And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਗਰਮੀ ਬੜੀ ਕੀਤੀ ਯਾਰ।
ਗਰਮੀ ਅੱਜ ਵੀ ਰੱਖਾਂਗੇ,
ਅੱਜ ਵੀ। ਹਾਂ ਠੀਕ ਹੈ। ਹਾਂ, ਅੱਜ ਕੱਲ੍ਹ ਨਾਲੋਂ ਫਿਰ ਵੀ ਬਿਹਤਰ ਹੋਣਾ ਟੈਂਪਰੇਚਰ, 2 ਡਿਗਰੀ ਦਾ ਹੀ ਫਰਕ ਆ। ਆਈ ਥਿੰਕ ਇੰਨਾ ਕੋਈ ਮਹਿਸੂਸ ਨਹੀਂ ਹੋਣਾ ਐਜ ਇਨ ਉਹ ਦੇਖਣ ਨੂੰ ਹੀ, ਜਿਹੜੇ ਰੈਕਰਡ ਕੀਪਿੰਗ ਵਾਸਤੇ ਤਾਂ ਤਾਪਮਾਨ ਦੇ ਵਿੱਚ ਫਰਕ ਆ, ਪਰ 1.5-2 ਡਿਗਰੀ ਦਾ ਹੀ ਬਹੁਤ, ਇੰਨਾ ਜ਼ਿਆਦਾ ਫਰਕ ਨਹੀਂ ਹੋਣਾ।
ਯਾ ਕੱਲ੍ਹ ਕਾਫ਼ੀ ਗਰਮੀ ਸੀ ਦਿਨ ਵੇਲੇ, ਗੋਟ ਬੈਟਰ ਇਨ ਦ ਈਵਨਿੰਗ।
ਹਾਂਜੀ,
ਸ਼ਾਮ ਕੁ ਵੇਲੇ ਥੋੜ੍ਹੀ ਹਵਾ ਚੱਲ ਪਈ ਸੀ
ਜੀ। ਹਵਾ ਕਿਤੇ ਥਾਵਾਂ, ਕਈ ਥਾਵਾਂ 'ਤੇ ਤਾਂ ਚੱਲੀ ਵੀ ਬੜੀ ਤੇਜ਼ ਰਫ਼ਤਾਰ 'ਤੇ, ਪਰ ਅੱਜ ਵੀ ਗਰਮੀ ਰਹਿਣ ਵਾਲੀ ਹੈ। ਸੋ ਭਾਈ, ਗਰਮੀ ਤੋਂ ਆਪਣਾ ਬਚਾਅ ਵਗੈਰਾ ਕਰਕੇ ਰੱਖਿਓ, ਅਤੇ ਮੇਕ ਸ਼ੋਰ ਕਿ ਇਨ ਬਿਟਵੀਨ ਥੋੜ੍ਹੀ ਬਹੁਤ ਬ੍ਰੇਕ ਵਗੈਰਾ ਲੈਂਦੇ ਰਹੋ, ਸੋ ਦੈਟ ਕੂਲ ਡਾਊਨ ਹੋਣ ਦਾ ਵੀ ਮੌਕਾ ਮਿਲ ਸਕੇ।
ਹਾਂਜੀ,
ਇਹ ਗਰਮੀ ਹੁੰਦੀ, ਕਈ ਵਾਰੀ ਗਰਮੀ 'ਚ ਬੰਦਾ ਆਪ ਵੀ ਤੱਤਾ ਜ਼ਿਆਦਾ ਹੋ ਜਾਂਦਾ, ਸੋ ਉੱਤੋਂ ਤਾਂ ਹਮੇਸ਼ਾ ਹੀ ਬਚ ਕੇ ਰਹਿਣਾ।
ਠੀਕ ਹੈ ਜੀ,
ਹੈ ਕਿ ਨਹੀਂ ਬਸ? ਅੱਛਾ ਵਾਸੂ ਜੀ, ਯਾਰ ਗੱਲ ਇੱਥੋਂ ਸ਼ੁਰੂ ਕਰੀਏ। ਪਹਿਲਾਂ ਹੀ ਸੁਣਨ ਨੂੰ ਦੱਸ ਦਈਏ ਵੀ ਜਿਹੜੀ ਆ ਸਾਰੀ ਕਹਾਣੀ ਆ, ਇੱਥੇ ਥੋੜ੍ਹਾ ਟਾਈਮ ਲੱਗਣਾ।
ਅੱਛਾ,
ਕਿਉਂਕਿ ਆ ਜਿਹੜਾ ਹੀ ਕਾਉਚਿਨ ਟ੍ਰਾਈਬਸ ਵੱਲੋਂ ਇੱਕ ਮੁਕੱਦਮਾ ਕੀਤਾ ਗਿਆ ਸੀ ਲੈਂਡ ਕਲੇਮ ਨਾਲ ਸੰਬੰਧਿਤ, ਇਹਦੇ ਜਿਹੜੀ ਵੱਖੋ ਵੱਖਰੀਆਂ ਪਰਤਾਂ ਨੇ ਉਹ ਸਾਰੀਆਂ ਉਹਦੇ ਬਾਰੇ ਡਿਸਕਸ਼ਨ ਕਰਦਿਆਂ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗਣਾ। ਵਾਸੂ ਜੀ, ਜਿਹੜਾ ਕਾਉਚਿਨ ਟ੍ਰਾਈਬਸ ਵਰਸਿਸ ਅਟਾਰਨੀ ਜਨਰਲ ਆਫ ਕੈਨੇਡਾ ਐਂਡ ਅਦਰਸ, ਇਹ ਮੁਕੱਦਮਾ ਕੀਤਾ ਗਿਆ, ਮੁਕੱਦਮੇ ਦੀ ਸ਼ੁਰੂਆਤ ਹੁੰਦੀ ਹੈ ਇਹ 2019 ਦੇ ਵਿੱਚ, 2019 ਤੋਂ ਲੈ ਕੇ 2023 ਵਿਚਕਾਰ ਇਸ ਮੁਕੱਦਮੇ 'ਤੇ ਸੁਣਵਾਈ ਹੋਈ। ਇਨਫੈਕਟ ਇਹ ਕੈਨੇਡਾ ਦੇ ਵਿੱਚ ਸਭ ਤੋਂ ਲੰਬਾ ਚੱਲਿਆ ਮੁਕੱਦਮਾ ਹੈਗਾ, 513 ਦਿਨਾਂ ਦੀ ਟ੍ਰਾਇਲ ਆ। ਸੋ 4 ਸਾਲਾਂ ਦੇ ਵਿੱਚ 513 ਦਿਨ, ਮਤਲਬ ਇਹਦੇ ਵਿੱਚ ਅਦਾਲਤ ਦੇ ਅੰਦਰ ਸੁਣਵਾਈ ਜਾਂ ਤਰਕ ਵਿਤਰਕ ਚੱਲਦੇ ਰਹੇ। ਉਹਦਾ ਜਿਹੜਾ ਡਿਸੀਜਨ ਆ ਇਹ ਪਿਛਲੇ ਹਫ਼ਤੇ BC ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਬਾਰਬਰਾ ਯੰਗ, ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਅੱਛਾ, ਜਿਹੜੇ ਜਸਟਿਸ ਬਾਰਬਰਾ ਯੰਗ ਨੇ, ਇਹਨਾਂ ਨੂੰ ਸਟੀਵਨ ਹਾਰਪਰ ਵੱਲੋਂ ਅਪੁਆਇੰਟ ਕੀਤਾ ਗਿਆ ਸੀ, ਕਿਉਂਕਿ ਜਦੋਂ ਅੱਗੇ ਜਦੋਂ ਗੱਲ ਸਾਰੀ ਆਉਣੀ ਆ ਉਦੋਂ ਫਿਰ ਇਹਦੇ ਕਈਆਂ ਨੇ ਇਸਨੂੰ ਆਈਡੀਓਲੋਜੀ ਅਤੇ ਪੋਲੀਟੀਕਲ ਲੈਂਸ ਦੇ ਥਰੂ ਵੀ ਵੇਖਣਾ। ਸੋ ਬਾਰਬਰਾ ਯੰਗ ਅਪੁਆਇੰਟ ਕੀਤੇ ਗਏ ਸਨ ਸਟੀਵਨ ਹਾਰਪਰ ਦੇ ਏਰਾ ਦੇ ਵਿੱਚ, ਅਤੇ ਮੁਕੱਦਮੇ ਦਾ ਵਾਸੂ ਜੀ ਬੇਸ ਸਾਰਾ ਇਹ ਸੀ ਕਿ ਰਿਚਮੰਡ ਦੇ ਵਿੱਚ ਇੱਕ ਜ਼ਮੀਨ ਦਾ ਟੁਕੜਾ ਹੈ, ਜ਼ਮੀਨ ਦਾ ਪਾਰਸਲ ਹੈ, ਲੂਲੂ ਆਈਲੈਂਡ, 750 ਹੈਕਟੇਅਰ ਦੇ ਉੱਪਰ ਉਹਨਾਂ ਨੇ ਆਪਣਾ ਦਾਅਵਾ ਪੇਸ਼ ਕੀਤਾ ਸੀ ਕਾਉਚਿਨ ਟ੍ਰਾਈਬ ਨੇ। ਅਤੇ ਉਹਨਾਂ ਦਾ ਇਹ ਕਹਿਣਾ ਸੀ ਵੀ 750 ਹੈਕਟੇਅਰ ਦੇ ਉੱਪਰ ਰਵਾਇਤੀ ਤੌਰ 'ਤੇ ਅਸੀਂ ਇਹ ਜ਼ਮੀਨ ਦਾ ਟੁਕੜਾ ਵਰਤਦੇ ਰਹੇ ਹਾਂ। ਜਿੰਨੀ ਉਹਨਾਂ ਨੇ ਕਲੇਮ ਕੀਤਾ ਸੀ ਉਹ ਸਾਰਾ ਦਾ ਸਾਰਾ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਦਿੱਤਾ ਗਿਆ।
1846 ਜਿਹੜੇ ਏਕੜ ਨੇ
ਜੀ,
ਸੋ 1846 ਏਕੜ ਜਿਹੜੇ ਉਹਨਾਂ ਨੇ ਕਲੇਮ ਕੀਤੇ ਸੀ। ਅਤੇ ਜੇ ਤੁਸੀਂ ਜ਼ਮੀਨ ਦੇਖੋਗੇ ਲੂਲੂ ਆਈਲੈਂਡ ਦੇ ਸਾਊਥ ਈਸਟਰਨ ਕਾਰਨਰ ਦੇ ਵਿੱਚ, ਤਕਰੀਬਨ 7.5 ਸਕੁਆਇਰ ਕਿਲੋਮੀਟਰ ਜ਼ਮੀਨ ਆ, ਇਹਦੇ ਨਾਲ 750 ਸਕੁਆਇਰ ਮੀਟਰ ਜਗ੍ਹਾ ਹੈ ਫਰੇਜ਼ਰ ਦਰਿਆ ਦੇ ਨਾਲ ਨਾਲ ਸ਼ੋਰ ਲਾਈਨ ਤੇ। ਟੋਟਲ ਮਿਲਾ ਕੇ 1846 ਏਕੜ ਇਹਨਾਂ ਨੇ ਕਲੇਮ ਕੀਤੇ ਸੀ, ਜਿਹਨਾਂ ਵਿੱਚੋਂ ਤਕਰੀਬਨ 40% ਗ੍ਰਾਂਟ ਕੀਤਾ ਗਿਆ ਕਲੇਮ ਬਾਈ ਦਾ ਕੋਰਟ।
ਜਿਹੜਾ ਵਸੂ ਜੀ 40% ਇਲਾਕਾ ਕੋਰਟ ਨੇ ਮੰਨ ਲਿਆ ਕਿ ਜੇ ਤੁਸੀਂ ਰਵਾਇਤੀ ਤੌਰ 'ਤੇ ਜਿਹੜਾ ਜਿਹੜਾ ਜੋ ਸਬੂਤ ਦਿੱਤੇ ਕਾਉਚਿਨ ਟ੍ਰਾਈਬ ਨੇ ਕਿ ਇਹਦੇ ਉੱਪਰ ਰਵਾਇਤ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਜੇ ਤੁਸੀਂ ਪਹਿਲਾਂ ਵੇਖਦੇ ਹੋ ਸਦੀਆਂ ਪਹਿਲਾਂ, ਅਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਸਾਡੇ ਜਿਹੜੇ ਪੂਰਵਜ ਸੀਗੇ ਇੱਥੇ ਆਉਂਦੇ ਸੀ, ਇੱਥੇ ਅਸੀਂ ਫਿਸ਼ਿੰਗ ਕਰਦੇ ਸੀ, ਜਿਹੜਾ ਇੱਥੇ ਅਸੀਂ ਇੱਕ ਪਿੰਡ ਵਸਾਇਆ ਹੋਇਆ ਸੀ ਜਿਸਦਾ ਕਿ ਨਾਮ ਦੱਸਿਆ ਗਿਆ ਟਿਲਕਟਨਸ, ਅਤੇ ਇਹ ਮਾਡਰਨ ਡੇ ਰਿਚਮੰਡ ਦਾ ਹਿੱਸਾ ਹੈ ਕਿ ਟਿਲਕਟਨਸ ਦਾ ਪਿੰਡ ਵਸਿਆ ਹੋਇਆ ਸੀ। ਅਤੇ ਜਦੋਂ 1846 ਦੇ ਵਿੱਚ ਬ੍ਰਿਟਿਸ਼ ਕਰਾਊਨ ਨੇ ਕਿਹਾ ਵੀ ਇਹ ਜ਼ਮੀਨ ਸਾਡੀ, ਉਹਨਾਂ ਨੇ ਆਪਣੀ ਸੋਵਰਨਟੀ ਦਾ ਦਾਅਵਾ ਕੀਤਾ। ਉਸ ਤੋਂ ਬਾਅਦ ਫਿਰ BC ਨੇ ਜੁਆਇਨ ਕੀਤਾ ਕੈਨੇਡਾ ਨੂੰ 1871 ਦੇ ਵਿੱਚ, ਕਿਉਂਕਿ ਪਹਿਲਾਂ ਤਾਂ ਬ੍ਰਿਟਿਸ਼ ਕੋਲੰਬੀਆ ਇੱਕ ਲਹਿਦੀ ਬ੍ਰਿਟਿਸ਼ ਕਲੋਨੀ ਸੀਗੀ। ਜਦੋਂ 1871 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਹਿੱਸਾ ਬਣ ਜਾਂਦਾ ਓਫਿਸ਼ਲੀ ਰਸਮੀ ਤੌਰ 'ਤੇ, ਉਸ ਤੋਂ ਬਾਅਦ ਜਿਹੜੀ ਇਹ ਜ਼ਮੀਨ ਸੀਗੀ ਇਹ ਵੇਚਣੀ ਸ਼ੁਰੂ ਕਰ ਦਿੱਤੀ ਗਈ ਪ੍ਰਾਈਵੇਟ ਓਨਰਸ ਨੂੰ। ਅਤੇ 1871 ਤੋਂ ਲੈ ਕੇ 1914 ਦੇ ਵਿਚਕਾਰ ਇਸ ਜ਼ਮੀਨ ਦੇ ਵੱਖੋ ਵੱਖਰੇ ਪਾਰਸਲਸ ਪ੍ਰਾਈਵੇਟ ਓਨਰਸ ਨੂੰ ਵੇਚ ਦਿੱਤੇ ਗਏ। ਅਤੇ ਉਹ ਫਿਰ ਜਿਹੜੀ ਅਤੇ ਕਾਉਚਿਨ ਟ੍ਰਾਈਬ ਦਾ ਇਹ ਕਹਿਣਾ ਵੀ ਇਸ ਪਰਟੀਕੁਲਰ ਲੈਂਡ ਨੂੰ ਲੈ ਕੇ ਜਿਹੜੀ ਕੋਈ ਪ੍ਰੋਪਰ ਸੈਟਲਮੈਂਟ ਕਾਉਚਿਨ ਟ੍ਰਾਈਬ ਦੇ ਨਾਲ ਉਦੋਂ ਕਰਾਊਨ ਵੱਲੋਂ ਨਹੀਂ ਸੀ ਕੀਤੀ ਗਈ। ਉਹ ਜਿਹੜਾ ਦਾਅਵਾ ਸੀ ਵਾਸੂ ਜੀ, ਜਿਹੜਾ ਉਹ ਕਲੇਮ ਸੀ, ਬੇਸਿਕਲੀ BC ਦੀ ਸੁਪਰੀਮ ਕੋਰਟ ਨੇ ਮੰਨ ਲਿਆ ਹੈ ਓਵਰ ਅ ਸਾਈਜ਼ੇਬਲ ਪੀਸ ਆਫ ਦਾ ਲੈਂਡ। ਅਤੇ ਜਿਹੜਾ ਇਹ ਜਿਹੜਾ ਹੁਣ ਇਹ ਮੈਂ ਕਹਿ ਲਓ ਝਗੜੇ ਦੀ ਜ਼ਮੀਨ ਜਿਹੜੀ ਬਣ ਗਈ ਆ, ਉਹਦੇ ਉੱਪਰ ਵਾਸੂ ਜੀ ਇੱਕ 9 ਏਕੜ ਦਾ ਕਿ 6 ਏਕੜ ਦਾ ਬਲੂਬੇਰੀ ਫਾਰਮ ਹੈ, 5.3 ਮਿਲੀਅਨ ਦਾ ਲਿਸਟਡ ਆ ਉਹ। ਉਹਦੇ ਉੱਪਰ ਐਮਾਜ਼ਾਨ, ਆਈਕੀਆ ਦੇ ਡਿਸਟ੍ਰੀਬਿਊਸ਼ਨ ਸੈਂਟਰਸ ਨੇ, ਵੇਫੇਅਰ ਦਾ ਡਿਸਟ੍ਰੀਬਿਊਸ਼ਨ ਸੈਂਟਰ ਹੈ,
ਯੂਪੀਐਸ, ਸੋ ਬਹੁਤ ਵੱਡੇ ਵੱਡੇ ਪ੍ਰਾਈਵੇਟ ਉੱਥੇ ਬਿਜ਼ਨਸਿਸ ਹੈਗੇ ਨੇ, ਡਿਸਟ੍ਰੀਬਿਊਸ਼ਨ ਸੈਂਟਰਸ ਨੇ, ਵੇਅਰ ਹਾਊਸਿਸ ਨੇ। ਸੋ ਇਹ ਜਿਹੜੀ ਸਾਰੀ ਜ਼ਮੀਨ ਆ ਵਿਜੇ ਜੀ, ਇਹ ਇਹਦੇ ਜਿਹੜੇ ਤੁਸੀਂ ਦੇਖੋਗੇ ਜੇ ਓਨਰਸ਼ਿਪ, ਕੁਝ ਹਿੱਸਾ ਫੈਡਰਲ ਸਰਕਾਰ ਦਾ ਹੈ, ਕੁਝ ਹਿੱਸਾ ਪ੍ਰੋਵਿੰਸ਼ੀਅਲ ਸਰਕਾਰ ਦਾ, ਕੁਝ ਸਿਟੀ ਆਫ ਰਿਚਮੰਡ ਦਾ, ਕੁਝ ਵੈਂਕੂਵਰ ਪੋਰਟ, ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ ਦਾ, ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਜ਼ ਨੇ ਅਤੇ ਕੁਝ ਇੰਡੀਵਿਜੂਅਲਸ ਵੀ ਉੱਥੇ ਜ਼ਮੀਨ ਓਨ ਕਰਦੇ ਨੇ।
ਅਤੇ ਹੁਣ ਇੱਕ ਇੰਟਰਸਟਿੰਗ ਗੱਲ ਇਹ ਹੋ ਗਈ ਕਿ ਇਹ ਮੇਰੇ ਖਿਆਲ ਆਪਣੇ ਆਪ ਦੇ ਵਿੱਚ ਪਹਿਲਾ ਅਜਿਹਾ ਇੰਨਾ ਵੱਡਾ ਕੇਸ ਬਣਿਆ ਜਿਹਦੇ ਵਿੱਚ ਕਿ ਵੱਖੋ ਵੱਖਰੇ ਫਸਟ ਨੇਸ਼ਨਜ਼ ਭਾਈਚਾਰੇ ਵੀ ਇੱਕ ਦੂਜੇ ਦੇ ਖਿਲਾਫ ਖੜ੍ਹੇ ਨੇ। ਕਿਉਂਕਿ ਟਵਾਸਨ ਫਸਟ ਨੇਸ਼ਨ ਅਤੇ ਮੈਸਕੁਮ ਇੰਡੀਅਨ ਬੈਂਡ, ਉਹਨਾਂ ਨੇ ਵੀ ਕਾਉਚਿਨ ਟ੍ਰਾਈਬ ਵੱਲੋਂ ਕੀਤੇ, ਕਾਉਚਿਨ ਫਸਟ ਨੇਸ਼ਨ ਵੱਲੋਂ ਜੀ।
ਸੋ ਕਿਉਂਕਿ ਇਹਦੇ ਵਿੱਚ ਵੀ ਚਾਰ ਗਰੁੱਪ ਸੀਗੇ,
ਚਾਰ ਸੀ,
ਕਾਉਚਿਨ ਟ੍ਰਾਈਬ ਇਜ਼ ਵਨ ਆਫ ਦੈਮ। ਇਹ ਚਾਰ ਗਰੁੱਪਸ ਰਲ ਕੇ ਬਣਦੇ ਨੇ ਕਾਉਚਿਨ ਫਸਟ ਨੇਸ਼ਨ। ਸੋ ਮੁਕੱਦਮਾ ਟੈਕਨੀਕਲੀ ਕਾਉਚਿਨ ਫਸਟ ਨੇਸ਼ਨ ਵੱਲੋਂ ਕੀਤਾ ਗਿਆ ਸੀ, ਜਿਹੜੀ ਜੱਜਮੈਂਟ ਆਈ ਹੈ ਕਾਉਚਿਨ ਫਸਟ ਨੇਸ਼ਨ ਦੇ ਹੱਕ ਵਿੱਚ ਆਈ ਹੈ।
ਅਤੇ ਬਾਕੀ 6 ਡਿਫੈਂਡੈਂਟ ਸੀ,
6 ਡਿਫੈਂਡੈਂਟਸ ਨੇ, ਅਤੇ ਉਹਨਾਂ ਵਿੱਚ ਸਰਕਾਰਾਂ, ਸਿਟੀ, ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ, ਸਾਰਿਆਂ ਨੇ ਆਪਣੀਆਂ ਸਬਮਿਸ਼ਨਸ ਉਹਦੇ ਵਿੱਚ ਸਬਮਿਟ ਕੀਤੀਆਂ ਸੀ। ਐਂਡ ਕੁਝ ਫਸਟ ਨੇਸ਼ਨ, ਐਜ਼ ਯੂ ਰਾਈਟਲੀ ਮੈਂਸ਼ਨਡ, ਉਹ ਵੀ ਇਹਦੇ ਖਿਲਾਫ ਸਨ। ਫਸਟ ਨੇਸ਼ਨਸ ਦੇ ਖਿਲਾਫ ਹੋਣ ਦਾ ਰੀਜ਼ਨ ਇਹ ਹੈ ਕਿ ਦੇਖੋ, ਪਹਿਲਾਂ ਇਹ ਆਪਾਂ ਸਮਝੀਏ, ਜਿਹੜੀ ਕਾਉਚਿਨ ਫਸਟ ਨੇਸ਼ਨ ਆ ਇਹ ਵੈਂਕੂਵਰ ਆਈਲੈਂਡ 'ਤੇ ਹੈ।
ਹਾਂਜੀ।
ਤੇ ਇਹ ਕਹਿੰਦੇ ਅਸੀਂ ਗਰਮੀਆਂ ਦੇ ਵਿੱਚ ਇੱਥੇ ਮੱਛੀ ਫੜਨ ਆਉਂਦੇ ਹੁੰਦੇ ਸੀ,
1800 ਦੀ ਗੱਲ ਆ,
ਤੇ ਇਹ ਸਾਡਾ ਫਿਸ਼ਿੰਗ ਵਿਲੇਜ ਸੀ, ਸਮਰ ਫਿਸ਼ਿੰਗ ਵਿਲੇਜ, ਤੇ ਇੱਥੇ ਅਸੀਂ ਰਵਾਇਤੀ ਤੌਰ 'ਤੇ ਆਉਂਦੇ ਰਹੇ। ਇਹਨਾਂ ਨੇ ਇਹ ਗੱਲ ਸਾਬਤ ਕੀਤੀ ਆ ਅਦਾਲਤ ਦੇ ਵਿੱਚ, ਤੇ ਅਦਾਲਤ ਨੇ ਇਹ ਕਿਹਾ ਕਿ ਵੀ ਜੇ ਰਵਾਇਤੀ ਤੌਰ 'ਤੇ ਇਹਨਾਂ ਦੀ ਜ਼ਮੀਨ ਸੀ, ਤੇ ਜਿਹੜਾ ਹੁਣ ਸਮਝ ਲਓ ਵੀ ਜਿਹੜਾ ਨਵਾਂ ਮਾਡਰਨ ਟਾਈਟਲ ਤੇ ਫਸਟ ਨੇਸ਼ਨਸ ਦਾ ਟਾਈਟਲ, ਇਹ ਕੋ ਐਗਜ਼ਿਸਟ ਕਰਦਾ। ਤੇ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਕੁਝ ਗੱਲਾਂ ਇੱਦਾਂ ਦੀਆਂ ਕਹੀਆਂ ਨੇ, ਉਹਨਾਂ ਨੇ ਕਿਹਾ, ਸੋ ਹੌਲੀ ਹੌਲੀ ਚੱਲਦੇ ਹਾਂ ਕਿਉਂਕਿ ਪਰਤਾਂ ਬਹੁਤ ਸਾਰੀਆਂ,
ਕਾਫੀ ਪਰਤਾਂ ਨੇ।
ਸੋ ਇਹ ਜਿਹੜਾ ਸਾਰੀ ਹੁਣ ਜੱਜਮੈਂਟ ਆਈ ਹੈ, ਇਹਦੇ ਵਿੱਚ ਜੱਜ ਨੇ ਕਿਹਾ ਕਿ ਫਸਟ ਨੇਸ਼ਨਸ ਦਾ ਜੋ ਕਲੇਮ ਹੈ, ਇਟ ਸੁਪਰਸੀਡਸ ਐਨੀ ਪ੍ਰਾਈਵੇਟ ਕਲੇਮ, ਕਿਉਂਕਿ ਉਹਨਾਂ ਨੇ ਇਹਦੇ ਜਿਹੜੀ ਹੁਣ ਆਪਾਂ ਮੈਂਸ਼ਨ ਕੀਤਾ ਨਾ, ਬਹੁਤ ਸਾਰੀ ਜਿਹੜੀ ਜ਼ਮੀਨ ਆ ਉਹ ਪ੍ਰਾਈਵੇਟ ਓਨਰਸ ਦੀ ਵੀ ਆ।
ਜੀ ਜੀ।
ਫਸਟ ਨੇਸ਼ਨ ਨੇ ਇਹ ਨਹੀਂ ਦਾਅਵਾ ਕੀਤਾ, ਕਾਉਚਿਨ ਫਸਟ ਨੇਸ਼ਨ ਨੇ, ਵੀ ਜਿਹੜੇ ਪ੍ਰਾਈਵੇਟ ਲੈਂਡ ਓਨਰਸ ਨੇ ਇਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਵੇ, ਵੀ ਇਹਨਾਂ ਨੂੰ ਇੱਥੋਂ ਖਦੇੜ ਦਿਓ, ਜ਼ਮੀਨ ਸਾਨੂੰ ਦੇ ਦਿਓ। ਉਹ ਕਹਿੰਦੇ ਅਸੀਂ ਤਾਂ ਸਿਰਫ ਰੈਕਗਨੀਸ਼ਨ ਚਾਹੁੰਦੇ ਹਾਂ ਕਿ ਰੀਕੌਂਸਲੀਏਸ਼ਨ ਦੀ ਸਪਿਰਿਟ ਦੇ ਵਿੱਚ ਤੁਸੀਂ ਇਹ ਡਿਕਲੇਅਰ ਕਰੋ ਕਿ ਇਹ ਜ਼ਮੀਨ ਸਾਡੀ ਆ। ਜੱਜ ਨੇ ਡਿਕਲੇਅਰ ਕਰਤਾ। ਹੁਣ ਸਵਾਲ ਇਹ ਹੈ ਵੀ ਇਸ ਤੋਂ ਅਗਲਾ ਸਟੈਪ ਕੀ ਹੋਏਗਾ? ਇਹ ਤਾਂ ਪ੍ਰੈਸੀਡੈਂਟ ਸੈੱਟ ਹੋ ਜਾਏਗਾ ਵੀ ਕੱਲ੍ਹ ਨੂੰ ਜਿੱਥੇ ਤੁਹਾਡਾ ਘਰ ਹੈ, ਜਿੱਥੇ ਤੁਹਾਡੀ ਆਪਣੀ ਜ਼ਮੀਨ ਆ, ਉੱਥੇ ਕੋਈ ਹੋਰ ਫਸਟ ਨੇਸ਼ਨ ਕੱਲ੍ਹ ਨੂੰ ਇਹਨੂੰ ਆਧਾਰ ਬਣਾ ਕੇ ਕਹਿ ਦੇ ਕਿ ਜੀ ਇੱਥੇ ਰਵਾਇਤੀ ਤੌਰ 'ਤੇ ਅਸੀਂ ਇੱਥੇ ਮੱਛੀਆਂ ਫੜਨ ਆਉਂਦੇ ਸੀ ਜਾਂ ਕੁਝ ਹੋਰ ਕਰਨ ਆਉਂਦੇ ਸੀ, ਇੱਥੇ ਅਸੀਂ ਸ਼ਿਕਾਰ ਕਰਨ ਆਉਂਦੇ ਹੁੰਦੇ ਸੀ, ਅਤੇ ਇਹ ਸਾਡੀ ਜ਼ਮੀਨ ਆ, ਅਤੇ ਫਿਰ ਇਹਨੂੰ ਪ੍ਰੈਸੀਡੈਂਟ ਬਣਾ ਕੇ ਕੀ ਤੁਹਾਡੀ ਜ਼ਮੀਨ ਵੀ ਜਿਹੜੀ ਤੁਹਾਡੀ ਓਨਰਸ਼ਿਪ ਆ ਲੈਂਡ ਦੀ, ਉਹ ਵੀ ਖਤਰੇ ਵਿੱਚ ਪੈ ਜਾਏਗੀ।
ਜਿਹੜਾ ਵਾਸੂ ਜੀ, ਕੈਨੇਡਾ ਦੇ ਵਿੱਚ ਆਪਣੇ ਇੱਥੇ ਇੱਕ ਫੀ ਸਿੰਪਲ ਜਿਹੜਾ ਓਨਰਸ਼ਿਪ ਦਾ ਇੱਕ ਟਾਈਟਲ ਰਜਿਸਟ੍ਰੇਸ਼ਨ ਹੁੰਦੀ ਆ,
ਸਿੰਪਲ ਟਾਈਟਲ ਆ।
ਫੀ ਸਿੰਪਲ ਟਾਈਟਲ ਬੇਸਿਕਲੀ ਕੀ ਹੈ ਕਿ ਜਿਹੜਾ ਵੀ ਓਨਰ ਆ ਉਸ ਪ੍ਰੋਪਰਟੀ ਦਾ, ਉਹਨੂੰ ਉਸ ਜ਼ਮੀਨ ਦੀ ਆਪਣੀ ਮਰਜ਼ੀ ਮੁਤਾਬਕ, ਆਫਕੋਰਸ ਜਿਹੜੇ ਬਾਇਲੋਜ਼ ਅਤੇ ਇਨਵਾਇਰਮੈਂਟਲ ਲਾਜ਼ ਨੇ ਉਹਦੇ ਦਾਇਰੇ ਦੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਉਸ ਪ੍ਰੋਪਰਟੀ ਨੂੰ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਕਿਰਾਏ 'ਤੇ ਦੇ ਸਕਦੇ ਹੋ, ਗਿਰਵੀ ਰੱਖ ਸਕਦੇ ਹੋ, ਮੌਰਗੇਜ ਕਰ ਸਕਦੇ ਹੋ, ਲੀਜ਼ ਕਰ ਸਕਦੇ ਹੋ, ਇੱਕ ਪੁਸ਼ਤ ਦਰ ਪੁਸ਼ਤ ਅੱਗੇ ਟ੍ਰਾਂਸਫਰ ਕਰ ਸਕਦੇ ਹੋ। ਫੀ ਸਿੰਪਲ ਟਾਈਟਲ ਬੇਸਿਕਲੀ ਇਹ ਆ ਕਿ ਜਿਹਨੂੰ ਇੱਕ ਤਰ੍ਹਾਂ ਕਹਿ ਦਿੱਤਾ ਜਾਂਦਾ ਕਿ ਜ਼ਮੀਨ ਦੀ ਜਿਹੜੀ ਇੱਕ ਸਭ ਤੋਂ ਖੁੱਲ੍ਹੀ ਜਿਹੜੀ ਮਲਕੀਅਤ ਆ ਉਹ ਪ੍ਰਦਾਨ ਹੁੰਦੀ ਆ। ਫੀ ਸਿੰਪਲ ਟਾਈਟਲ ਨੂੰ ਗਾਰਡ ਕਰਦਾ ਹੈ ਲੈਂਡ ਟਾਈਟਲ ਐਕਟ, ਅਤੇ ਜਿਹੜਾ ਇਹ ਪੂਰੀ 863 ਸਫ਼ਿਆਂ ਦੀ ਜਿਹੜੀ ਜੱਜਮੈਂਟ ਦਿੱਤੀ ਗਈ ਆ ਉਹਦੇ ਵਿੱਚ ਲੈਂਡ ਟਾਈਟਲ ਐਕਟ ਬਾਰੇ ਜੱਜ ਨੇ ਇਹੋ ਜਿਹੀ ਗੱਲ ਕਹਿ ਦਿੱਤੀ ਆ ਕਿ ਲੈਂਡ ਟਾਈਟਲ ਐਕਟ ਦੇ ਅਧੀਨ ਕਿਸੇ ਜ਼ਮੀਨ ਦੇ ਟੁਕੜੇ 'ਤੇ ਕਿਸੇ ਵਿਅਕਤੀ ਦਾ ਨਾਮ ਬੋਲਣਾ, ਕਿਸੇ ਆਮ ਸ਼ਹਿਰੀ ਦਾ ਨਾਮ ਬੋਲਣਾ, ਇਸ ਗੱਲ ਨੂੰ ਸੁਪਰਸੀਡ ਨਹੀਂ ਕਰ ਸਕਦਾ ਕਿ ਜੇ ਕੋਈ ਫਸਟ ਨੇਸ਼ਨ ਦਾ ਗਰੁੱਪ ਆ ਕੇ ਕੋਈ ਐਬਰੀਜਨਲ ਟਾਈਟਲ ਉੱਥੇ ਕਲੇਮ ਕਰਦਾ ਅਤੇ ਉਹਨੂੰ ਅਪਰੂਵ ਕਰ ਸਕਦੇ ਨੇ। ਸੋ ਸੋ ਇਹਦਾ ਮਤਲਬ ਇਹ ਹੋਇਆ ਕਿ ਲੈਂਡ ਟਾਈਟਲ ਐਕਟ ਦਾ ਆਧਾਰ ਹੀ ਉਹਨਾਂ ਨੇ ਉਹਦੀਆਂ ਜੜ੍ਹਾਂ ਦੇ ਉੱਪਰ ਹੀ ਵਾਰ ਕੀਤਾ ਇਸ ਜੱਜਮੈਂਟ
ਤੇ। ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾ
ਦਿਆ।
ਸੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਵੀ ਇਹ ਜਿਹੜੀਆਂ ਫਸਟ ਨੇਸ਼ਨਸ ਨੇ, ਫਸਟ ਨੇਸ਼ਨ ਕਾਉਚਿਨ ਫਸਟ ਨੇਸ਼ਨ, ਇਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਪ੍ਰਾਈਵੇਟ ਜਿਹੜੇ ਓਨਰਸ ਨੇ ਉਹਨਾਂ ਨੂੰ ਇੱਥੋਂ ਖਦੇੜ ਦਿਓ।
ਜੀ ਜੀ ਜੀ।
ਉਹਦੇ ਜਵਾਬ ਵਿੱਚ ਜੱਜ ਨੇ ਇਹ ਲਿਖਿਆ, ਕਹਿੰਦੇ ਵੀ ਅਸੀਂ ਰੈਕਗਨਾਈਜ਼ ਕਰਦੇ ਹਾਂ, ਸੋ ਵੀ ਉਹਨਾਂ ਨੇ ਕਿਹਾ ਵੀ ਰੀਕੌਂਸਲੇਸ਼ਨ ਦੀ ਸਪਿਰਿਟ ਦੇ ਵਿੱਚ ਅਸੀਂ ਚਾਹੁੰਦੇ ਵੀ ਤੁਸੀਂ ਇਹ ਡਿਕਲੇਅਰ ਕਰ ਦਿਓ। ਜੱਜ ਵੈਂਟ ਅ ਸਟੈਪ ਫਰਦਰ, ਜੱਜ ਨੇ ਲਿਖਿਆ, ਕਹਿੰਦੇ ਕਿ ਰੀਕੌਂਸਲੇਸ਼ਨ ਡਜ਼ ਨਾਟ ਮੀਨ ਦੈਟ ਇੰਡੀਜਨਸ ਪੀਪਲਸ ਮਸਟ ਆਲਵੇਜ਼ ਸੈਕਰੀਫਾਈਸ ਦੇਅਰ ਰਾਈਟ ਟੂ ਦੇਅਰ ਐਸਟੈਬਲਿਸ਼ਡ ਇੰਟਰਸਟ ਇਨ ਲੈਂਡ, ਕਿ ਇੰਟਰਸਟ ਉਹਨਾਂ ਨੇ ਐਸਟੈਬਲਿਸ਼ ਕਰਤਾ ਜੱਜ ਨੇ ਕਿ ਹੈਗਾ ਉਹਨਾਂ ਦਾ ਕਲੇਮ। ਫੀ ਸਿੰਪਲ ਇੰਟਰਸਟ ਇਨ ਦਿਸ ਲੈਂਡ ਆਰ ਨਾਟ ਸੁਪੀਰੀਅਰ ਟੂ ਐਬੋਰੀਜਨਲ ਟਾਈਟਲ, ਜਿਹੜੀ ਆਹ ਲਾਈਨ ਲਿਖ ਦਿੱਤੀ ਕਿ ਜਿਹੜੇ ਫੀ ਸਿੰਪਲ ਇੰਟਰਸਟ ਨੇ ਵੀ ਦੇ ਡੂ ਨਾਟ ਟੇਕ ਪ੍ਰੈਸੀਡੈਂਸ ਓਵਰ ਐਬੋਰੀਜਨਲ ਟਾਈਟਲ, ਐਬੋਰੀਜਨਲ ਟਾਈਟਲ ਡਜ਼।
ਵਾਸੂ ਜੀ, ਜੇ ਹੁਣ ਦੇਖੋ ਕਾਉਚਿਨ ਫਸਟ ਨੇਸ਼ਨ ਵੱਲੋਂ ਇਸ ਦੇਖੋ, ਅੱਛਾ ਇਹਦੇ ਨਾਲ ਇੱਕ ਇਹ ਵੀ ਗੱਲ ਦੱਸ ਦਈਏ, ਜੱਜ ਨੇ ਜਦੋਂ 863 ਸਫਿਆਂ ਦੀ ਜੱਜਮੈਂਟ ਲਿਖੀ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ 18 ਮਹੀਨਿਆਂ ਵਾਸਤੇ ਇਸ ਜੱਜਮੈਂਟ ਨੂੰ ਲਾਗੂ ਨਹੀਂ ਕੀਤਾ ਜਾਏਗਾ, ਸੋ ਦੈਟ ਉਹ 1.5 ਸਾਲ ਦਾ ਜਿਹੜਾ ਸਮਾਂ ਹੈ ਉਹ ਸਰਕਾਰਾਂ ਨੂੰ, ਜਿਹੜੇ 6 ਡਿਫੈਂਡੈਂਟ ਸੀਗੇ ਜਿਨ੍ਹਾਂ ਦੇ ਵਿੱਚ ਬੀ ਸੀ ਗਵਰਨਮੈਂਟ, ਪੋਰਟ ਅਥਾਰਟੀ, ਟਵਾਸਨ ਫਸਟ ਨੇਸ਼ਨ, ਮੈਸਕੋਮ ਇੰਡੀਅਨ ਬੈਂਡ, ਸਿਟੀ ਆਫ ਰਿਚਮੰਡ ਐਂਡ ਆਫ ਕੋਰਸ ਫੈਡਰਲ ਗਵਰਨਮੈਂਟ ਐਜ਼ ਵੈਲ, ਕਿ ਇਹ ਹੁਣ ਕਾਉਚਿਨ ਫਸਟ ਨੇਸ਼ਨ ਦੇ ਨਾਲ ਰਲ ਕੇ ਕਿਸੇ ਨਾ ਕਿਸੇ ਸਹਿਮਤੀ 'ਤੇ ਪਹੁੰਚ ਲੈਣ। 1.5 ਸਾਲ ਦਾ ਸਮਾਂ ਹੈ, ਪਰ ਜੇ ਵਾਸੂ ਜੀ ਮੰਨ ਲਓ ਇਸ 1.5 ਸਾਲ ਦੇ ਸਮੇਂ ਦੇ ਵਿੱਚ ਕੋਈ ਨਿਪਟਾਰਾ ਨਹੀਂ ਹੁੰਦਾ ਇਸ ਮਾਮਲੇ ਦਾ, ਫਿਰ ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਕਾਉਚਿਨ ਫਸਟ ਨੇਸ਼ਨ ਸੱਚਮੁੱਚ ਆਪਣਾ ਜਿਹੜਾ ਟਾਈਟਲ ਹੈਗਾ ਉਹਨੂੰ ਅਸਰਟ ਕਰਨਾ ਚਾਹੁੰਦੇ ਨੇ, ਉਹ ਕਹਿਣਗੇ ਅਦਾਲਤ ਨੇ ਕਹਿ ਦਿੱਤਾ ਕਿ ਇਹ ਜ਼ਮੀਨ ਸਾਡੀ ਆ, ਫਿਰ ਤਾਂ ਵਾਸੂ ਜੀ ਦਿਸ ਇਜ਼ ਲੀਡਿੰਗ ਟੂ ਅ ਵੈਰੀ ਬਿਗ ਕੌਨਫਲਿਕਟ।
ਯੈਸ, ਅਤੇ ਇਸੇ ਕਰਕੇ ਬੀ ਸੀ ਸਰਕਾਰ ਨੇ ਨਾਲ ਦੇ ਨਾਲ ਹੀ ਕਹਿ ਦਿੱਤਾ ਕਿ ਉਹ ਹੁਣ ਇਹਦੇ ਖਿਲਾਫ਼ ਅਪੀਲ ਕਰਨ ਜਾ ਰਹੇ ਨੇ। ਸੋ ਇਹ ਸ਼ੁੱਕਰਵਾਰ ਜੱਜਮੈਂਟ ਆਈ ਸੀ, ਲੰਘੇ ਸ਼ੁੱਕਰਵਾਰ, ਅਤੇ ਵੀਕੈਂਡ 'ਤੇ ਪ੍ਰੀਮੀਅਰ ਨੇ ਕਿਹਾ ਸੀ ਰਿਵਿਊ ਕਰ ਰਹੇ ਹਾਂ, ਜੱਜਮੈਂਟ ਨੂੰ ਪੜ੍ਹ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਐਜ਼ ਯੂ ਮੈਂਸ਼ਨ 863 ਸਫਿਆਂ ਦੀ ਜੱਜਮੈਂਟ ਆ, ਅਤੇ ਲੰਘੇ ਕੱਲ੍ਹ ਅਟੋਰਨੀ ਜਨਰਲ ਨਿੱਕੀ ਸ਼ਰਮਾ ਨੇ ਗੱਲ ਸਪਸ਼ਟ ਕੀਤੀ ਆ ਕਿ ਅਸੀਂ ਇਹਦੇ ਖਿਲਾਫ਼ ਅਪੀਲ ਕਰਨ ਜਾ ਰਹੇ ਹਾਂ, ਕਿ ਸੂਬਾ ਸਰਕਾਰ ਅਪੀਲ ਕਰੇਗੀ। ਪਰ ਵਿਜੇ ਜੀ, ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਕੰਸਰਨ ਇਹ ਆ ਕਿ ਵੀ ਜੇਕਰ ਅਸੀਂ ਮਾਡਰਨ ਡੇ ਪ੍ਰੋਪਰਟੀ ਰਾਈਟਸ ਨੂੰ ਅਸੀਂ ਸੁਨਿਸ਼ਚਿਤ ਜਾਂ ਸੇਫਗਾਰਡ ਨਹੀਂ ਕਰ ਸਕਦੇ, ਤਾਂ ਫਿਰ ਸੂਬੇ ਦੇ ਵਿੱਚ, ਕਿਉਂਕਿ ਆਪਾਂ ਜਿਵੇਂ ਦੇਖਿਆ ਹੀ ਆ ਕਿ ਜਿਹੜੀ ਜ਼ਮੀਨ ਆ ਇਹਦੇ ਉੱਤੇ ਐਮਾਜ਼ੋਨ, ਆਈਕੀਆ, ਵੇਫੇਅਰ, ਵੱਡੇ ਵੱਡੇ ਕਾਰਪੋਰੇਸ਼ਨ ਦੇ ਵੇਅਰ ਹਾਊਸ ਦੇ ਡਿਸਟ੍ਰੀਬਿਊਸ਼ਨ ਸੈਂਟਰਸ ਬਣੇ ਹੋਏ ਨੇ।
ਵੈਨਕੂਵਰ ਹਵਾਈ ਅੱਡੇ ਦਾ ਜਿਹੜਾ ਫਿਊਲ ਡਿਲੀਵਰੀ ਪ੍ਰੋਜੈਕਟ ਆ ਉਹ ਵੀ ਇਸੇ ਜ਼ਮੀਨ ਤੇ ਆ।
ਜਿਹੜੇ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦੇ ਵੱਡੇ ਵੱਡੇ ਵੇਅਰ ਹਾਊਸਿਸ ਨੇ, ਡਿਸਟ੍ਰੀਬਿਊਸ਼ਨ ਸੈਂਟਰਸ ਨੇ, ਫਿਰ ਗੋਇੰਗ ਫਾਰਵਰਡ ਕਿਹੜੀ ਪ੍ਰਾਈਵੇਟ ਕੰਪਨੀ ਹੋਏਗੀ ਜਿਹੜੀ ਇੱਥੇ ਬੀਸੀ ਦੇ ਵਿੱਚ ਜ਼ਮੀਨ ਖਰੀਦਣਾ ਚਾਹੇਗੀ?
ਤੁਸੀਂ ਇਹਨੂੰ ਹੋਰ ਇਹਦੀ ਐਕਸਟੈਂਸ਼ਨ ਦੇਖੋ, ਜੇ ਇਸ ਤਰ੍ਹਾਂ ਦੀ ਅਨਸਰਟਨਟੀ ਪ੍ਰਾਈਵੇਟ ਪ੍ਰੋਪਰਟੀ ਦੇ ਟਾਈਟਲ 'ਤੇ ਪੈਦਾ ਹੋ ਜਾਂਦੀ ਆ, ਵਾਸੂ ਜੀ ਜਦੋਂ ਵੀ ਅਸੀਂ ਮੋਰਗੇਜ ਲੈਣੀ ਹੁੰਦੀ ਆ ਜਾਂ ਮੋਰਗੇਜ ਰਿਨਿਊ ਕਰਵਾਉਣੀ ਹੁੰਦੀ ਆ ਆਪਣੇ ਪ੍ਰੋਪਰਟੀਜ਼ ਦੇ ਉੱਪਰ, ਤਾਂ ਬੈਂਕ ਸਭ ਤੋਂ ਪਹਿਲਾ ਸਵਾਲ ਇਹ ਪੁੱਛਦਾ ਜੀ ਇਸ ਦਿਸ ਅ ਕਲੀਅਰ ਟਾਈਟਲ, ਇਹਦੇ ਉੱਪਰ ਕੋਈ ਇਹੋ ਜਿਹੀਆਂ ਇਨਕੰਬਰੈਂਸਿਸ ਤਾਂ ਨਹੀਂ ਹੈਗੀਆਂ। ਆ ਜਿਹੜੀ ਇੱਕ ਐਗਜ਼ਾਮਪਲ ਸੀਗੀ ਜਿਹੜਾ 9 ਏਕੜ ਦਾ ਬਲੂਬੇਰੀ ਫਾਰਮ ਉੱਥੇ ਲਿਸਟਡ ਆ, ਉਹ ਹੁਣ ਇਸੇ ਹੀ ਜ਼ਮੀਨ ਦੇ ਉੱਪਰ ਆਉਂਦਾ ਜਿਹੜੀ ਜ਼ਮੀਨ ਦੇ ਉੱਪਰ ਕਾਉਚਿਨ ਫਸਟ ਨੇਸ਼ਨ ਦਾ ਜਿਹੜਾ ਦਾਅਵਾ ਹੈ ਉਹਨੂੰ ਅਦਾਲਤ ਨੇ ਸਹੀ ਠਹਿਰਾ ਤਾ। ਹੁਣ ਉਹ $5.3 million ਦਾ ਲਿਸਟਡ ਬਲੂਬੇਰੀ ਫਾਰਮ ਇਸ ਅਦਾਲਤੀ ਫੈਸਲੇ ਨਾਲ ਝਗੜੇ ਵਾਲੀ ਜ਼ਮੀਨ ਬਣ ਗਿਆ, ਹੁਣ ਕਿਹੜਾ ਉਹਨੂੰ ਖਰੀਦਣਾ ਚਾਹੇਗਾ?
ਐਂਡ ਇਹਦੀ ਬਾਈ ਐਕਸਟੈਂਸ਼ਨ ਐਂਟਾਇਰ ਬ੍ਰਿਟਿਸ਼ ਕੋਲੰਬੀਆ,
ਯੈਸ,
ਉਹ ਫਿਰ ਉਹ ਤਾਂ ਡਿਸਪਿਊਟਿਡ ਲੈਂਡ ਬਣ ਜਾਏ,
ਡਿਸਪਿਊਟਿਡ ਲੈਂਡ, ਕਿਉਂਕਿ ਜੇ ਵਾਸੂ ਜੀ ਕਿੰਨੇ 200 ਤਕਰੀਬਨ ਮੋਰ ਦੈਨ 200 ਵੱਖੋ ਵੱਖਰੇ ਫਸਟ ਨੇਸ਼ਨ ਦੇ ਗਰੁੱਪਸ ਨੇ, ਇੰਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੁਲਕ ਨਹੀਂ ਹੈਗੇ ਜਿੰਨੇ ਇਕੱਲੇ ਬੀ ਸੀ ਦੇ ਵਿੱਚ ਫਸਟ ਨੇਸ਼ਨ ਦੇ ਗਰੁੱਪਸ ਨੇ।
ਅਤੇ ਅਸੀਂ ਹਮੇਸ਼ਾ ਵਿਜੇ ਜੀ ਜਦੋਂ ਵੀ ਕੋਈ ਸਰਕਾਰੀ ਸਮਾਗਮ ਹੁੰਦਾ ਤੇ ਲੈਂਡ ਐਕਨੋਲਜਮੈਂਟ ਦੇ ਨਾਲ ਸਾਰੀ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਕਿ ਅਸੀਂ ਫਲਾਂ ਫਲਾਂ ਫਸਟ ਨੇਸ਼ਨ ਦੀ ਜ਼ਮੀਨ ਦੇ ਉੱਤੇ ਇਸ ਵੇਲੇ ਖੜੇ ਹਾਂ, ਅਸੀਂ ਇਸ ਗੱਲ ਨੂੰ ਐਕਨੋਲਜ ਕਰਦੇ ਹਾਂ, ਅਤੇ ਹੁਣ ਜਦੋਂ ਫਸਟ ਨੇਸ਼ਨ ਆ ਗਏ ਕਿ ਜੀ ਫਿਰ ਸਾਡੀ ਜ਼ਮੀਨ ਹੈ ਤਾਂ ਖਾਲੀ ਕਰੋ,
ਤੁਸੀਂ ਤਾਂ ਰੋਜ਼ ਕਹਿੰਦੇ ਹੋ ਉਸ ਗੱਲ ਨੂੰ ਆਪਣੀ ਭਾਸ਼ਣ ਦੀ ਸ਼ੁਰੂਆਤ 'ਚ ਕਹਿੰਦੇ
ਐਗਜੈਕਟਲੀ, ਅਤੇ ਸੋ ਦਿਸ ਇਜ਼ ਐਨ ਐਕਸਟੈਂਸ਼ਨ ਆਫ ਦੈਟ।
ਸੋ ਇਹ
ਅੱਛਾ ਜਿਹੜੀ ਅਸੀਂ ਮੈਂ ਵਿੱਚ ਗੱਲ ਕਰਨਾ ਵਿੱਚ ਰਹਿ ਗਈ ਕਿ ਜਿਹੜੇ ਫਸਟ ਨੇਸ਼ਨਸ ਇਹਦੇ ਖਿਲਾਫ਼ ਨੇ,
ਹਾਂ ਉਹ ਜ਼ਰੂਰੀ ਗੱਲ,
ਉਹ ਇਸੇ ਕਰਕੇ ਖਿਲਾਫ਼ ਨੇ ਕਿਉਂਕਿ ਦੇ ਡੂ ਨਾਟ ਵਾਂਟ ਟੂ ਐਸਕਲੇਟ ਇਸ ਦਿਸ ਮੱਚ, ਕਿ ਉਹ ਚਾਹੁੰਦੇ ਆ ਕਿ ਜਿਹੜੀ ਰਿਕਨਸੀਲੀਏਸ਼ਨ ਜੋ ਚੱਲ ਰਹੀ ਆ ਵੀ ਉਹ ਪ੍ਰਕਿਰਿਆ ਚੱਲਦੀ ਰਹੀ, ਜੇ ਸਹਿੰਦੀ ਸਹਿੰਦੀ ਗੱਲ ਕਰਾਂਗੇ ਤਾਂ ਬ੍ਰਿਟਿਸ਼ ਕੋਲੰਬੀਅਨਸ ਵੀ ਰਿਕਨਸੀਲੀਏਸ਼ਨ ਬਾਰੇ ਸੀਰੀਅਸਲੀ ਕਦਮ ਚੁੱਕਦੇ ਰਹਿਣਗੇ, ਸਰਕਾਰਾਂ ਵੀ ਇਹਦੇ ਵਾਸਤੇ ਕਾਰਜਸ਼ੀਲ ਰਹਿਣਗੀਆਂ ਕਿ ਜਿਹੜੇ ਫਸਟ ਨੇਸ਼ਨਸ ਦੇ ਅਧਿਕਾਰ ਨੇ ਜਿਹੜਾ ਉਹਨਾਂ ਨਾਲ ਪਿਛਲੇ ਸਮੇਂ ਦੌਰਾਨ ਧੱਕਾ ਹੋਇਆ ਵੀ ਉਹਨੂੰ ਅਸੀਂ ਕਿਵੇਂ ਉਹਨੂੰ ਅਸੀਂ ਰੀਕਨਸਾਈਲ ਕਰਨਾ, ਰੀਕਨਸੀਲੀਏਸ਼ਨ ਜਿਹੜੀ ਇਹ ਪ੍ਰਕਿਰਿਆ ਅੱਗੇ ਚੱਲਦੀ ਰਹੇਗੀ। ਜੇਕਰ ਫਸਟ ਨੇਸ਼ਨ ਆ ਕੇ ਕਹਿਣ ਲੱਗੇ ਜੀ ਹੁਣ ਸਾਡੀ ਜ਼ਮੀਨ ਆ ਤੁਸੀਂ ਖਾਲੀ ਕਰ ਦਿਓ, ਤਾਂ ਫਿਰ ਰੀਕਨਸੀਲੀਏਸ਼ਨ ਵਾਸਤੇ ਵੀ ਜੋ ਇੱਕ ਪਬਲਿਕ ਸੈਂਟੀਮੈਂਟ ਆ ਉਹਨੂੰ ਢਾਹ ਲੱਗੇਗੀ ਤੇ ਜਿਹੜਾ ਪਬਲਿਕ ਓਪੀਨੀਅਨ ਆ ਉਹਦੇ ਖਿਲਾਫ਼ ਹੋ ਜਾਏਗਾ ਫਿਰ, ਤੇ ਇਸ ਕਰਕੇ ਕੁਝ ਫਸਟ ਨੇਸ਼ਨਸ ਚਾਹੁੰਦੀਆਂ ਨੇ ਕਿ ਵੀ ਵੀ ਸ਼ੁੱਡ ਨਾਟ ਗੋ ਦਿਸ ਫਾਰ।
ਬਸ ਜੀ ਇਹ ਕੌਨਫਲਿਕਟ ਵਾਲਾ ਪਾਥ ਬਣ ਜਾਣਾ, ਈਵਨ ਅਦਾਲਤ ਦੀ ਜਿਹੜੀ ਇਹ ਜੱਜਮੈਂਟ ਹੈ ਇਹਨੂੰ ਲੈ ਕੇ ਜਿਹੜੇ ਕਈਆਂ ਦੇ ਮਨ 'ਚ ਖਦਸ਼ੇ ਨੇ, ਤੁਸੀਂ ਇਹ ਦੇਖੋ ਕਿਉਂਕਿ ਬੀ ਸੀ ਦੀ ਸਰਕਾਰ ਨੇ ਕਹਿ ਤਾ ਅਸੀਂ ਇਹ ਜੱਜਮੈਂਟ ਨੂੰ ਅਪੀਲ ਕਰਾਂਗੇ, ਕਿਉਂਕਿ ਦੇਖੋ ਅਦਾਲਤ ਨੇ ਭਾਵੇਂ ਇਹ ਕਹਿ ਤਾ 18 ਮਹੀਨਿਆਂ ਦਾ ਸਮਾਂ ਵੀ ਤੁਸੀਂ ਗੁੱਡ ਫੇਥ ਦੇ ਵਿੱਚ ਨੈਗੋਸ਼ੀਏਟ ਕਰਕੇ ਆਪਸ ਦੇ ਵਿੱਚ ਕੋਈ ਸਹਿਮਤੀ ਬਣਾ ਲਓ, ਪਰ ਜੇ ਉਹ ਨੈਗੋਸ਼ੀਏਸ਼ਨ ਦੇ ਵਿੱਚ ਗੱਲ ਇਹੀ ਆ ਗਈ ਕਿ ਜੀ ਪੈਸਿਆਂ ਦਾ ਆਦਾਨ ਪ੍ਰਦਾਨ ਹੋਣਾ ਜਾਂ ਸੱਚਮੁੱਚ ਜ਼ਮੀਨ ਦੇ ਉੱਪਰ ਇਖਤਿਆਰ ਦੇਣਾ, ਜ਼ਮੀਨ ਦੇ ਉੱਪਰ ਜਿਹੜੇ ਕੁਝ ਰਿਸੋਰਸਿਸ ਨੇ ਜਾਂ ਉਹਦੇ ਜੋ ਉੱਤੋਂ ਆਮਦਨ ਹੁੰਦੀ ਆ ਉਹਦੇ ਉੱਪਰ ਇਖਤਿਆਰ ਦੇਣਾ, ਤਾਂ ਉਹਦੇ ਨਾਲ ਜਿਹੜੀਆਂ ਗੁੰਝਲਾਂ ਨੇ ਉਹ ਵੱਧਦੀਆਂ ਨੇ। ਸਾਨੂੰ ਪਤਾ ਕਿ ਇਸ ਤਰ੍ਹਾਂ ਦੀਆਂ ਗੁੰਝਲਾਂ ਕਰਕੇ ਹੀ ਕੈਨੇਡਾ ਦੇ ਵਿੱਚ ਕੋਈ ਰਿਸੋਰਸ ਪ੍ਰੋਜੈਕਟ ਨਹੀਂ ਛੇਤੀ ਕਿਤੇ ਲੱਗਦਾ। ਸੋ ਕੀ ਹੁਣ ਅਸੀਂ ਉੱਧਰ ਨੂੰ ਵੱਧ ਰਹੇ ਹਾਂ ਕਿ ਰਿਸੋਰਸ ਪ੍ਰੋਜੈਕਟ ਛੱਡੋ, ਇੱਥੇ ਵੇਅਰ ਹਾਊਸ ਵੀ ਨਹੀਂ ਬਣਾ ਸਕਾਂਗੇ
ਅਤੇ ਘਰ ਵੀ ਨਹੀਂ ਬਣਾ
ਸਕਾਂਗੇ ਇੱਥੇ? ਅਸੀਂ ਜੇ ਕਿਸੇ ਨੇ ਕੋਈ ਮਾਲ ਬਣਾਉਣੀ, ਕਿਸੇ ਨੇ ਕੋਈ ਹੋਰ ਐਸਟੈਬਲਿਸ਼ਮੈਂਟ ਸੈਟਅਪ ਕਰਨੀ ਆ, ਤਾਂ ਉਹਦੇ ਵਿੱਚ ਵੀ ਪਰਕੂਲੇਟ ਹੋ ਕੇ ਗੱਲ ਆ ਰਹੀ ਹੈ। ਇਫ ਦਿਸ ਇਜ਼ ਜੇ ਕਾਉਚਿਨ ਨੇਸ਼ਨ ਦੇ ਹੱਕ ਵਿੱਚ ਆਇਆ ਜਿਹੜਾ ਇਹ ਫੈਸਲਾ, ਜੇ ਅਪੀਲ ਕੋਰਟ ਦੇ ਵਿੱਚ ਵੀ ਇਸ ਨੂੰ ਜਾਇਜ਼ ਠਹਿਰਾ ਦਿੱਤਾ ਜਾਂਦਾ, ਫਿਰ ਤਾਂ ਬਸ ਜੀ ਕਾਫ਼ੀ ਵੱਡੀਆਂ ਸਮੱਸਿਆਵਾਂ ਕੈਨੇਡਾ ਦੇ ਵਿੱਚ ਉਤਪੰਨ ਹੋ ਜਾਣਗੀਆਂ।
ਜਿਹੜਾ ਘਰ ਤੁਸੀਂ 2.5 million ਦਾ, 3.5 million ਦਾ, 5 million ਦਾ ਖਰੀਦਿਆ ਹੋਇਆ, ਉਹ ਤੁਹਾਡਾ ਨਹੀਂ, ਤੁਸੀਂ ਤਾਂ ਉਹਦੇ ਵਿੱਚ ਸਿਰਫ ਕਿਰਾਏਦਾਰ ਹੀ ਹੋ
ਜੀ,
ਅਤੇ ਉਹ ਜ਼ਮੀਨ ਅਤੇ ਉਹ ਘਰ ਉਹ ਸਾਰੀ ਮਲਕੀਅਤ ਤਾਂ ਫਸਟ ਨੇਸ਼ਨਸ ਦੀ ਹੈ,
ਕਿਉਂਕਿ ਤੁਹਾਡੀਆਂ ਸਰਕਾਰਾਂ, ਤੁਹਾਡੇ ਇਲੈਕਟਿਡ ਨੁਮਾਇੰਦੇ ਜਦੋਂ ਈਵਨ ਸੋਸ਼ਲ ਸੈਟਿੰਗ ਦੇ ਵਿੱਚ ਵੀ ਜਦੋਂ ਕਿਤੇ ਕੋਈ ਸਮਾਗਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਕਿਹਾ ਜਾਂਦਾ ਵੀ ਅਸੀਂ ਸਭ ਤੋਂ ਪਹਿਲਾਂ ਇਹ ਦੱਸ ਦਈਏ ਅਸੀਂ ਇਸ ਜ਼ਮੀਨ 'ਤੇ ਹਾਂ ਜਿਹੜੀ ਕਿ ਇਸ ਪਰਟੀਕੁਲਰ ਗਰੁੱਪ ਦੀ ਰਵਾਇਤੀ ਜ਼ਮੀਨ ਹੈ। ਸੋ ਜੇ ਅਦਾਲਤ ਇਹ ਕਹਿ ਦੇਵੇ ਕਿ ਜੀ ਤੁਹਾਡੇ ਵੱਲੋਂ ਕਹੀ ਗਈ ਇਹ ਗੱਲ ਸਿਰਫ ਇੱਕ ਐਕਨੋਲਜਮੈਂਟ ਨਹੀਂ, ਇਹ ਤਾਂ ਇੱਕ
ਕਾਨੂੰਨ ਹੈ।
ਹਾਂ ਕਾਨੂੰਨ ਹੈ,
ਕਾਨੂੰਨ ਚ
ਇਕਬਾਲ ਆ, ਤੁਸੀਂ ਮੰਨਦੇ ਹੋ ਖੁਦ ਕਿ ਇਹ ਜ਼ਮੀਨ ਤੁਹਾਡੀ ਨਹੀਂ ਆ, ਤੇ ਅਦਾਲਤ ਕਹਿ ਰਹੀ ਹੈ ਵੀ ਠੀਕ ਆ ਤੁਸੀਂ ਆਪ ਵੀ ਕਹਿੰਦੇ ਹੋ, ਤੇ ਇਹਨਾਂ ਨੇ ਪਰੂਫ ਵੀ ਦੇ ਦਿੱਤਾ ਜ਼ਮੀਨ ਤੁਹਾਡੀ ਹੈ ਹੀ ਨਹੀਂ, ਜ਼ਮੀਨ ਤੇ ਇਸ ਪਰਟੀਕੁਲਰ ਫਸਟ ਨੇਸ਼ਨ ਗਰੁੱਪ ਦੀ ਆ। ਸੋ ਇਹ ਕਾਫੀ ਇੱਕ ਲੈਂਡਮਾਰਕ ਜਜਮੈਂਟ ਆ ਜਿਹਦੇ ਕਿ ਸਿੱਟੇ ਜੇ ਇਹ ਇੰਨ ਬਿੰਨ ਇਸੇ ਤਰ੍ਹਾਂ ਲਾਗੂ ਹੋ ਗਈ ਤੇ ਇਹਦੇ ਸਿੱਟੇ ਬਹੁਤ ਗੰਭੀਰ ਹੋਣਗੇ। ਸੋ ਅਜੇ ਦੇਖੋ ਇਹ ਲਿਟੀਗੇਸ਼ਨ 'ਚ ਮਾਮਲਾ ਪੈ ਜਾਣਾ ਜਾਂ ਅਪੀਲ 'ਚ ਪੈ ਜਾਣਾ, ਪਰ
ਅਲਟੀਮੇਟਲੀ ਵਿਜੇ ਜੀ ਕੋਈ ਨਾ ਕੋਈ ਸੈਟਲਮੈਂਟ ਹੋਏਗੀ, ਫਿਰ ਪੈਸੇ ਦਿੱਤੇ ਜਾਣਗੇ ਫਸਟ ਨੇਸ਼ਨਸ ਨੂੰ, ਤੇ ਉਹ ਵੀ ਜਿਹੜਾ ਬੋਝ ਆ ਉਹ ਟੈਕਸ ਪੇਅਰ ਦੇ ਸਿਰ ਹੀ ਪਏਗਾ।
ਦੇਖੋ ਐਨੀ ਕਾਇੰਡ ਆਫ ਮਨੀ ਜਿਹੜੀ ਕਿ ਉਹ ਦੇ ਦਿੱਤੀ ਜਾਂਦੀ ਹੈ ਉਹ ਕਿਸੇ ਹੋਰ ਪ੍ਰੋਜੈਕਟ ਤੋਂ, ਕਿਸੇ ਹੋਰ ਜਿਹੜੀ ਇਸ ਵੇਲੇ ਅੱਤ ਜ਼ਰੂਰੀ
ਓਪਰਚੁਨਿਟੀ ਕੋਸਟ,
ਓਪਰਚੁਨਿਟੀ ਕੋਸਟ ਹਰ ਚੀਜ਼ ਦੀ ਐਗਜੈਕਟਲੀ। ਸੋ ਉਧਰੋਂ ਉਹ ਪੈਸੇ ਨਿਕਲਣੇ ਨੇ, ਸੋ ਦੇਖਦੇ ਹਾਂ ਇਹਦਾ ਕੀ ਬਣਦਾ। ਯਾ
ਜਿਵੇਂ ਸਿਟੀ ਆਫ ਰਿਚਮੰਡ ਨੇ ਆਪਣੀਆਂ ਜਿਹੜੀਆਂ ਕੋਰਟ ਫਾਈਲਿੰਗਸ ਦੇ ਵਿੱਚ ਇਹ ਕਿਹਾ ਸੀ, ਕਹਿੰਦੇ ਜਿਹੜੀ ਉਹ ਜ਼ਮੀਨ ਆ ਵੀ ਉਹਦੇ ਉੱਤੇ ਤਕਰੀਬਨ $100 billion, ਉਸ ਤੋਂ ਵੀ ਜ਼ਿਆਦਾ ਦੇ ਮਿਊਨਿਸਪਲ ਇਨਫਰਾਸਟ੍ਰਕਚਰ ਪ੍ਰੋਜੈਕਟਸ ਬਣੇ ਹੋਏ ਨੇ, ਵੀ ਉਹ ਸਾਡੇ ਜਾਂਦੇ ਲੱਗਣਗੇ, ਉਹਨਾਂ ਦਾ ਕੀ, ਤੇ ਅਸੀਂ ਹੋਰ ਐਕਸਪੈਂਸ਼ਨ ਵੀ ਕਰਨੀ ਸੀ।
ਜਿਹੜਾ ਵਾਸੂ ਜੀ ਮੈਸਕਿਊਮ ਇੰਡੀਅਨ ਬੈਂਡ ਤੇ ਟਵਾਸਨ ਫਸਟ ਨੇਸ਼ਨ ਨੇ ਕਿਹਾ, ਕਹਿੰਦੇ ਜਿਹੜਾ ਕਾਚਨ ਵਾਲਿਆਂ ਦਾ ਕਲੇਮ ਆ, ਕਹਿੰਦੇ ਸਾਡਾ ਵੀ ਤਾਂ ਉੱਥੇ ਟਾਈਟਲ ਤੇ ਫਿਸ਼ਿੰਗ ਰਾਈਟਸ ਹੈਗੇ ਨੇ, ਰਵਾਇਤੀ ਤੌਰ ਤੇ ਸਾਡੇ ਵੀ ਰਾਈਟਸ ਹੈਗੇ ਨੇ ਉੱਥੇ, ਸੋ ਉਹ ਸਾਡੇ ਰਾਈਟਸ ਦੀ ਉੱਥੇ ਉਲੰਘਣਾ ਹੋ ਰਹੀ ਆ। ਅਫਕੋਰਸ ਮੈਸਕਿਊਮ ਚੀਫ ਨੇ ਵੀ ਇਹ ਗੱਲ ਕਹੀ ਆ ਕਿ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾਏਗੀ, ਪ੍ਰੋਵਿੰਸ਼ੀਅਲ ਸਰਕਾਰ ਨੇ ਆਲਰੇਡੀ ਕਹਿ ਤਾ ਅਪੀਲ ਕਰਾਂਗੇ, ਸਿਟੀ ਆਫ ਰਿਚਮੰਡ, ਟਵਾਸਨ ਫਸਟ ਨੇਸ਼ਨ, ਵੈਨਕੂਵਰ ਫਰੇਜ਼ਰ ਪੋਰਟ ਅਥਾਰਟੀ, ਇਹਨਾਂ ਸਾਰਿਆਂ ਵੱਲੋਂ ਡਿਸੀਜਨ ਨੂੰ ਰਿਵਿਊ ਕੀਤਾ ਜਾ ਰਿਹਾ, ਕਿਉਂਕਿ ਪਿਛਲੇ ਹਫ਼ਤੇ ਹੀ ਆਇਆ ਇਹ ਫੈਸਲਾ 863 ਸਫ਼ਿਆਂ ਦਾ ਹੈ, ਅਤੇ ਸਭ ਤੋਂ ਵੱਡੀ ਸਮੱਸਿਆ ਇਹ, ਸਭ ਤੋਂ ਵੱਡੀ ਸਮੱਸਿਆ ਇਹ ਪ੍ਰੋਵਿੰਸ਼ੀਅਲ ਸਰਕਾਰ ਵਾਸਤੇ ਬਣਨੀ ਹੈ, ਇਸੇ ਕਰਕੇ ਪਿਛਲੇ ਹਫ਼ਤੇ ਆਇਆ ਫੈਸਲਾ। ਉਹਨਾਂ ਨੇ ਨਾਲ ਦੀ ਨਾਲ ਸੋਮਵਾਰ ਨੂੰ ਦੁਪਹਿਰੇ ਪ੍ਰੈਸ ਕਾਨਫਰੰਸ ਕਰਕੇ ਅਟੋਰਨੀ ਜਨਰਲ ਨਿੱਕੀ ਸ਼ਰਮਾ ਨੇ ਕਹਿ ਤਾ ਕਿ ਜੀ ਅਸੀਂ ਇਹਦੇ ਖਿਲਾਫ਼ ਅਪੀਲ ਕਰਾਂਗੇ, ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨ ਡੈਕਲੇਰੇਸ਼ਨ ਔਨ ਦਾ ਰਾਈਟਸ ਆਫ ਇੰਡੀਜਨਸ ਪੀਪਲ ਆ, ਉਹ ਵੀ ਤਾਂ ਬੀ ਸੀ ਨੇ ਆਪਣੇ ਕਾਨੂੰਨ ਦੇ ਵਿੱਚ ਉਸਨੂੰ ਹੁਣ ਥਾਂ ਦਿੱਤੀ ਹੋਈ ਆ ਅੰਡਰਿਕ ਨੂੰ।
ਤੁਸੀਂ ਦੇਖੋ ਇੱਥੇ ਆਪਣੇ ਸਿਟੀ ਆਫ ਸਰੀ ਦੇ ਵਿੱਚ ਅਕਸਰ ਸਿਟੀ ਵੱਲੋਂ ਇਹ ਗੱਲ ਬੜੀ ਬੋਸਟ ਕੀਤੀ ਜਾਂਦੀ ਹੈ, ਕਲੇਮ ਜੋ ਕਿ ਬਿਲਕੁਲ ਵਾਜਬ ਵੀ ਹੈ ਕਿ ਜੀ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਨੇ, ਕਾਰਪੋਰੇਸ਼ਨਸ ਨੇ ਸਰੀ ਦੇ ਵਿੱਚ ਆਪਣਾ ਡਿਸਟ੍ਰੀਬਿਊਸ਼ਨ ਸੈਂਟਰ ਬਣਾ ਰਹੇ ਨੇ ਬਿਕੋਜ਼ ਆਫ ਅਪਰੋਕਸੀਮੇਟੀ ਟੂ ਦਾ ਬਾਰਡਰ, ਕਿ ਬਹੁਤ ਸਾਰੇ ਇੱਥੇ ਇੰਡਸਟਰੀਅਲ ਪਾਰਕਸ ਬਣ ਰਹੇ ਨੇ, ਬੜੀ ਤਰੱਕੀ ਹੋ ਰਹੀ ਹੈ, ਵੇਅਰ ਹਾਊਸਿਸ ਬਣ ਰਹੇ ਨੇ, ਤੇ ਉਹ ਤਾਂ ਮੈਨੂੰ ਲੱਗਦਾ ਹੁਣ ਜਿਹੜੇ 1.5 ਸਾਲ ਜਿੰਨੀ ਦੇਰ ਤੱਕ ਨੈਗੋਸੀਏਸ਼ਨ ਚੱਲਣੀ ਹੈ, ਤੇ ਇਹ ਤਾਂ ਫਿਰ ਮੈਨੂੰ ਲੱਗਦਾ ਕਿ ਇਟ ਵੁੱਡ ਬੀ ਨੋਟ ਐਨ ਓਵਰ ਸਟੇਟਮੈਂਟ ਟੂ ਸੇ ਕਿ ਵੀ ਬਹੁਤੇ ਕੋਈ ਜਿਹੜੇ ਬਿਜ਼ਨਸਿਸ ਨੇ ਵੀ ਉਹ ਇੱਦਾਂ ਦੇ ਫੈਸਲੇ ਹੋਲਡ ਤੇ ਪਾ ਦੇਣਗੇ 18 ਮਹੀਨਿਆਂ ਵਾਸਤੇ, 1.5 ਸਾਲ
ਵਾਸਤੇ, ਸਾਰਾ ਕੁਝ ਉਦੋਂ ਜਦੋਂ ਅਸੀਂ ਕਹਿ ਰਹੇ ਹਾਂ ਸਾਨੂੰ ਆਪਣੀ ਇਕਨੋਮੀ ਨੂੰ ਡਾਇਵਰਸੀਫਾਈ ਕਰਨਾ, ਅਸੀਂ ਇਨਵੈਸਟਮੈਂਟ ਲੈ ਕੇ ਆਈਏ। ਆਲਰੇਡੀ ਜੇ ਸਰੀ ਦੀ ਸਪੈਸੀਫਿਕਲੀ ਗੱਲ ਕਰ ਲਈਏ ਤਾਂ ਵਾਸੂ ਜੀ ਬਿਜ਼ਨਸਿਸ ਨੂੰ ਅਟਰੈਕਟ ਕਰਨ ਦੇ ਵਿੱਚ ਕੁਝ ਹੋਰ ਜਿਹੜੇ ਚੈਲੇਂਜਸ ਨੇ ਉਹ ਤਾਂ ਹੈਗੇ ਹੀ ਨੇ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹਨਾਂ ਬਾਰੇ ਗੱਲ ਵੀ ਹੁੰਦੀ ਰਹੀ ਆ, ਅਤੇ ਹੁਣ ਜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦਰਪੇਸ਼ ਆਉਣਗੀਆਂ, ਅਜੇ ਤੱਕ ਇਸ ਤਰ੍ਹਾਂ ਦੀ ਪ੍ਰੋਬਲਮ ਸੀਗੀ ਵਿਦ ਬਿਗ ਇਨਫਰਾਸਟ੍ਰਕਚਰ ਪ੍ਰੋਜੈਕਟ ਕਿ ਜੀ ਪਾਈਪਲਾਈਨ ਨਹੀਂ ਇੱਥੋਂ ਵਿੱਚ ਸਕਦੀ, ਇੱਥੇ ਕੋਈ ਇਹੋ ਜਿਹਾ ਅਸੀਂ ਕੋਈ ਹੋਰ ਉਸਾਰੀ ਵੱਡੀ ਨਹੀਂ ਕਰਨ ਦੇਵਾਂਗੇ, ਪਰ ਜੇ ਹੁਣ ਉਹੀ ਆ ਵੀ ਜੇ ਆਹ ਵੇਅਰ ਹਾਊਸ ਦੀ ਕੰਸਟਰਕਸ਼ਨ ਤੱਕ ਜੇ ਸਮੱਸਿਆ ਪੈਦਾ ਹੋਣੀ ਆ ਫਿਰ ਜਾਣਾ ਕਿੱਥੇ ਆ।
ਸੋ ਇਹਦਾ ਮਤਲਬ ਜੇ ਇਹ ਜਜਮੈਂਟ ਇਸੇ ਤਰ੍ਹਾਂ ਇਨ ਬਿਨ ਇਹ ਲਾਗੂ ਹੋ ਜਾਂਦੀ ਆ, ਇਹਦਾ ਮਾਇਨਾ ਇਹ ਹੋਇਆ ਕਿ ਇਹ ਸਾਰੀ ਜ਼ਮੀਨ ਫਸਟ ਨੇਸ਼ਨਸ ਦੀ ਆ, ਅਸੀਂ ਸਾਰੇ ਕਿਰਾਏਦਾਰ ਹਾਂ ਕਿ ਜੋ ਤੁਹਾਡਾ ਘਰ ਹੈ ਫਿਰ ਉਹਦਾ ਕਿਰਾਇਆ ਤੁਹਾਨੂੰ ਦੇਣਾ ਪਏਗਾ ਕਿਸੇ ਫਸਟ ਨੇਸ਼ਨ।
ਜਿਹੜੀ ਵਾਸੂ ਜੀ ਇੱਕ ਨੈਰੇਟਿਵ ਪਿਛਲੇ ਦਿਨਾਂ 'ਚ ਜਾਂ ਪਿਛਲੇ ਸਾਲਾਂ ਦੌਰਾਨ ਇਹ ਜ਼ਿਆਦਾ ਜ਼ੋਰ ਫੜਿਆ, ਇਹਦੇ ਵਿੱਚ ਸੀਗਾ ਨਾ ਕਿ ਜਿਹੜੇ ਬਾਅਦ 'ਚ ਆਏ ਅਸੀਂ ਸਾਰੇ ਸੈਟਲਰਸ ਹਾਂ, ਅਸੀਂ ਤਾਂ ਸਾਰਿਆਂ ਨੇ ਆ ਕੇ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ। ਇਹ ਅਨਪੋਪੂਲਰ ਓਪੀਨੀਅਨ ਆ, ਇਹ ਪਿਛਲੇ ਸਾਲਾਂ ਦੇ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਕਹਿਣ ਦੀ ਗੁੰਜਾਇਸ਼ ਤੱਕ ਨਹੀਂ ਸੀ ਹੁੰਦੀ ਕਿ ਨੋ ਡਾਊਟ ਦੇਖੋ ਫਸਟ ਨੇਸ਼ਨ ਐਬੋਰੀਜਨਲ ਭਾਈਚਾਰੇ ਨਾਲ ਜਿਸ ਤਰ੍ਹਾਂ ਦਾ ਧੱਕਾ ਇਤਿਹਾਸਕ ਤੌਰ 'ਤੇ ਹੋਇਆ ਉਹਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ, ਉਹਨੂੰ ਲੈ ਕੇ ਜਿਹੜੇ ਬਣਦੇ ਕਦਮ ਨੇ ਉਹ ਚੁੱਕੇ ਜਾ ਰਹੇ ਨੇ, ਪਰ ਨਾਲ ਦੀ ਨਾਲ ਸਵਾਲ ਇਹ ਵੀ ਹੁੰਦਾ ਕਿ ਕੀ ਉਹ ਕਦਮ ਹੁਣ ਉਸ ਪੱਧਰ 'ਤੇ ਪਹੁੰਚ ਗਏ ਨੇ ਕਿ ਜਿਹੜੀ ਜਿਸ ਢਾਂਚੇ ਦੇ ਆਧਾਰ 'ਤੇ ਜਿਸ ਬੁਨਿਆਦ ਦੇ ਆਧਾਰ 'ਤੇ ਉਹ ਰੀਕਨਸੀਲੇਸ਼ਨ ਹੋਣੀ ਉਹ ਬੁਨਿਆਦ ਹੀ ਹਿੱਲ ਜਾਣੀ ਹੈ।
ਐਗਜੈਕਟਲੀ, ਤਾਂ ਹੀ ਕੁਝ ਫਸਟ ਨੇਸ਼ਨਸ, ਬਹੁਤੀਆਂ ਫਸਟ ਨੇਸ਼ਨਸ ਇਸ ਤਰ੍ਹਾਂ ਦੀ ਅਗਰੈਸਿਵ ਸਟੈਂਸ ਦੇ ਖਿਲਾਫ ਨੇ।
ਵੈਸੇ ਰੀਸੈਂਟਲੀ ਇੱਕ ਫੈਸਲਾ BC ਦੀ ਸਰਕਾਰ ਨੇ ਹਾਇਡਾ ਨੇਸ਼ਨ ਉਹ ਸੂਬਾ ਸਰਕਾਰ ਤੋਂ ਟ੍ਰਾਂਸਫਰ ਕਰਕੇ ਹਾਇਡਾ ਨੇਸ਼ਨ ਨੂੰ ਦੇ ਦਿੱਤਾ ਗਿਆ ਸੀ।
ਇਸ ਜੱਜਮੈਂਟ ਦੇ ਵਿੱਚ ਵੀ ਉਹਦਾ ਹਵਾਲਾ ਦਿੱਤਾ
ਗਿਆ ਸੋ ਜਿਹੜੀ ਪ੍ਰੈਕਟੀਕੈਲਿਟੀ ਵਰਸਿਜ਼ ਆਈਡੀਅਲਿਜ਼ਮ ਹੈ ਆਈ ਥਿੰਕ ਉਹਦੇ ਉੱਪਰ ਵੀ ਇੱਕ ਸਵਾਲ ਹੈ ਇਹ ਜਿਹੜੀ ਜੱਜਮੈਂਟ ਆਈ ਹੈ। ਵਾਸੂ ਜੀ ਫਰੇਜ਼ਰ ਹੈਲਥ ਦੇ CEO ਨੂੰ ਤੁਰਦੇ ਕਰ ਦਿੱਤਾ ਗਿਆ ਸੀ ਫਰਵਰੀ ਦੇ ਵਿੱਚ ਇਸ ਸਾਲ। ਡਾਕਟਰ ਵਿਕਟੋਰੀਆ ਲੀ ਨੂੰ ਜਦੋਂ ਆਪਣੇ ਕੰਮ ਤੋਂ ਇਸ ਜ਼ਿੰਮੇਵਾਰੀ ਤੋਂ ਲਾਂਭੇ ਹੋਏ ਉਦੋਂ ਇਹ ਕਿਹਾ ਗਿਆ ਸੀ ਕਿ ਜੀ ਸਾਡੀ ਆਪਸੀ ਅੰਡਰਸਟੈਂਡਿੰਗ ਹੋਈ ਆ ਫਰੇਜ਼ਰ ਹੈਲਥ ਅਤੇ ਮਤਲਬ ਇੰਪਲੋਇਰ ਅਤੇ CEO ਦੇ ਵਿਚਕਾਰ ਕਿ ਜੀ ਹੁਣ ਉਹ ਇਸ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਗੇ। ਫਿਰ ਇਹ ਗੱਲ ਵਿਧਾਨ ਸਭਾ ਦੇ ਵਿੱਚ ਅਪ੍ਰੈਲ ਮਹੀਨੇ ਉੱਠੀ ਜਦੋਂ ਹੈਲਥ ਕ੍ਰਿਟਿਕ ਅਤੇ ਸਾਊਥ ਸਰੀ ਵਾਈਟ ਰੌਕ ਤੋਂ MLA ਨੇ BC ਕੰਜ਼ਰਵੇਟਿਵਸ ਵੱਲੋਂ ਟ੍ਰੈਵਰ ਹੈਲਫਰਡ ਉਹਨਾਂ ਨੇ ਸਵਾਲ ਇਹ ਪੁੱਛਿਆ ਸੀ ਹਾਊਸ ਆਫ ਆਪਣਾ BC ਲੈਜਿਸਲੇਚਰ ਦੇ ਫਲੋਰ 'ਤੇ ਕਿ ਹੈਲਥ ਮਿਨਿਸਟਰ ਇਹ ਗੱਲ ਕਲੀਅਰ ਕਰਨ ਕਿ ਡਾਕਟਰ ਵਿਕਟੋਰੀਆ ਲੀ ਨੂੰ ਉਹਨਾਂ ਦੇ CEO ਦੇ ਅਹੁਦੇ ਤੋਂ ਲਾਂਭੇ ਕਰਨ ਵਾਸਤੇ ਜਿਹੜੀ ਸੈਵਰੈਂਸ ਪੇ ਦਿੱਤੀ ਗਈ ਹੈ ਕਿ ਉਹ $1 million ਤੋਂ ਜ਼ਿਆਦਾ ਹੈ। ਅਤੇ ਉਦੋਂ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਵੱਲੋਂ ਗੋਲਮੋਲ ਜਵਾਬ ਦਿੱਤੇ ਗਏ ਕਿ ਜੀ ਦੇਖੋ ਵਿਰੋਧੀ ਧਿਰ ਦੇ ਮੈਂਬਰ ਅਤੇ ਸਾਨੂੰ ਫਰੇਜ਼ਰ ਹੈਲਥ ਵਿੱਚ ਹੋ ਰਹੇ ਬਹੁਤ ਵਧੀਆ ਕੰਮ ਤੋਂ ਸਾਡਾ ਧਿਆਨ ਭਟਕਾ ਕੇ ਕਿਸੇ ਹੋਰ ਪਾਸੇ ਲਿਜਾ ਰਹੇ ਨੇ ਅਤੇ ਜਿਹੜੀ ਸੈਵਰੈਂਸ ਕਿੰਨੀ ਦਿੱਤੀ ਗਈ ਆ ਉਹ ਇਨ ਡਿਊ ਕੋਰਸ ਪ੍ਰੋਟੋਕਾਲ ਦੇ ਮੁਤਾਬਕ ਉਹ ਜਿਹੜਾ ਨੰਬਰ ਆ ਉਹ ਜਾਰੀ ਕੀਤਾ ਜਾਏਗਾ। ਉਦੋਂ ਉਹਨਾਂ ਨੇ ਅਪ੍ਰੈਲ ਦੇ ਵਿੱਚ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ। ਹੁਣ ਪਿਛਲੇ ਦਿਨ ਹੀ ਪਤਾ ਇਹ ਲੱਗਦਾ ਪਿਆ ਕਿ ਡਾਕਟਰ ਵਿਕਟੋਰੀਆ ਲੀ ਨੂੰ ਸੈਵਰੈਂਸ ਵਜੋਂ ਟੋਟਲ ਕਿੰਨੇ ਪੈਸੇ ਮਿਲਣੇ ਨੇ ਅਤੇ ਕਿੰਨੇ ਮਿਲਣੇ ਬਸ ਜੀ।
ਸੋ ਵਿਜੇ ਜੀ ਇਹਨਾਂ ਦੀ ਪਹਿਲਾਂ ਤਨਖਾਹ ਸਮਝੀਏ ਅਸੀਂ ਕਿ ਜਿਹੜੀ ਇਹਨਾਂ ਦੀ ਐਨੂਅਲ ਕੋਂਪਨਸੇਸ਼ਨ ਸੀ ਡਾਕਟਰ ਵਿਕਟੋਰੀਆ ਲੀ ਦੀ ਉਹ ਦੱਸਿਆ ਜਾਂਦਾ $3,77,000 ਸੀ ਤੇ ਉਹਦੇ ਨਾਲ ਵਕੇਸ਼ਨ ਪੈਕੇਜ ਪੈਨਸ਼ਨ ਤੇ ਹੋਰ ਵੀ ਕਈ ਸਾਰੇ ਬੈਨੀਫਿਟ ਸਨ ਤੇ ਉਹਦੇ ਆਧਾਰ ਤੇ ਇਹਨਾਂ ਦੀ ਸੈਵਰੈਂਸ ਕਹਿੰਦੇ ਡਿਟਰਮਿਨ ਕੀਤੀ ਗਈ ਤੇ ਰੈਟਰੋਐਕਟਿਵ ਹੈ। ਸੋ ਫਰਵਰੀ ਦੇ ਵਿੱਚ ਇਹਨਾਂ ਨੂੰ ਜਦੋਂ ਫਾਇਰ ਕੀਤਾ ਗਿਆ ਜਾਂ ਲਾਂਭੇ ਹੋਏ ਜੋ ਵੀ ਕਹਿਣਾ ਸੋ ਫਰਵਰੀ ਤੋਂ ਹੀ ਇਹਨਾਂ ਨੂੰ ਇੰਸਟਾਲਮੈਂਟਸ ਦੇ ਵਿੱਚ ਇਹ ਟੋਟਲ ਸੈਵਰੈਂਸ ਪੇ ਕੀਤੀ ਜਾਣੀ ਹੈ। ਟੋਟਲ ਬਣਦਾ $6,09,335 ਤੇ ਇਹ ਜਿਹੜੇ ਕਿਸ਼ਤਾਂ ਨੇ ਇਹਨਾਂ ਨੂੰ 18 ਅਗਸਤ 2026 ਤੱਕ ਮਿਲਦੀਆਂ ਰਹਿਣੀਆਂ ਨੇ। ਇਹਦਾ ਮਤਲਬ ਇਹ ਹੋਇਆ ਵੀ ਅਗਲੇ ਸਾਲ ਦੀ 18 ਅਗਸਤ ਤੱਕ ਇੱਕ ਤਰੀਕੇ ਨਾਲ ਇਹ ਪੇਰੋਲ ਤੇ ਰਹਿਣਗੇ।
ਸੋ 18 ਮਹੀਨੇ ਦੀ ਸੈਵਰੈਂਸ ਇੱਕ ਤਰੀਕੇ ਦੀ।
ਸੋ 18 ਅਗਸਤ 2026 ਤੱਕ ਇਹ ਪੈਸੇ ਮਿਲਦੇ ਰਹਿਣੇ ਨੇ। ਟੋਟਲ ਜਿਹੜਾ ਬਣਦਾ ਹੈ $6,09,335।
ਬਸੋ ਜੀ ਜਿਹੜਾ ਟੋਟਲ ਅਮਾਊਂਟ ਤੁਸੀਂ ਦੱਸਿਆ ਚਲੋ 377,000 ਇਹਨਾਂ ਦੀ ਬੇਸ ਸੈਲਰੀ ਹੈ ਬਾਕੀ ਬੈਨੀਫਿਟਸ ਵਗੈਰਾ ਅਪ ਟੂ $16,000 ਇਹਨਾਂ ਨੂੰ ਵਨ ਟਾਈਮ ਜੋਬ ਸਰਚ ਅਲਾਉਂਸ ਵੀ ਮਿਲਣਾ।
ਯੈਸ
ਸੋ ਇਹ ਸਾਰੀ ਸੈਵਰੈਂਸ ਦੇ ਨਾਲ ਹੁਣ ਸਵਾਲ ਇਹ ਪੈਦਾ ਹੁੰਦਾ ਦੇਖੋ ਕਈਆਂ ਦਾ ਇਹ ਮੰਨਣਾ ਕਿ ਸਰਕਾਰ ਦਾ ਹਮੇਸ਼ਾ ਤਰਕ ਇਹ ਹੁੰਦਾ ਕਿ ਜੇ ਅਸੀਂ ਵਧੀਆ ਕੁਆਲੀਫਿਕੇਸ਼ਨ ਵਾਲੇ ਲਿਆਕਤ ਵਾਲੇ ਇੰਪਲੋਈਜ਼ ਜਾਂ ਇਸ ਤਰ੍ਹਾਂ ਦੇ ਵੱਡੇ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਬੰਦੇ ਅਟਰੈਕਟ ਕਰਨੇ ਨੇ ਤਾਂ ਸਾਨੂੰ ਉਹਨਾਂ ਨੂੰ ਵਧੀਆ ਤਨਖਾਹਾਂ ਦੇਣੀਆਂ ਪੈਣਗੀਆਂ ਨਹੀਂ ਤਾਂ ਪ੍ਰਾਈਵੇਟ ਸੈਕਟਰ ਚਲੇ ਜਾਣਗੇ ਉਹ। ਅਗਲਿਆਂ ਨੂੰ ਜੇ ਪ੍ਰਾਈਵੇਟ ਸੈਕਟਰ 'ਚ ਕੰਪੀਟੈਂਟ ਬੰਦਾ ਇੰਨਾ ਹੋਵੇ ਉਹ ਕਹੇਗਾ ਮੈਂ ਫਿਰ ਸਰਕਾਰੀ ਅਦਾਰੇ 'ਚ ਕੰਮ ਕਿਉਂ ਕਰਨਾ, ਮੈਂ ਪ੍ਰਾਈਵੇਟ ਸੈਕਟਰ ਜਾਂਦਾ, ਮੈਨੂੰ ਤਾਂ ਉੱਥੋਂ ਜ਼ਿਆਦਾ ਪੈਸੇ ਬਣਦੇ ਨੇ। ਪਰ ਸਵਾਲ ਇੱਥੇ ਆਉਂਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਇੰਨੀ ਤਨਖਾਹ ਕਿਸੇ CEO ਦੀ ਹੋਵੇ ਅਤੇ ਕਾਰਗੁਜ਼ਾਰੀ ਉਸ ਅਦਾਰੇ ਦੀ ਇਹੋ ਜਿਹੀ ਹੋਵੇ ਜਿਹੋ ਜਿਹੀ ਫਰੇਜ਼ਰ ਹੈਲਥ ਦੀ ਬੀਤੇ ਸਮੇਂ ਦੇ ਵਿੱਚ ਰਹੀ ਆ। ਨੋ ਡਾਊਟ ਫਰੇਜ਼ਰ ਹੈਲਥ ਦੇ ਵਿੱਚ ਇੱਦਾਂ ਨਹੀਂ ਹੈ ਕਿ ਵਧੀਆ ਕੰਮ ਨਹੀਂ ਹੋ ਰਿਹਾ, ਪਰ ਜਿਸ ਤਰ੍ਹਾਂ ਦੀਆਂ ਉਮੀਦਾਂ ਨੇ, ਜਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਹੈ ਲੋਕਾਂ ਦੀ, ਉਹਦੇ ਮੁਤਾਬਕ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਜ਼ਿਆਦਾ ਗੈਪਸ ਨੇ ਅਤੇ ਇਹ ਕੋਈ ਅੱਜ ਦੀ ਗੱਲ ਨਹੀਂ ਆ। ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਸੇ CEO ਦੀ ਨਿਗਰਾਨੀ ਹੇਠ ਕੋਈ ਅਦਾਰਾ ਇਹੋ ਜਿਹਾ ਚੱਲ ਰਿਹਾ ਹੋਵੇ ਤਾਂ ਫਿਰ ਉਹਨਾਂ ਨੂੰ ਇੰਨੇ ਮਹਿੰਗੇ ਭੱਤੇ ਅਤੇ ਇੰਨੀ ਉਹਨਾਂ ਦੀ ਜਿਹੜੀ ਟੈਨਿਓਰ ਹੈ ਐਕਸਟੈਂਡਡ ਨਹੀਂ ਰਿਹਾ ਕਰਦੀ, ਸਾਲ ਬਾਅਦ ਅਗਲੇ ਆਪਣਾ CEO ਬਦਲ ਕੇ ਪਰੇ ਕਰਦੇ ਆ।
ਅਤੇ ਇੱਦਾਂ ਦਾ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ CEO ਆ ਉਹ ਖੁਸ਼ ਹੀ ਹੋਏਗਾ ਕਿ ਚਲੋ ਠੀਕ ਹੈ ਵੀ ਮੈਂ ਕੁਝ ਸਾਲ ਕੰਮ ਕੀਤਾ, ਉਸ ਤੋਂ ਬਾਅਦ ਜੀ ਤੁਸੀਂ ਹੁਣ ਮੈਨੂੰ ਫਾਇਰ ਕਰ ਦਿਓ ਪਰ ਅਗਲੇ 2 ਸਾਲਾਂ ਦੀ, 1.5 ਸਾਲ ਦੀ ਮੈਨੂੰ ਤਨਖਾਹ ਦਿੰਦੇ ਰਹਿਣਾ, ਉਨੀ ਦੇਰ ਤੱਕ ਮੈਂ ਕਿਤੇ ਹੋਰ ਜੋਬ ਲੱਭ ਲੈਂਦਾ ਤੇ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕਹਿੰਦੇ $14,000 ਜਿਹੜੇ ਨੇ ਉਹ ਜੋਬ ਸਰਚ ਅਲਾਉਂਸ ਵੀ ਦਿੱਤਾ ਹੋਇਆ, ਕੋਈ ਨਵੀਂ ਜੋਬ ਲੱਭ ਲੈਂਦੇ ਆ ਤੇ ਇਹ ਫਿਰ ਜਿਹੜੇ 1.5-2 ਸਾਲ ਨੇ ਅਗਲੇ ਇਹ ਤਾਂ ਉਹਨਾਂ ਦੀ ਤਨਖਾਹ ਦੁੱਗਣੀ ਹੋ ਗਈ ਇੱਕ ਤਰੀਕੇ ਨਾਲ।
ਬਸ
ਨਵੀਂ ਜੋਬ ਤੋਂ ਉਹਨਾਂ ਨੂੰ ਆਪਣੀ ਸੈਲਰੀ ਮਿਲਦੀ ਰਹੇਗੀ ਤੇ ਪਿਛਲੀ ਵੀ ਜਿਹੜੀ ਜੋਬ ਆ ਉਹ ਕਰਨੀ ਨਹੀਂ ਪਰ ਉਹਦੇ ਪੈਸੇ ਮਿਲ ਜਾਣਗੇ।
ਜਦੋਂ ਵਾਸੂ ਜੀ ਡਾਕਟਰ ਵਿਕਟੋਰੀਆ ਲੀ ਫਰਵਰੀ ਮਹੀਨੇ ਦੇ ਵਿੱਚ ਆਪਣੀ ਇਸ ਪੋਸਟ ਤੋਂ ਲਾਂਭੇ ਹੋਏ ਜਾਂ ਉਹਨੂੰ ਲਾਂਭੇ ਕੀਤਾ ਗਿਆ, ਹੁਣ ਤੇ ਕਲੀਅਰ ਆ ਨਾ ਫਾਇਰ ਕੀਤਾ ਗਿਆ ਉਹਨਾਂ ਨੂੰ,
ਸੈਵਰੈਂਸ ਤਾਂ ਹੀ ਮਿਲ,
ਸੈਵਰੈਂਸ ਤਾਂ ਹੀ ਹੋਇਆ ਕਿਉਂਕਿ ਫਾਇਰ ਕੀਤਾ ਗਿਆ ਜੀ। ਅਗਲੇ ਕਹਿਣ ਯੂ ਨੋ ਵਟ ਬਹੁਤ ਹੋ ਗਿਆ ਜੀ, ਆਪਾਂ ਹੁਣ ਸਹਿਮਤੀ ਨਾਲ ਰਹਿਣ ਦਿੰਦੇ ਹਾਂ ਕੰਮ ਛੱਡੀਏ, ਫਿਰ ਉਹ ਸੈਵਰੈਂਸ ਉਸ ਹਿਸਾਬ ਦੀ ਨਹੀਂ ਹੁੰਦੀ। ਉਦੋਂ ਵੀ ਕੁਝ ਜਿਹੜੇ ਡਿਊਜ਼ ਹੁੰਦੇ ਨੇ ਮੁਲਾਜ਼ਮ ਦੇ ਉਹ ਕੰਪਨੀਆਂ ਜਾਂ ਇੰਪਲੋਇਰ ਵੱਲੋਂ ਪੇ ਕੀਤੇ ਜਾਂਦੇ ਨੇ, ਪਰ ਸੈਵਰੈਂਸ ਪੇ ਉਦੋਂ ਟ੍ਰਿਗਰ ਹੁੰਦੀ ਹੈ ਜਦੋਂ ਇੰਪਲੋਇਰ ਕਹੇ ਵੀ ਤੁਸੀਂ ਰਹਿਣ ਦੋ ਹੀ ਚੱਲ ਤੁਰਦੇ ਹੋਵੋ। ਫਰੇਜ਼ਰ ਹੈਲਥ ਨੇ ਫਿਰ ਇੰਟਰਿਮ ਪ੍ਰੈਜ਼ੀਡੈਂਟ ਐਂਡ CEO ਹਾਇਰ ਕੀਤੇ ਸੀ ਇਮੀਡੀਏਟਲੀ, ਲਿਨ ਰੋਬਰਟਾ ਸਟੀਵਨਸਨ, ਜਿਨ੍ਹਾਂ ਨੂੰ ਕਿ ਫਰਵਰੀ ਦੇ ਵਿੱਚ ਹੀ ਹਾਇਰ ਕਰ ਲਿਆ ਗਿਆ ਸੀ। ਅੱਛਾ, ਕਿਉਂਕਿ ਫਰਵਰੀ ਦੇ ਵਿੱਚ ਮਿਡ ਫੈਬਰਰੀ ਅਰਾਊਂਡ ਵਿਕਟੋਰੀਆ ਲੀ ਨੂੰ ਫਾਇਰ ਕੀਤਾ ਜਾਂਦਾ, 31 मार्च 2025 ਨੂੰ ਜਿਹੜਾ ਮੌਜੂਦਾ ਫਾਈਨੈਂਸ਼ੀਅਲ ਈਅਰ ਉਹ ਖਤਮ ਹੋ ਗਿਆ ਸੋ ਤਕਰੀਬਨ ਵਿਕਟੋਰੀਆ ਲੀਨ ਜਾਂ ਕਹਿ ਲਓ ਇੰਟਰਿਮ ਸੀਈਓ ਨੂੰ ਹਾਇਰ ਕੀਤੇ ਜਾਣ ਤੋਂ 5 ਹਫ਼ਤੇ ਬਾਅਦ ਜਿਹੜਾ ਸਾਡਾ ਵਿੱਤੀ ਵਰ੍ਹਾ ਸੀ ਉਹ ਖਤਮ ਹੋ ਗਿਆ 31 ਮਾਰਚ 2025 ਤੱਕ ਨਵੇਂ ਹਾਇਰ ਕੀਤੇ ਇੰਟਰਿਮ ਪ੍ਰੈਜ਼ੀਡੈਂਟ ਐਂਡ ਸੀਈਓ ਨੂੰ ਲਗਭਗ $50,000 ਸੈਲਰੀ ਐਂਡ ਬੈਨੀਫਿਟਸ ਦਿੱਤੇ ਜਾ ਚੁੱਕੇ ਸਨ ਸੋ ਉਹੀ ਆਹ ਵੀ ਮੰਥਲੀ ਸੈਲਰੀ ਓਨੀ ਕੀ ਬਣਦੀ ਹੈ ਨਾ ਜਾਂ ਟੋਟਲ ਜਿਹੜਾ ਸੈਵਰੈਂਸ ਵਗੈਰਾ ਸਭ ਮਿਲਾ ਕੇ $6,09,000 ਦੈਟਸ ਮੋਰ ਅਬਾਊਟ $50,000 ਅ ਮੰਥ ਪਰ ਜਦੋਂ ਸਾਡੀ ਫਰੇਜ਼ਰ ਹੈਲਥ ਅਥੋਰਿਟੀ ਦੇ ਵਿੱਚ ਹਾਲਾਤ ਇਹੋ ਜਿਹੇ ਹੋਣ ਕਿ ਇੱਕ ਡਾਕਟਰ ਛੁੱਟੀ ਕਰ ਜਾਂਦਾ ਤਾਂ ਇੱਕ ਹੋਸਪਿਟਲ ਦਾ ਐਮਰਜੈਂਸੀ ਰੂਮ ਸਾਨੂੰ ਓਵਰਨਾਈਟ ਬੰਦ ਕਰਨਾ ਪੈ ਜਾਂਦਾ ਉਦੋਂ ਲੋਕਾਂ ਦੇ ਮਨ 'ਚ ਸਵਾਲ ਇਹ ਜ਼ਰੂਰ ਆਏਗਾ ਕਿ ਫਿਰ ਸੀਈਓ ਨੂੰ $6,09,000 ਦੀ ਤਨਖਾਹ ਜਾਂ ਸੈਵਰੈਂਸ ਦਿੱਤੀ ਜਾਣੀ ਜਿਹਦੇ ਵਿੱਚ ਤੁਸੀਂ ਘੱਟੋ ਘੱਟ ਆਈ ਬਿਲੀਵ 1.5 ਸਪੈਸ਼ਲਿਸਟ ਹਾਇਰ ਕਰ ਸਕਦੇ ਹੋ ਜਾਂ ਐਮਰਜੈਂਸੀ ਰੂਮ ਦੇ ਵਿੱਚ ਤੁਸੀਂ ਸਾਲ ਵਾਸਤੇ 1.5 ਜਾਂ 2 ER ਫਿਜ਼ੀਸ਼ੀਅਨਸ ਹਾਇਰ ਕਰ ਸਕਦੇ ਹੋ ਵੀ ਫਿਰ ਪੈਸੇ ਲੇਖੇ ਕਿਹੜੇ ਲੱਗਦੇ ਪਏ
ਜਾਂ ਸੋ ਇਹ ਗੱਲ ਹੁਣ ਪਿਛਲੇ ਕਈ ਸਾਲਾਂ ਤੋਂ ਹੁੰਦੀ ਆ ਰਹੀ ਹੈ ਕਿ ਜਦੋਂ ਉਹ 64 VPs ਵਾਲੀ ਗੱਲ ਬੜੀ ਫੈਲੀ ਸੀ ਕਿ ਸਾਡੇ ਇੱਥੇ ਵੱਖੋ ਵੱਖਰੀਆਂ ਅਥਾਰਟੀਜ਼ ਦੇ ਵਿੱਚ ਕਿੰਨੇ ਸਾਰੇ ਵਾਈਸ ਪ੍ਰੈਜ਼ੀਡੈਂਟਸ ਅਸੀਂ ਰੱਖੇ ਹੋਏ ਨੇ ਵੀ ਬਾਕੀ ਸੂਬਿਆਂ ਨਾਲ ਕੰਪੇਅਰ ਕਰੋ ਉੱਥੇ ਮੈਨੇਜਮੈਂਟ ਇੰਨੀ ਟੌਪ ਹੈਵੀ ਨਹੀਂ ਹੈ ਹੈਲਥ ਕੇਅਰ ਮੈਨੇਜਮੈਂਟ ਦੇ ਵਿੱਚ ਸੋ ਉਸ ਤੋਂ ਬਾਅਦ ਇਲੈਕਸ਼ਨ ਕੈਂਪੇਨ ਜਦੋਂ ਚੱਲੀ ਹੈ ਪਿਛਲੀ ਵਾਰ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰੋਮਿਸ ਕੀਤਾ ਕਿ ਉਹ ਹੈਲਥ ਕੇਅਰ ਦੇ ਵਿੱਚ ਜਿਹੜੇ ਖਰਚੇ ਨੇ ਉਹ ਘਟਾਉਣਗੇ ਫਿਰ ਜਿਹੜੇ ਨਵੇਂ ਹੈਲਥ ਮਿਨਿਸਟਰ ਬਣਾਏ ਗਏ ਜੋਜ਼ੀ ਔਸਬੋਰਨ ਉਹਨਾਂ ਨੇ ਮਾਰਚ ਦੇ ਵਿੱਚ ਸਾਰੀਆਂ ਜਿਹੜੀਆਂ ਹੈਲਥ ਅਥਾਰਟੀਜ਼ ਨੇ ਉਹਨਾਂ ਦਾ ਅਨਾਊਂਸਮੈਂਟ ਕੀਤੀ ਵੀ ਇੱਕ ਇੱਕ ਕਰਕੇ ਅਸੀਂ ਰਿਵਿਊ ਟ੍ਰਿਗਰ ਕਰਨਾ ਸੋ PHSA ਦਾ ਰਿਵਿਊ ਟ੍ਰਿਗਰ ਕੀਤਾ ਗਿਆ ਮਾਰਚ ਦੇ ਵਿੱਚ ਪਿਛਲੇ ਮਹੀਨੇ ਵਿੱਚ ਜਿਹੜੀ ਖਬਰ ਆਈ ਸੀ ਕਿ ਵੈਂਕੂਵਰ ਆਈਲੈਂਡ ਹੈਲਥ ਨੇ ਆਪਣੀਆਂ 117 ਨਾਨ ਯੂਨੀਅਨ ਜੋਬਸ ਜਿਹੜੀਆਂ ਮੈਨੇਜੀਰੀਅਲ ਰੈਂਕਸ ਦੀਆਂ ਜੋਬਸ ਨੇ ਵੀ ਉਹ ਕੱਟ ਕਰ ਦਿੱਤੀਆਂ ਨੇ ਕਿ ਜਿਹੜੇ ਵਰਕਰਸ ਨੇ ਇੱਕ ਤਰੀਕੇ ਨਾਲ ਲੇ ਆਫ ਕਰ ਦਿੱਤੇ ਨੇ ਸੋ ਇਹ ਮੈਨੇਜਮੈਂਟ ਜੋਬ ਸੀਗੀਆਂ ਪਿਛਲੇ ਹਫ਼ਤੇ ਇਹ ਖਬਰ ਆਈ ਹੈ ਕਿ PHSA ਵੱਲੋਂ ਪ੍ਰੋਵਿੰਸ਼ਲ ਹੈਲਥ ਸਰਵਿਸਿਜ਼ ਅਥਾਰਟੀ ਵੱਲੋਂ ਇਹਨਾਂ ਨੇ ਵੀ ਇੱਕ 57 ਜੋਬਸ ਜਿਹੜੀਆਂ ਨੇ ਇਸੇ ਤਰ੍ਹਾਂ ਦੀਆਂ ਨਾਨ ਯੂਨੀਅਨ ਜੋਬਸ ਅਤੇ ਮੈਨੇਜੀਰੀਅਲ ਰੈਂਕ ਵਾਲੀਆਂ ਜੋਬਸ 57 ਇਹਨਾਂ ਨੇ ਘਟਾ ਦਿੱਤੀਆਂ ਨੇ ਤੇ 61 ਇਹਨਾਂ ਦੀਆਂ ਪੋਜੀਸ਼ਨਸ ਖਾਲੀ ਪਈਆਂ ਸੀ ਵੇਕੈਂਟ ਸੀਗੀਆਂ ਉਹਨਾਂ ਨੇ ਐਲੀਮੀਨੇਟ ਕਰ ਦਿੱਤੀਆਂ ਨੇ ਸੋ ਜਿਹੜੇ ਇਹ ਹੁਣ ਚੰਗੀ ਦਿਸ਼ਾ ਵੱਲ ਕਹਿ ਲਓ ਵੀ ਕਦਮ ਵੀ ਚੁੱਕੇ ਜਾ ਰਹੇ ਨੇ ਇਹਦਾ ਸਵਾਗਤ ਵੀ ਹੋਣਾ ਚਾਹੀਦਾ ਕਿਉਂਕਿ ਦੇਰ ਆਏ ਦਰੁਸਤ ਆਏ ਹੌਲੀ ਹੌਲੀ ਗੱਲ ਸਮਝ ਆ ਰਹੀ ਹੈ ਕਿ ਵੀ ਇੰਨੀ ਮੈਨੇਜਮੈਂਟ ਦੀ ਲੋੜ ਨਹੀਂ ਹੁੰਦੀ ਰਿਪੋਰਟਸ ਇਹ ਆ ਰਹੀਆਂ ਨੇ ਕਿ PHSA ਦੀ ਜੋ CSO ਚੀਫ ਸਟ੍ਰੈਟਜੀ ਆਫਿਸਰ ਉਹਨਾਂ ਨੂੰ ਵੀ ਜਾਂਦਿਆਂ ਤੁਰਦੇ ਕਰ ਦਿੱਤਾ ਗਿਆ ਸੋ ਹੈਦਰ ਫਿਨਲੇ ਨੂੰ ਕਿਹਾ ਗਿਆ ਵੀ ਆਪਕੀ ਸਟ੍ਰੈਟਜੀ ਹਮੇ ਬਿਲਕੁਲ ਪਸੰਦ ਨਹੀਂ ਆਈ ਵੀ ਤੁਹਾਡੀ ਲੋੜ ਨਹੀਂ CSO ਚੀਫ ਸਟ੍ਰੈਟਜੀ ਆਫਿਸਰ ਸੋ ਸ਼ੀ ਇਜ਼ ਆਲਸੋ ਬਿਨ ਲੈਟ ਗੋ ਤੇ ਨਾਲ ਦੱਸਿਆ ਜਾਂਦਾ ਕਿ ਫਾਈਨੈਂਸ ਦੇ ਵਿੱਚ ਬਿਜ਼ਨਸ ਆਪਰੇਸ਼ਨਸ ਦੇ ਵਿੱਚ ਹੈਲਥ ਸਿਸਟਮ ਇੰਟੈਲੀਜੈਂਸ ਦੇ ਵਿੱਚ ਤੇ BCCDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਇਹਦੇ ਵੀ ਕੋਈ ਅਧਿਕਾਰੀ ਜਿਹੜੇ ਮੈਨੇਜਮੈਂਟ ਰੈਂਕ ਵਾਲੇ ਦੇ ਹੈਵ ਬਿਨ ਲੈਟ ਗੋ
ਵਾਸੂ ਜੀ ਇੱਕ ਚੀਜ਼ ਇੱਥੇ ਹੋਰ ਹਾਈਲਾਈਟ ਕਰਨੀ ਜ਼ਰੂਰੀ ਆ ਦੇਖੋ ਪਿਛਲੇ ਦਿਨਾਂ 'ਚ ਨਾ ਖਬਰ ਇਹ ਵੀ ਆਈ ਸੀ ਕਿ ਜਿਹੜੇ ਪ੍ਰਾਈਵੇਟ ਏਜੰਸੀਆਂ ਤੋਂ ਨਰਸਿਸ ਨੂੰ ਹਾਇਰ ਕਰਨ ਦੇ ਵਿੱਚ BC ਸਰਕਾਰ ਨੇ ਪਿਛਲੇ ਦੋਵਾਂ ਸਾਲਾਂ 'ਚ $500 million ਖਰਚ ਕੀਤਾ ਅਕਰੋਸ ਕੈਨੇਡਾ ਪਰ ਈਅਰ $1.5 billion ਪ੍ਰਾਈਵੇਟ ਨਰਸਿੰਗ ਏਜੰਸੀਆਂ ਉੱਪਰ ਖਰਚ ਕੀਤਾ ਜਾਂਦਾ ਅਤੇ BC ਦਾ ਖਰਚਾ ਪਿਛਲੇ ਦੋ ਸਾਲ ਮਤਲਬ BC ਦਾ ਕਹਿ ਲਓ ਐਵਰੇਜ ਸਾਲ ਦੀ $250 million ਆ ਯਾਰ ਜਿਹੜਾ ਹੁਣ ਜਿਵੇਂ ਆਹ ਡੈਲਟਾ ਵਾਲੇ ਹੋਸਪਿਟਲ ਦਾ ER ਬੰਦ ਕਰਨਾ ਪੈ ਗਿਆ ਸੀ ਓਵਰਨਾਈਟ ਕਿਉਂਕਿ ਉੱਥੇ ਜਿਹੜੇ ਇੱਕ ER ਡਾਕਟਰ ਸੀਗੇ ਉਹਨਾਂ ਨੇ ਲਾਸਟ ਮਿੰਟ 'ਤੇ ਸਿੱਕ ਕਾਲ ਇਨ ਕਰਤਾ ਡਾਕਟਰ ਵੀ ਬਿਮਾਰ ਹੋ ਹੀ ਸਕਦਾ ਅਗਲੇ ਕਹਿੰਦੇ ਮੈਂ ਕੰਮ 'ਤੇ ਨਹੀਂ ਆ ਸਕਦਾ ਹੁਣ BC ਦੇ ਵਿੱਚ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਨੇ ਹੈਲਥ ਅਥਾਰਟੀਜ਼ ਨੂੰ ਫੰਡਿੰਗ ਅਤੇ ਸੂਬਾ ਸਰਕਾਰ ਵੱਲੋਂ ਹੀ ਆਉਂਦੀ ਆ ਇੱਕ ਹੈਲਥ ਅਥਾਰਟੀ ਦਾ ਡਾਕਟਰ ਜਾਂ ਨਰਸ ਜੇ ਦੂਜੀ ਹੈਲਥ ਅਥਾਰਟੀ ਦੇ ਵਿੱਚ ਇਸ ਤਰ੍ਹਾਂ ਖੜ੍ਹੇ ਪੈਰ ਲੋੜ ਪੈ ਜਾਵੇ ਉਹ ਜਾ ਨਹੀਂ ਸਕਦੇ ਸੋ ਜਿਹੜੀ ਇਸ ਤਰ੍ਹਾਂ ਦੀਆਂ ਵੀ ਕੁਝ ਇਨਐਫੀਸ਼ੀਐਂਸੀਜ਼ ਨੇ ਉਹਨਾਂ ਨੂੰ ਵੀ ਹੁਣ ਸਵਾਲ ਉੱਠਣਾ ਸ਼ੁਰੂ ਹੋ ਗਿਆ ਕਿ ਦਰੁਸਤ ਕੀਤਾ ਜਾਵੇ ਕਿਉਂਕਿ ਹੋ ਸਕਦਾ ਮੇ ਬੀ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਜਾਂ ਕਿਸੇ ਹੋਰ ਨੇੜਲੇ ਹੈਲਥ ਰੀਜਨ ਦੇ ਵਿੱਚ ਮੇ ਬੀ ਉਸ ਰਾਤ ਕੋਈ ਡਾਕਟਰ ਅਵੇਲੇਬਲ ਹੁੰਦਾ ਜਿਹੜਾ ਕਿ ਸ਼ਿਫਟ ਲੈਣ ਨੂੰ ਵੀ ਤਿਆਰ ਸੀ ਪਰ ਕਿਉਂਕਿ ਉਹ ਵੈਨਕੂਵਰ ਕੋਸਟਲ ਹੈਲਥ ਦੇ ਨਾਲ ਜੇ ਉਹ ਸੰਬੰਧਿਤ ਹੈ ਜਾਂ PHSA ਨਾਲ ਸੰਬੰਧਿਤ ਹੈ ਉਹ ਫਰੇਜ਼ਰ ਹੈਲਥ 'ਚ ਆ ਕੇ ਕੰਮ ਨਹੀਂ ਕਰ ਸਕਦੇ ਸੋ ਇੱਦਾਂ ਦੀਆਂ ਵੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਦਰੁਸਤ ਕਰਨੀਆਂ ਲਾਜ਼ਮੀ
ਜਾਂ ਸੋ ਦੱਸਿਆ ਜਾ ਰਿਹਾ ਕਿ ਹੈਲਥ ਕੇਅਰ ਦੇ ਵਿੱਚ ਜਿਹੜੇ ਫਾਲਤੂ ਖਰਚੇ ਨੇ ਘਟਾਉਣ ਵਾਸਤੇ ਹੋਰ ਵੀ ਕਈ ਕਹਿੰਦੇ ਉਪਰਾਲੇ ਕੀਤੇ ਜਾ ਰਹੇ ਨੇ ਸੋ ਇਹਨਾਂ ਨੇ ਵੀ ਹਾਇਰਿੰਗ ਫਰੀਜ਼ ਲਾਗੂ ਕੀਤਾ ਹੋਇਆ ਫੋਰ ਨਾਨ ਕੰਟਰੈਕਟ ਐਂਡ ਨਾਨ ਯੂਨੀਅਨ ਰੋਲਸ ਤੇ ਨਾਲ ਇਹਨਾਂ ਨੇ ਕਿਹਾ ਵੀ ਜਿਹੜੇ ਕੋਈ ਅਸੀਂ ਟਰੈਵਲ ਸੰਬੰਧੀ ਖਰਚੇ ਨੇ ਕਾਨਫਰੰਸਿਸ ਬਹੁਤ ਸਾਰੀਆਂ ਅਟੈਂਡ ਕੀਤੀਆਂ ਜਾਂਦੀਆਂ ਸੀ, ਕਹਿੰਦੇ ਉਹ ਵੀ ਹੁਣ ਜਿਹੜੀ ਬਹੁਤ ਜ਼ਰੂਰੀ ਕੋਈ ਕਾਨਫਰੰਸ ਹੋਏਗੀ ਉਹੀ ਅਟੈਂਡ ਕਰਾਂਗੇ। ਸੋ ਇਸ ਤਰ੍ਹਾਂ ਦੀ ਕੋਸਟ ਕਟਿੰਗ ਨੂੰ ਲੈ ਕੇ ਹੁਣ ਥੋੜੀਆਂ ਅਥਾਰਟੀ ਸਰਕਾਰਾਂ ਏਜੰਸੀਆਂ ਥੋੜੀਆਂ ਸੀਰੀਅਸ ਹੋਈਆਂ।
ਹਾਂ, ਪਰ ਜੇ ਕੋਸਟ ਕਟਿੰਗ ਦੀ ਗੱਲ ਦੇਖੋ, ਜੇ ਪ੍ਰਾਈਵੇਟ ਏਜੰਸੀ ਤੋਂ ਨਰਸ ਹਾਇਰ ਕਰਨਾ ਉਹਦੀ ਲਾਗਤ ਕਿਤੇ ਜ਼ਿਆਦਾ ਪੈਂਦੀ ਹੈ। ਮੰਨ ਲਓ ਅੱਜ ਸਰੀ ਮੈਮੋਰੀਅਲ ਹੋਸਪਿਟਲ ਦੇ ਵਿੱਚ ਜੇ ਤੁਹਾਡੇ ਕੋਲ ਨਰਸਿਸ ਦੀ ਮੰਨ ਲਓ ਘਾਟ ਹੋ ਜਾਂਦੀ ਆ, ਅਤੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਤੁਸੀਂ ਕਿਤੋਂ ਹੋਰ ਨਰਸ ਨਹੀਂ ਲਿਆ ਸਕਦੇ, ਮੇ ਬੀ ਵੈਨਕੂਵਰ ਦੇ ਵਿੱਚ ਉਸ ਹੈਲਥ ਅਥਾਰਟੀ ਦੇ ਅਧੀਨ ਕੰਮ ਕਰਦੇ ਕੋਈ ਨਰਸ ਅਵੇਲੇਬਲ ਹੋਣ, ਉਹਨਾਂ ਨੂੰ ਤੁਸੀਂ ਲਿਆ ਨਹੀਂ ਸਕੋਗੇ। ਫਿਰ ਰੀਕੋਰਸ ਕੀ ਰਹਿ ਜਾਂਦਾ ਕਿ ਪ੍ਰਾਈਵੇਟ ਏਜੰਸੀ ਦੇ ਨਰਸ ਨੂੰ ਹਾਇਰ ਕਰੋ, ਉਹ ਕਿਤੇ ਜ਼ਿਆਦਾ ਮਹਿੰਗੇ ਭਾਅ 'ਤੇ ਜਾਂ ਮਹਿੰਗੇ ਰੇਟ 'ਤੇ ਆ ਕੇ ਕੰਮ ਕਰਦੇ ਨੇ, ਉਹਦੇ ਕਰਕੇ ਖਰਚੇ ਵੱਧ ਰਹੇ ਨੇ।
ਐਂਡ ਵਿਜੇ ਜੀ, ਬੇਸਿਕ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਮੁੜ ਘੜੋੜ ਕੇ ਕਿ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਹੈਲਥ ਕੇਅਰ ਵਰਕਰਸ ਨੇ ਵੀ ਉਹ ਇੱਥੇ ਵੇਅਰ ਹਾਊਸਿਸ ਦੇ ਵਿੱਚ ਕੰਮ ਕਰਨ ਲਈ ਮਜਬੂਰ ਨੇ, ਉਹਨਾਂ ਨੂੰ ਤੁਸੀਂ ਲਾਇਸੈਂਸ ਨਹੀਂ ਦੇ ਰਹੇ, ਉਹਨਾਂ ਨੂੰ ਤੁਸੀਂ ਕਹੀ ਜਾਂਦੇ ਹੋ ਫਲਾਣਾ ਟੈਸਟ ਪਾਸ ਕਰੋ ਅਤੇ ਇਹ ਕਰੋ ਵੋ ਕਰੋ, ਉੱਥੇ ਖਰਚਾ ਬਹੁਤ ਹੁੰਦਾ, ਵੇਟ ਟਾਈਮ ਬਹੁਤ ਜ਼ਿਆਦਾ, ਹਰ ਕੋਈ ਵਿਅਕਤੀ ਅਫੋਰਡ ਨਹੀਂ ਕਰਦਾ। ਸੋ ਬਹੁਤ ਸਾਰੇ ਲੋਕ ਹੈਗੇ ਨੇ ਉਹਨਾਂ ਦੀ ਸਾਨੂੰ ਲੋੜ ਹੈ, ਬਸ ਸਟਰਕਚਰਲ ਹਰਡਲਸ ਦੇ ਕਰਕੇ ਅਸੀਂ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਸਵਾਲ ਪੁੱਛਿਆ ਜਾਂਦਾ, ਕਹਿੰਦੇ ਅਮਰੀਕਾ ਤੋਂ ਬਹੁਤ ਸਾਰੇ ਆ ਰਹੇ,
ਸ਼ੀਸ਼ੇ ਦੀ ਦੀਵਾਰ ਹੈ ਵਿੱਚ।
ਹਾਂਜੀ,
ਨਿਊਜ਼ ਟੇਕਵੇ ਸੈਗਮੈਂਟ ਜਾਰੀ ਹੈ।
ਠੀਕ ਹੀ ਠੀਕ ਹੈ,
ਗੱਲਬਾਤ ਚੱਲ ਰਹੀ ਹੈ, ਇਹ ਨਹੀਂ ਕਿਹਾ ਕਰਨਾ, ਇਹੀ ਇਹੀ ਗਿਲਾ ਹੁੰਦਾ ਤੁਹਾਨੂੰ?
ਨਹੀਂ, ਕੋਈ ਗਿਲਾ ਹੀ ਹੈ ਹੀ ਨਹੀਂ, ਨਾ ਗਿੱਲਾ ਨਾ ਸੁੱਕਾ,
ਗਰਮੀ ਬਹੁਤ ਆ ਵਾਸੂ ਜੀ। ਅੱਛਾ ਵਾਸੂ ਜੀ, ਗੱਲ ਕਰੀਏ ਯਾਰ, ਡੋਨਲਡ ਟਰੰਪ ਅਤੇ ਚਾਈਨਾ ਦੇ ਵਿਚਕਾਰ, ਜਾਂ ਕਹਿ ਲਓ ਅਮਰੀਕਾ ਅਤੇ ਚਾਈਨਾ ਦੇ ਵਿਚਕਾਰ ਟ੍ਰੇਡ ਨੂੰ ਲੈ ਕੇ ਜਿਹੜੀਆਂ ਨੈਗੋਸੀਏਸ਼ਨਸ ਚੱਲ ਰਹੀਆਂ ਨੇ, ਇੱਕ ਵਾਰ ਤਾਂ ਕੰਮ ਇੰਨਾ ਜ਼ਿਆਦਾ ਭੱਗ ਗਿਆ ਸੀ, ਟਰੰਪ ਨੇ ਟੈਰਿਫ ਲਗਾ ਲਗੂ ਕੇ 145% ਤੱਕ ਟੈਰਿਫ ਵਧਾ ਦਿੱਤਾ ਸੀ,
ਫਿਰ ਕਹਿੰਦੇ 100% ਹੋਰ ਵਧਾ,
ਹੋਰ ਚੱਕ ਦੂੰਗਾ, ਫਿਰ ਚਾਈਨਾ ਵਾਲੇ ਕਹਿੰਦੇ ਵੀ ਅਸੀਂ ਇਹੋ ਜਿਹੀ ਬੇਵਕੂਫੀ ਵਾਲੀ ਬਚਕਾਨਾ ਹਰਕਤਾਂ ਦੇ ਵਿੱਚ ਨਹੀਂ ਪੈਣਾ।
125% ਤੱਕ ਤਾਂ ਉਹ ਵੀ ਚਲੇ ਗਏ,
125 ਤੱਕ ਉਹ ਵੀ ਚਲੇ
ਗਏ, 125 ਤੇ ਜਾ ਕੇ ਉਹਨਾਂ ਨੂੰ ਸਮਝ ਆਈ ਦਿਸ ਇਜ਼ ਸਟੂਪਿਡਿਟੀ।
ਹਾਂ, ਵੀ ਇਹ ਤਾਂ ਹੁਣ ਐਵੇਂ ਫਾਲਤੂ ਦੇ ਵਿੱਚ ਵੀ ਐਵੇਂ ਜਿੰਨਾ ਮਰਜ਼ੀ ਨੰਬਰ ਵਧਾਈ ਚੱਲੋ, ਵੀ ਅਸੀਂ ਇਹ ਖੇਡ 'ਚ ਨਹੀਂ ਪੈਣਾ। ਚਲੋ ਫਿਰ ਥੋੜ੍ਹੀ ਜਿਹੀ ਡੀਐਸਕਲੇਸ਼ਨ ਹੋਈ, ਇਸ ਵੇਲੇ ਦੀ ਕਹਾਣੀ ਇਹ ਆ, ਚਾਈਨਾ ਤੋਂ ਅਮਰੀਕਾ ਜਿਹੜਾ ਵੀ ਸਮਾਨ ਆਉਂਦਾ ਉਹ 'ਤੇ ਐਵਰੇਜ 30% ਦਾ ਟੈਰਿਫ ਆ, ਜਿਹੜਾ ਸਮਾਨ ਅਮਰੀਕਾ ਤੋਂ ਚਾਈਨਾ ਜਾਂਦਾ ਉਹਦੇ ਉੱਪਰ 10% ਦਾ ਟੈਰਿਫ ਚਾਈਨਾ ਨੇ ਲਾਇਆ ਹੋਇਆ। ਅਤੇ ਇਸ ਸਮੇਂ ਦੇ ਵਿਚਕਾਰ ਬਿਟਵੀਨ US ਐਂਡ ਚਾਈਨਾ ਨੈਗੋਸੀਏਸ਼ਨ ਚੱਲ ਰਹੀਆਂ ਨੇ। ਪਹਿਲਾਂ ਸੀ ਕਿ 12 ਅਗਸਤ ਤੱਕ ਦਾ ਸਮਾਂ, ਜੋ ਕਿ ਅੱਜ ਹੀ ਆ, ਵੀ 12 ਅਗਸਤ ਤੱਕ ਨੈਗੋਸੀਏਸ਼ਨ ਕਰਾਂਗੇ, ਪਰ ਇਹ ਗੱਲਾਂ 10 ਦਿਨ ਪਹਿਲਾਂ ਹੀ ਕਲੀਅਰ ਹੋ ਗਈਆਂ ਸੀ ਵੀ 12 ਤੋਂ ਬਿਯੋਂਡ 20 ਗੱਲ ਚੱਲਦੀ ਰਹੇਗੀ। ਕੱਲ੍ਹ ਹੁਣ ਰਸਮੀ ਤੌਰ 'ਤੇ ਟਰੰਪ ਨੇ ਐਲਾਨ ਇਹ ਕਰਤਾ ਕਿ ਚਾਈਨਾ ਦੇ ਨਾਲ ਚੱਲ ਰਹੀ ਨੈਗੋਸੀਏਸ਼ਨ ਦੇ ਵਿੱਚ ਆਹ 90 ਦਿਨਾਂ ਦੀ ਹੋਰ ਐਕਸਟੈਂਸ਼ਨ ਲਓ, ਹੁਣ 10 ਨਵੰਬਰ ਤੱਕ, ਨਵੀਂ ਡੈਡਲਾਈਨ 10 ਨਵੰਬਰ ਆ, ਉਦੋਂ ਤੱਕ ਮੌਜੂਦਾ ਜਿਸ ਸਿਸਟਮ ਦੇ ਅਧੀਨ ਚਾਈਨਾ ਦੇ ਨਾਲ ਕਾਰ ਵਿਹਾਰ ਹੋ ਰਿਹਾ ਵੀ 30% ਟੈਰਿਫ ਅਮਰੀਕਾ ਵੱਲੋਂ, 10% ਟੈਰਿਫ ਚਾਈਨਾ ਵੱਲੋਂ, ਉੱਦਾਂ ਹੀ ਕੰਮ ਚੱਲਦਾ ਰਹੇਗਾ।
ਯਾ ਸੋ ਇਹਨਾਂ ਦੀ ਜਿਹੜੀ ਇਹ ਨੈਗੋਸੀਏਸ਼ਨ, ਜਿਹੜਾ ਟਰੂਸ ਹੋਇਆ ਸੀ ਇਹ ਜਨੀਵਾ ਦੇ ਵਿੱਚ ਹੋਇਆ ਸੀ ਮਈ ਦੇ ਵਿੱਚ
ਜੀ,
ਅਤੇ ਉਦੋਂ ਸੋ ਉਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਅਮਰੀਕਾ ਨੇ ਕੀ ਕੀਤਾ ਕਿ ਜਿਹੜੀਆਂ ਇਹਨਾਂ ਦੀਆਂ ਬਹੁਤ ਐਡਵਾਂਸਡ ਮਾਈਕਰੋਚਿਪਸ ਨੇ ਉਹਨਾਂ ਦੀ ਐਕਸਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਸੀ। ਐਨਵੀਡੀਆ ਵਰਗੀਆਂ ਕੰਪਨੀਆਂ ਨੂੰ ਕਹਿਤਾ ਸੀ ਤੁਸੀਂ ਆਪਣੀਆਂ ਐਡਵਾਂਸ ਚਿਪਸ ਜਿਹੜੀਆਂ ਚਾਈਨਾ ਨਹੀਂ ਭੇਜਣੀਆਂ। ਉਸ ਤੋਂ ਬਾਅਦ ਫਿਰ ਚੀਨ ਨੇ ਜਿਹੜੇ ਕੋਈ ਉਹਨਾਂ ਦੇ ਰੇਅਰ ਮੈਗਨੇਟਸ ਹੁੰਦੇ ਨੇ ਜਿਹਨਾਂ ਨੂੰ ਅਮਰੀਕਾ ਨੂੰ ਬਹੁਤ ਲੋੜ ਹੈ ਸਿਲੀਕਾਨ ਵੈਲੀ ਦੇ ਵਿੱਚ ਇਹਨਾਂ ਮਾਈਕਰੋਚਿਪਸ ਵਾਸਤੇ ਅਤੇ ਹੋਰ ਇਸ ਤਰ੍ਹਾਂ ਦੇ ਆਈਟੀ ਸਟੱਫ ਵਾਸਤੇ, ਚਾਈਨਾ ਨੇ ਰੇਅਰ ਮੈਗਨੇਟਸ ਦੇ ਉੱਤੇ ਰੋਕ ਲਗਾ ਦਿੱਤੀ ਸੀ।
ਬਣਾ ਲਓ ਚਿਪ ਹੁਣ,
ਹਾਂ ਬਣਾਓ। ਸੋ ਮਈ ਦੇ ਵਿੱਚ
ਨਹੀਂ, ਚਲੋ ਹੋਰਨਾਂ ਚੀਜ਼ਾਂ ਯੂਜ਼,
ਹੋਰਨਾਂ ਚੀਜ਼ਾਂ ਦੇ ਵਿੱਚ। ਸੋ ਮਈ ਦੇ ਵਿੱਚ ਜਦੋਂ ਫਿਰ ਇਹ ਟਰੂਸ ਹੋਇਆ ਉਦੋਂ ਅੰਡਰਸਟੈਂਡਿੰਗ ਇਹ ਬਣੀ ਕਿ ਅਸੀਂ ਇਧਰੋਂ ਚਾਈਨਾ ਵਾਲੇ ਰੇਅਰ ਮੈਗਨੇਟਸ ਭੇਜਣੇ ਸ਼ੁਰੂ ਕਰਨਗੇ ਅਤੇ ਅਮਰੀਕਾ ਵੱਲੋਂ ਮਾਈਕਰੋਚਿਪਸ ਦੀ ਐਕਸਪੋਰਟ ਦੇ ਉੱਤੇ ਲਗਾਈ ਗਈ ਰੋਕ ਹਟਾ ਦਿੱਤੀ ਜਾਏਗੀ। ਫਿਰ 10-15 ਦਿਨਾਂ ਬਾਅਦ ਦੋਨੋਂ ਧਿਰਾਂ ਨਾਰਾਜ਼ ਫਿਰ ਹੋ ਗਈਆਂ, ਉਹ ਕਹਿੰਦੇ ਯਾਰ ਉਹ ਮਾਈਕਰੋਚਿਪਸ ਨਹੀਂ ਭੇਜ ਰਹੇ, ਉਹ ਕਹਿੰਦੇ ਉਹ ਜੀ ਉਹ ਰੇਅਰ ਮੈਗਨੇਟਸ ਨਹੀਂ ਭੇਜ ਰਹੇ। ਮੁਲਾਕਾਤ ਫਿਰ ਹੋਈ, ਫਿਰ ਕਹਿੰਦੇ ਚਲੋ ਠੀਕ ਹੈ ਜੀ ਹੁਣ ਕੰਮਕਾਜ ਚੱਲਦਾ ਰਹੇਗਾ। ਫਿਰ ਜੁਲਾਈ ਦੇ ਵਿੱਚ ਸਾਨੂੰ ਪਤਾ ਹੋਣੇ ਥੋੜ੍ਹੇ ਦਿਨ ਪਹਿਲਾਂ ਹੀ ਸਵੀਡਨ ਦੇ ਵਿੱਚ ਸਟਾਕਹੋਮ ਦੇ ਵਿੱਚ ਇਹਨਾਂ ਦੀ ਇੱਕ ਵਾਰ ਫਿਰ ਤੋਂ ਮੀਟਿੰਗ ਹੋਈ,
ਪ੍ਰਧਾਨ ਮੰਤਰੀ ਦੇ ਦਫ਼ਤਰ, ਜਿਹੜੇ ਸਵੀਡਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਅਮਰੀਕਨ ਨੈਗੋਸ਼ੀਏਟਰਸ ਅਤੇ ਚਾਈਨੀਜ਼ ਨੈਗੋਸ਼ੀਏਟਰ ਉੱਥੇ ਬੈਠੇ ਸੀ।
ਉਸ ਮੀਟਿੰਗ ਦੇ ਵਿੱਚ ਇਹ ਸਪਸ਼ਟ ਹੋ ਗਿਆ ਸੀ ਕਿ ਇਸ ਟਰੂਸ ਨੂੰ ਮੋਸਟ ਲਾਈਕਲੀ ਐਕਸਟੈਂਡ ਹੀ ਕਰਨਾ ਪੈਣਾ ਕਿਉਂਕਿ ਦੋਨੋਂ ਧਿਰਾਂ ਗੱਲਬਾਤ ਕਰਨਾ ਚਾਹੁੰਦੀਆਂ ਨੇ, ਪਰ ਇਹ ਬੜੀ ਪੇਚੀਦਾ ਇੱਕ ਨੈਗੋਸੀਏਸ਼ਨ ਹੋਏਗੀ ਅਤੇ ਸਮਾਂ ਲੱਗੇਗਾ। ਅਤੇ ਉਦੋਂ ਹੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਡੋਨਲਡ ਟਰੰਪ ਐਕਚੁਅਲੀ ਚਾਹੁੰਦੇ ਨੇ ਕਿ ਉਹ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਅਤੇ ਇਸ ਟਰੂਸ ਨੂੰ ਐਕਸਟੈਂਡ ਕਰਕੇ ਮਾਹੌਲ ਤਿਆਰ ਕੀਤਾ ਜਾਏਗਾ, ਇੱਕ ਗਰਾਊਂਡ ਤਿਆਰ ਕੀਤੀ ਜਾਏਗੀ ਕਿ ਦੋਨੋਂ ਆਗੂਆਂ ਦੀ ਆਪਸ ਦੇ ਵਿੱਚ ਮੀਟਿੰਗ ਹੋ ਸਕੇ ਕਿਉਂਕਿ ਸ਼ੀ ਜਿਨਪਿੰਗ ਨੇ ਫੋਨ ਕਰਕੇ ਇਨਵੀਟੇਸ਼ਨ ਭੇਜਿਆ ਸੀ ਡੋਨਲਡ ਟਰੰਪ ਨੂੰ ਕਿ ਤੁਸੀਂ ਫਸਟ ਲੇਡੀ ਨੂੰ ਲੈ ਕੇ ਬੀਜਿੰਗ ਆਓ, ਮੈਨੂੰ ਮਿਲੋ। ਤੇ ਕਹਿੰਦੇ ਟਰੰਪ ਨੇ ਕਿਹਾ, ਮੈਂ ਵੀ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਫਸਟ ਲੇਡੀ ਨੂੰ ਲੈ ਕੇ ਤੁਸੀਂ ਵੀ ਆਓ, ਚਾਈਨਾ ਦੀ ਫਸਟ ਲੇਡੀ,
ਚਾਈਨਾ ਦੀ ਫਸਟ
ਲੇਡੀ, ਕਹਿੰਦੇ ਤੁਸੀਂ ਵੀ ਸਾਡੇ ਕੋਲ ਆਓ। ਤੇ ਇਹਨਾਂ ਨੇ ਕਿਹਾ ਕਿ ਮੈਂ ਜਾਵਾਂਗਾ, ਮੈਂ ਜਾਣਾ ਚਾਹੁੰਦਾ, ਵਾਈ ਨਾਟ
ਜੀ।
ਸੋ ਮਾਹੌਲ ਤਿਆਰ ਕੀਤਾ ਜਾਣਾ ਸੀ।
ਵਾਸੂ ਜੀ, 20 ਦੇ ਵਿੱਚ ਜਿਹੜਾ ਹੁਣ ਕਿਉਂਕਿ ਪੂਰੇ ਸਾਲ ਦਾ ਡੇਟਾ ਹੈਗਾ, ਅਮਰੀਕਾ ਨੇ ਚਾਈਨਾ ਤੋਂ 4 ਬਿਲੀਅਨ ਜਿਹੜੇ ਕੁਝ ਵੱਡੇ ਇੰਡਸਟਰੀਅਲ ਆਈਟਮਸ ਨੇ ਉੱਥੋਂ ਤੱਕ ਚਾਈਨਾ ਦੇ ਉੱਪਰ ਨਿਰਭਰਤਾ ਬਹੁਤ ਹੈ, ਚਾਈਨਾ ਦੀ ਮੈਨੂਫੈਕਚਰਿੰਗ ਕੈਪੇਬਿਲਿਟੀ ਉਹ ਕਿਸ ਤੋਂ ਲੁਕੀ ਥੋੜ੍ਹੇ ਆ।
ਹਾਂ ਬਿਲਕੁਲ, ਅਤੇ ਵਿਜੇ ਦੀ ਹੁਣ ਜਿਹੜੀ ਆਹ ਐਨਵੀਡੀਆ ਅਤੇ ਏ ਐਮ ਡੀ ਜਿਹੜੀਆਂ ਇਹ ਕੰਪਨੀਆਂ ਇਹਨਾਂ ਦੀਆਂ ਮਾਈਕਰੋਚਿਪਸ ਦੇ ਉੱਤੇ ਜੋ ਰੋਕ ਲਗਾਈ ਸੀ ਉਹਨੂੰ ਹੁਣ ਬਹਾਲ ਕੀਤਾ ਜਾ ਰਿਹਾ। ਕਹਿੰਦੇ ਇਹਨਾਂ ਦਾ ਆਪਸ ਦੇ ਵਿੱਚ ਅਗਰੀਮੈਂਟ ਹੋ ਗਿਆ ਡੋਨਲਡ ਟਰੰਪ ਦੇ ਨਾਲ,
ਚਿਪ ਟੈਕਸ।
ਹਾਂ, ਡੋਨਲਡ ਟਰੰਪ ਹੁਣ ਕਮਿਸ਼ਨ ਏਜੰਟ ਬਣ ਗਏ ਨੇ
ਬੇਸਿਕਲੀ,
ਵੀ ਜਿਹੜੀ ਸੇਲ ਕਰਨੀ ਉਹਦੇ ਵਿੱਚੋਂ ਮੇਰਾ ਕੱਟ ਰੱਖੋ।
ਜਿਹੜੀ ਵਾਸੋ ਜੀ ਇਹ ਐਨਵੀਡੀਆ ਅਤੇ ਏ ਐਮ ਡੀ ਵੱਲੋਂ ਐਡਵਾਂਸਡ ਚਿਪਸ ਆਪਣੀਆਂ ਬਣਾਈਆਂ ਜਾਂਦੀਆਂ ਨੇ, ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਡਲਸ ਨੂੰ, ਇੰਜਨਸ ਨੂੰ ਚੱਲਦਾ ਰੱਖਣ ਲਈ ਬੜੀਆਂ ਇੰਪੋਰਟੈਂਟ ਨੇ। ਐਕਚੁਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਇਹਨਾਂ ਕੰਪਨੀਆਂ ਦੇ ਉੱਪਰ ਇੱਕ ਰੋਕ ਲਗਾਈ ਸੀ ਕਿ ਤੁਸੀਂ ਆਪਣੀਆਂ ਚਿਪਸ ਚਾਈਨਾ ਨੂੰ ਨਹੀਂ ਭੇਜਣੀਆਂ, ਤਾਂ ਕਿ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਖਿੱਤੇ ਦੇ ਵਿੱਚ ਜਾਂ ਦਾਇਰੇ ਦੇ ਵਿੱਚ ਜਿਹੜੀ ਪ੍ਰੋਮੀਨੈਂਸ ਹੈ ਉਹ ਅਮਰੀਕਾ ਦੀ ਬਣੀ ਰਹੇ। ਫਿਰ ਹੋਇਆ ਕੀ ਸੀ ਕਿ ਇਹਨਾਂ ਦੋਹਾਂ ਕੰਪਨੀਆਂ ਨੇ ਆਪਣੀ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਲਾਗੂ ਕੀਤੀਆਂ ਸ਼ਰਤਾਂ ਮੁਤਾਬਕ ਇੱਕ ਨਵੀਂ ਚਿਪ ਤਿਆਰ ਕੀਤੀ ਸੀ ਜਿਹੜੀ ਕਿ ਕੰਪਲਾਇੰਸ ਉਹਦੀ ਕੰਪਲਾਇੰਸ ਕਰਦੀ ਸੀ, ਪਰ ਜਿਹੜੀ ਇਹਨਾਂ ਦੀ ਬਿਲਕੁਲ ਸਭ ਤੋਂ ਉੱਚ ਦਰਜੇ ਵਾਲੀ ਪਾਵਰਫੁਲ ਚਿਪ ਆ ਉਹ ਤੋਂ ਘੱਟ ਸ਼ਕਤੀਸ਼ਾਲੀ ਸੀ, ਪਰ ਚਾਈਨਾ ਨੂੰ ਉਹ ਭੇਜੀ ਜਾ ਸਕਦੀ ਸੀ। ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਪ੍ਰੈਲ ਦੇ ਵਿੱਚ ਕਹਿ ਤਾ ਕਿ ਜਿਹੜੀਆਂ ਉਹ ਘੱਟ ਪਾਵਰ ਵਾਲੀਆਂ ਐਚ ਟਵੈਂਟੀ ਚਿਪ ਜਿਹੜੀ ਬਣਾਈ ਸੀ ਐਨਵੀਡੀਆ ਨੇ ਅਤੇ ਐੱਮ ਆਈ 308 ਚਿਪ ਬਣਾਈ ਸੀ ਏ ਐੱਮ ਡੀ ਨੇ, ਵੀ ਇਹ ਵੀ ਨਹੀਂ ਭੇਜਣੀਆਂ, ਵੀ ਇਹਦੇ ਲਈ ਤੁਹਾਨੂੰ ਲਾਈਸੈਂਸ ਲੈਣਾ ਪੈਣਾ ਪਹਿਲਾਂ ਸਰਕਾਰ ਤੋਂ। ਜਿਹੜਾ ਉਹ ਰੇੜਕਾ ਪਿਆ ਹੋਇਆ ਸੀ ਪਿਛਲੇ ਦਿਨੀ ਐਨਵੀਡੀਆ ਦੇ ਸੀ ਈ ਓ ਉਹ ਮਿਲ ਕੇ ਆਏ ਡੋਨਲਡ ਟਰੰਪ ਨੂੰ ਵਾਈਟ ਹਾਊਸ ਜਾ ਕੇ, ਉਹ ਤੋਂ ਬਾਅਦ ਇਹਨਾਂ ਨੂੰ ਲਾਈਸੈਂਸ ਦੇਣ ਦਾ ਜਿਹੜਾ ਕੰਮ ਸੀ ਕਾਮਰਸ ਡਿਪਾਰਟਮੈਂਟ ਨੇ ਸ਼ੁਰੂ ਕਰਤਾ। ਫਿਰ ਲੱਗਿਆ ਵੀ ਅੱਛਾ ਚਲੋ ਐਚ ਟਵੈਂਟੀ ਚਿਪਸ ਹੁਣ ਅਮਰੀਕਾ ਵੱਲੋਂ ਜਾਂ ਐਨਵੀਡੀਆ ਵੱਲੋਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਚਾਈਨਾ ਨੂੰ, ਚਲੋ ਕੋਈ ਸਹਿਮਤੀ ਬਣ ਗਈ। ਗੱਲ ਜਿਹੜੀ ਤੁਸੀਂ ਕਮਿਸ਼ਨ ਏਜੰਟ ਵਾਲੀ ਕੀਤੀ ਉਹ ਗੱਲ ਹੁਣ ਸਾਹਮਣੇ ਆ ਰਹੀ ਆ, ਟਰੰਪ ਨੇ ਇੱਕ ਸ਼ਰਤ ਰੱਖਤੀ ਵੀ ਜਿੰਨਾ ਵੀ ਸਮਾਨ ਤੁਸੀਂ ਚਾਈਨਾ ਨੂੰ ਭੇਜੋਗੇ ਇਹਨਾਂ ਚਿਪਸ ਦਾ ਰੈਵੀਨਿਊ ਉਹਦਾ ਇੱਕ ਹਿੱਸਾ ਤੁਹਾਨੂੰ ਅਮਰੀਕਨ ਸਰਕਾਰ ਨੂੰ ਅਦਾ ਕਰਨਾ ਪਏਗਾ।
15%
15%
15% ਕਮਿਸ਼ਨ ਹੋਏਗੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਦੀ, ਇਸ ਸਰਕਾਰ ਨੂੰ ਦੇਣਾ ਪਏਗਾ 15%। ਵਿਜੇ ਜੀ ਸਵਾਲ ਇਹ ਹੈ ਕਿ ਜਿਹੜੀ ਉਹ ਰੋਕ ਲਗਾਈ ਗਈ ਸੀ ਕਿ ਤੁਸੀਂ ਇਹ ਚਿਪਸ ਚਾਈਨਾ ਨਹੀਂ ਭੇਜਣੀਆਂ, ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹ ਰੋਕ ਲਗਾਈ ਗਈ ਸੀ,
15% ਦਾ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੱਲ ਹੋ ਗਿਆ।
ਹਾਂ, ਸੋ ਫਿਰ 15% ਸੋਲੂਸ਼ਨ ਕਿਵੇਂ ਹੋਇਆ? ਇਟਸ ਆਈਦਰ ਅ ਨੈਸ਼ਨਲ ਸਿਕਿਉਰਿਟੀ ਰਿਸਕ ਔਰ ਇਟਸ ਨਾਟ।
ਸੋ ਜਿਹੜਾ ਉਹ ਤਰਕ ਆ ਅਮਰੀਕਾ ਦਾ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਕੈਨੇਡਾ ਦੇ ਉੱਪਰ ਵੀ ਤੇ ਜਿਹੜੇ ਕਈ ਟੈਰਿਫਸ ਲਗਾਏ ਨੇ, ਫਿਰ ਤਾਂ ਉਹ ਇੱਥੇ ਪੰਕਚਰ ਹੋ ਗਿਆ ਕਿ ਜੇ 15% ਇੱਕ ਕੰਪਨੀ ਦੇਣ ਨੂੰ ਸਰਕਾਰ ਨੂੰ ਇੱਕ ਟੈਕਸ ਵਜੋਂ ਮੰਨ ਜਾਂਦੀ ਆ, ਫਿਰ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਖਤਰਾ ਉਹ ਟਲ ਕਿਵੇਂ ਗਿਆ? ਕਿਉਂਕਿ ਤਰਕ ਤਾਂ ਇਹ ਸੀ ਵੀ ਜੇ ਅਸੀਂ ਆਪਣੀਆਂ ਇਹ ਐਡਵਾਂਸ ਚਿਪਸ ਚਾਈਨਾ ਨੂੰ ਵੀ ਭੇਜਾਂਗੇ ਤਾਂ ਉਹ ਵੀ ਇਸ ਫਿਊਚਰ ਦੀ ਟੈਕਨੋਲੋਜੀ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਗੇ, ਅਤੇ ਅਸੀਂ ਨਹੀਂ ਚਾਹੁੰਦੇ ਵੀ ਅਮਰੀਕਾ ਦੀ ਜਿਹੜੀ ਪੈਠ ਆ ਉਹ ਬਣੀ ਰਹਿਣੀ ਚਾਹੀਦੀ ਆ। ਇਹਦਾ ਕਾਊਂਟਰ ਆਰਗੂਮੈਂਟ ਵੀ ਸੀ, ਇੱਕ ਕਾਊਂਟਰ ਆਰਗੂਮੈਂਟ ਐਨਵੀਡੀਆ ਦੇ ਸੀਈਓ ਨੇ ਇਹ ਦਿੱਤਾ ਸੀ ਕਿ ਜੇ ਤੁਸੀਂ ਸਾਨੂੰ ਆਪਣੀਆਂ ਚਿਪਸ ਉੱਥੇ ਨਹੀਂ ਭੇਜਣ ਦਿੰਦੇ ਤਾਂ ਚਾਈਨਾ ਦੇ ਵਿੱਚ ਜਿਹੜੇ ਵਾਵੇ ਵਰਗੇ ਮੈਨੂਫੈਕਚਰਰਸ ਨੇ ਉਹਨਾਂ ਨੇ ਆਪਣੀਆਂ ਚਿਪਸ ਡਿਵੈਲਪ ਕਰ ਲੈਣੀਆਂ, ਅਸੀਂ ਸਗੋਂ ਮਾਰਕੀਟ ਸ਼ੇਅਰ ਗਵਾ ਦੇਵਾਂਗੇ। ਆਰਟੀਫਿਸ਼ਲ ਇੰਟੈਲੀਜੈਂਸ ਤਾਂ ਚਾਈਨਾ ਨੇ ਵੀ ਡਿਵੈਲਪ ਕਰ ਹੀ ਲੈਣੀ, ਕਰ ਹੀ ਲਿਆ ਨਾ ਡੀਪ ਸੀਕ, ਵੀ ਇਟ ਵੁੱਡ ਰਾਦਰ ਬੀ ਐਡਵਾਂਟੇਜੀਅਸ ਕਿ ਉਹਦੇ ਵਿੱਚ ਅਮੈਰੀਕਨ ਕੰਪਨੀਆਂ ਦੀਆਂ ਚਿਪਸ ਲੱਗੀਆਂ ਹੋਣ ਬਜਾਏ ਕਿ ਚਾਈਨਾ ਹੋਮ ਗਰੋਨ ਚਿਪਸ ਦੀ ਡਿਵੈਲਪਮੈਂਟ ਕਰਕੇ ਇੱਕ ਤਾਂ ਆਪਣੀ ਡੋਮੈਸਟਿਕ ਮਾਰਕੀਟ ਵੀ ਮਜ਼ਬੂਤ ਕਰੇ ਅਤੇ ਫਿਰ ਇੱਕ ਇੰਟਰਨੈਸ਼ਨਲ ਕੰਪੈਟੀਟਰ ਵੀ ਨਾ ਕਿਤੇ ਬਣ ਜਾਵੇ। ਸੋ ਇਹ ਜਿਹੜੇ ਤਰਕ ਵਿਤਰਕ ਸੀ ਇਹ ਚੱਲੇ ਹੋਏ ਸੀ।
ਜਾਂ ਕਿ ਜਿਵੇਂ 5G ਦੇ ਵਿੱਚ ਚਾਈਨਾ ਅਤੇ ਅਮਰੀਕਾ ਵਿਚਕਾਰ ਜਿਹੜੀ ਇੱਕ ਰੇਸ ਚੱਲੀ ਸੀ, ਅਮਰੀਕਾ ਹਾਰ ਗਿਆ, ਚਾਈਨਾ ਜਿੱਤਿਆ 5G ਵਾਲੀ ਰੇਸ। ਅਮਰੀਕਾ ਹੁਣ AI ਵਾਲੀ ਰੇਸ ਨਹੀਂ ਹਾਰਨਾ ਚਾਹੁੰਦਾ, ਇਸ ਕਰਕੇ ਇਹਨਾਂ ਵੱਲੋਂ ਆਪਣੇ ਵੱਲੋਂ ਸਾਰੇ ਉਪਰਾਲੇ ਕੀਤੇ ਜਾ ਰਹੇ ਸੀ। ਵਿਜੇ ਜੀ, ਜਿਹੜੀ ਆ 15% ਵਾਲੀ ਡੀਲ ਆ, ਇਹ ਤਾਂ ਪੰਜਾਬ ਦੇ ਵਿੱਚ ਅਸੀਂ ਖਬਰਾਂ ਸੁਣਦੇ ਹੁੰਦੇ ਸੀ ਵੀ ਸਰਕਾਰ ਨੇ ਇੱਕ ਬ੍ਰੈਡ ਕੰਪਨੀ ਨੂੰ ਕਹਿਤਾ ਵੀ ਜਿਹੜੀ ਬ੍ਰੈਡ ਵੇਚੋਗੇ ਉਹ ਚ 1 ਰੁਪਈਆ ਸਾਡਾ,
ਸਰਕਾਰ ਕਹਿੰਦੀ ਸੀ ਕਿ
ਜੋ ਵੀ ਆ ਹੁਣ। ਸੋ ਉਸੇ ਤਰ੍ਹਾਂ ਦੀ ਇਹ ਡੀਲ ਲੱਗਦੀ ਆ ਵੀ ਇਹ ਤਾਂ ਵੀ ਜਿਹੜੀਆਂ ਚਿਪਸ ਵੇਚੋਗੇ 15% ਸਾਡਾ।
ਪਰ 15% ਦਾ ਵਾਸੂ ਜੀ ਮਤਲਬ ਕੀ ਹੈ? ਐਨਵੀਡੀਆ ਨੇ ਜਿਹੜੀ ਆਪਣੀ ਰੀਸੈਂਟ ਕੁਆਰਟਰਲੀ ਰਿਪੋਰਟ ਸਾਂਝੀ ਕੀਤੀ ਸੀ ਐਂਡ ਆਫ ਅਪ੍ਰੈਲ ਦੇ ਵਿੱਚ, ਉਹਨਾਂ ਨੇ ਇਹ ਕਿਹਾ ਸੀ ਕੱਲੀਆਂ ਐਚ ਟਵੈਂਟੀ ਚਿਪਸ ਦੇ ਨਾਲ ਐਨਵੀਡੀਆ ਨੂੰ $4.6 billion ਦਾ ਰੈਵਨਿਊ ਹੋਇਆ ਸੀ। ਤਾਂ ਕਿਉਂਕਿ ਅਪ੍ਰੈਲ ਦੌਰਾਨ ਹੀ ਇੱਕ ਰੋਕ ਲਗਾ ਦਿੱਤੀ ਗਈ ਸੀ ਕਿ ਇਹ ਐਚ ਟਵੈਂਟੀ ਚਿਪਸ ਨਹੀਂ ਵੇਚਣੀਆਂ, ਚਾਈਨਾ ਨੂੰ ਨਹੀਂ ਭੇਜਣੀਆਂ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਸ ਰਿਸਟ੍ਰਿਕਸ਼ਨ ਕਰਕੇ $2.6 billion ਦੀਆਂ ਐਚ ਟਵੈਂਟੀ ਚਿਪਸ ਚਾਈਨਾ ਨੂੰ ਨਹੀਂ ਵੇਚ ਸਕਿਆ ਐਨਵੀਡੀਆ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਉਹ ਚਿਪਸ ਵੀ ਵੇਚ ਪਾਉਂਦੇ ਤਾਂ ਜਿਹੜਾ ਟੋਟਲ ਰੈਵਨਿਊ ਹੋਣਾ ਸੀਗਾ ਸਿਰਫ ਐਚ ਟਵੈਂਟੀ ਚਿਪਸ ਤੋਂ ਉਹ $7 billion ਤੋਂ ਵੀ ਵੱਧ ਹੋ ਜਾਣਾ ਸੀ। ਅਤੇ ਇਹਦਾ ਮਤਲਬ ਫਿਰ ਇਹ ਵੀ ਹੈ ਵਾਸੂ ਜੀ ਕਿ ਜੇ 15% ਉਹਦਾ ਚਿਪਸ ਦੇ ਰੈਵਨਿਊ ਦਾ US ਦੀ ਸਰਕਾਰ ਨੂੰ ਜਾਣਾ ਜਿਹੜੀ ਆਹ ਡੀਲ ਹੋ ਗਈ ਆ, ਤਾਂ ਫਿਰ ਮਤਲਬ ਹਰ ਕੁਆਟਰ US ਗਵਰਨਮੈਂਟ ਇਹਨਾਂ AI ਚਿਪਸ ਦੀ ਸੇਲ ਤੋਂ ਇਕੱਲੇ ਐਨਵੀਡੀਆ ਤੋਂ ਤਕਰੀਬਨ $1 billion ਵਸੂਲ ਕਰ ਸਕਦੀ ਆ।
ਇੱਕ 1.25 billion ਹੋ ਜਾਏਗਾ
ਯਾ AMD ਤੋਂ ਲੈਦੇ ਨੇ।
ਯੈਸ,
ਤੇ ਹਲੇ ਅੱਛਾ ਫਿਰ ਐਪਲ ਤੋਂ 600 million ਦੀ 600 billion ਦੀ ਕਮਿਟਮੈਂਟ ਟਰੰਪ ਨੇ ਆਲਰੇਡੀ ਲੈ ਲਈ ਹੋਈ ਆ।
ਯਾ ਮਤਲਬ ਇਹ ਇਹਦਾ ਸਾਰ ਇਹ ਵੀ ਹੈ ਕਿ ਨੈਸ਼ਨਲ ਸਿਕਿਉਰਿਟੀ ਦਾ ਪ੍ਰਾਈਸ ਹੈ $1.25 billion
ਪਰ ਕੁਆਟਰ
ਸਾਲ ਦਾ, ਕੁਆਟਰ ਦਾ, ਪਰ ਕੁਆਟਰ, ਸੋ ਸਾਲ ਦਾ 4 billion ਹੋ ਗਿਆ
ਜਾਂ 15% ਆ ਬਸ, 15% ਦਿਓ ਫਿਰ ਨੈਸ਼ਨਲ, ਫਿਰ ਉਹ ਸੁਰੱਖਿਆ ਕਵਚ ਬਣ ਜਾਂਦਾ, ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਨਹੀਂ ਰਹਿੰਦਾ।
ਯਾ ਮੈਂ ਕੱਲ੍ਹ ਸ਼ਾਮ ਵਾਲੇ ਸ਼ੋਅ 'ਚ ਇਹਦੀ ਗੱਲ ਕਰ ਰਿਹਾ ਸੀ, ਮੈਸੇਜ ਆਇਆ ਕਹਿੰਦੇ ਅਲਟੀਮੇਟਲੀ ਹੈ ਤਾਂ ਕਹਿੰਦੇ ਰੀਅਲਟਰ ਹੀ ਹੈ ਡੋਨਲਡ ਟਰੰਪ, ਕਮਿਸ਼ਨ ਬੇਸਿਸ ਤੇ ਕੰਮ ਕਰਦੇ।
ਵਾਸਤੂ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਸਾਨੂੰ ਹੇਅਰ ਕੱਟ ਵਾਲੇ। ਦੇਖੋ ਡੋਨਲਡ ਟਰੰਪ ਨੇ ਵੀ ਇਹਨਾਂ ਨੇ ਕਹਿਤਾ ਵੀ ਮੇਰਾ ਕੱਟ ਹੈ ਚੋਂ, ਵੀ 15 ਅਮਰੀਕਾ ਦਾ ਕੱਟ ਆ, ਉਹ ਇਹ ਨਹੀਂ ਕਹਿੰਦੇ ਵੀ ਟਰੰਪ ਦਾ ਕੱਟ ਆ, ਮਤਲਬ ਅਮਰੀਕਾ ਨੂੰ ਤੁਹਾਨੂੰ ਸਰਕਾਰ ਨੂੰ ਇੰਨੇ ਪੈਸੇ ਦੇਣੇ ਪੈਣਗੇ,
ਬ੍ਰੈਡ ਵਾਲੀ ਗੱਲ ਹੀ ਆ,
ਬ੍ਰੈਡ ਵਾਲੀ ਗੱਲ ਹੀ। ਬਸ ਵੀ ਲੱਗੇ ਹੱਥ ਗੱਲ ਇਹ ਕਰ ਲਈਏ, ਟਰੰਪ ਨੇ ਤੇ ਚਾਈਨਾ ਨੂੰ ਕਹਿਤਾ ਕਿ ਜੀ 90 ਦਿਨਾਂ ਦੀ ਐਕਸਟੈਂਸ਼ਨ ਆ ਤੇ 10 November ਤੱਕ ਆਪਾਂ ਕੋਈ ਟੈਰਿਫ ਟੁਰਿਫ ਹੋਰ ਕੋਈ ਵਾਧਾ ਨਹੀਂ ਕਰਾਂਗੇ। ਪਰ ਦੇਖੋ ਪਿਛਲੇ ਸਾਲ ਦੀ ਅਗਸਤ ਦੀ ਗੱਲ ਆ, ਜਦੋਂ ਚਾਈਨਾ ਨੇ ਕੈਨੇਡਾ ਤੋਂ ਜਾਂਦੀ ਕਨੋਲਾ ਦੇ ਉੱਪਰ ਇੱਕ ਡਿਊਟੀ ਲਾਤੀ ਸੀ, ਉਹਨਾਂ ਨੇ ਇਹ ਕਾਰਵਾਈ ਤਾਂ ਕੀਤੀ ਸੀ ਕਿਉਂਕਿ ਉਦੋਂ ਕੈਨੇਡਾ ਨੇ ਅਮਰੀਕਾ ਦੇ ਕਹੇ 'ਤੇ ਚਾਈਨਾ 'ਚ ਬਣਨ ਵਾਲੀਆਂ ਇਲੈਕਟ੍ਰਿਕ ਵਹੀਕਲਸ ਉੱਪਰ 100% ਟੈਰਿਫ ਲਾਇਆ ਸੀ। ਬੇਸਿਕਲੀ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦਾ ਕੈਨੇਡਾ ਦੇ ਵਿੱਚ ਆਉਣ ਦਾ ਜਿਹੜਾ ਰਸਤਾ ਸੀ ਉਹ ਇਫੈਕਟਿਵਲੀ ਬੰਦ ਕਰ ਦਿੱਤਾ ਸੀ ਉਹ ਟੈਰਿਫ ਲਾ ਕੇ। ਉਹਦੇ ਜਵਾਬ 'ਚ ਚਾਈਨਾ ਨੇ ਕਹਿ ਦਿੱਤਾ ਸੀ ਲਓ ਜੀ ਫਿਰ ਅਸੀਂ ਜਿਹੜੀ ਕੈਨੇਡਾ ਤੋਂ ਤਕਰੀਬਨ $5 billion ਦੀ ਕਨੋਲਾ ਅਸੀਂ ਖਰੀਦਦੇ ਹਾਂ, ਅਸੀਂ ਉਹਦੇ ਉੱਪਰ ਡਿਊਟੀ ਲਾ ਦਿੰਦੇ ਹਾਂ। ਇੱਧਰੋਂ ਟਰੰਪ ਅਤੇ ਚਾਈਨਾ ਵਿਚਕਾਰ ਇਹ ਸਹਿਮਤੀ ਹੋਈ, ਚਲੋ 90 ਦਿਨਾਂ ਦੀ ਐਕਸਟੈਂਸ਼ਨ ਲੈ ਲਓ। ਅਮਰੀਕਾ ਦੇ ਕਹੇ 'ਤੇ ਕੈਨੇਡਾ ਦੇ ਸੰਬੰਧ ਚਾਈਨਾ ਦੇ ਨਾਲ ਵਿਗੜੇ ਨੇ ਪਿਛਲੇ ਸਾਲਾਂ 'ਚ, ਆਪਾਂ ਕਿੰਨੀ ਵਾਰ ਗੱਲ ਕੀਤੀ ਆ। ਪਰ ਚਾਈਨਾ ਨੇ ਅੱਜ ਸਵੇਰੇ ਵਾਸਤੇ ਜੀ ਕੈਨੇਡਾ ਦੇ ਕਨੋਲਾ ਉੱਪਰ ਜਿਹੜੀਆਂ ਡਿਊਟੀਜ਼ ਨੇ ਹੋਰ ਵਧਾ ਦਿੱਤੀਆਂ, ਇਹ ਤਾਂ ਐਂ ਲੱਗਦਾ ਵੀ 12 August ਵਾਸਤੇ ਚਾਈਨਾ ਨੇ ਕਿਸੇ ਨੂੰ ਤਿਆਰ ਕੀਤਾ ਸੀ, ਟਰੰਪ ਨੇ ਕਿਹਾ 90 ਦਿਨਾਂ ਦੀ ਐਕਸਟੈਂਸ਼ਨ ਲੈ ਲਓ, ਅਤੇ ਚਾਈਨਾ ਨੇ ਸੋਚਿਆ ਵੀ ਕਿਸੇ ਨੂੰ ਹੁਣ ਤਿਆਰ ਕੀਤਾ ਕਿਤੇ ਤਾਂ ਜੜਨਾ ਹੀ ਆ, ਉਹਨਾਂ ਨੇ ਕੈਨੇਡਾ ਦੇ ਕਿਸੇ ਨੂੰ ਜੜਤਾ।
ਜਾਂ ਸਾਡੇ ਹੀ ਫੋਰਨ ਪੋਲਿਸੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਘਸੋਨ ਨੇ ਸਾਡੇ ਪੈਂਦੇ ਰਹਿੰਦੇ ਆ ਅਮਰੀਕਾ ਦੇ ਕਰਕੇ, ਕਿਉਂਕਿ ਅਮਰੀਕਾ ਦੇ ਕਹੇ 'ਤੇ ਹੀ ਅਸੀਂ ਚਾਈਨਾ ਦੀ ਮੰਗ ਵਾਂਜੋ ਨੂੰ ਇੱਥੇ ਬੰਦੀ ਬਣਾਇਆ ਸੀ
2018
ਵੈਂਕੂਵਰ ਦੇ ਵਿੱਚ, ਅਸੀਂ ਉਹਨਾਂ ਨੂੰ ਹਾਊਸ ਅਰੈਸਟ ਦੇ ਵਿੱਚ ਰੱਖਿਆ ਸੀ, ਅਮਰੀਕਾ ਉਹਨਾਂ ਨੂੰ ਡਿਪੋਰਟ ਕਰਨਾ ਸੀ, ਚੀਨ ਨਾਲ ਅਸੀਂ ਆਪਣੇ ਰਿਸ਼ਤੇ ਖਰਾਬ ਕਰ ਲਏ, ਐਕਸਟਰਾਡਾਈਟ ਕਰਨਾ, ਡਿਪੋਰਟ ਨਹੀਂ ਐਕਸਟਰਾਡਾਈਟ ਕਰਨਾ ਸੀ ਉਹਨਾਂ ਨੂੰ ਅਮਰੀਕਾ। ਬਾਅਦ ਵਿੱਚ ਫਿਰ ਉਹਨਾਂ ਨੂੰ ਵਾਪਸ ਭੇਜਿਆ ਗਿਆ, ਸਾਡੇ ਦੋਨੋਂ ਮਾਈਕਲਸ ਅਸੀਂ ਮਸੇ ਉੱਥੋਂ ਛੁਡਾਏ ਨੇ, ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਰਿਸ਼ਤੇ ਨੇ ਚੀਨ ਦੇ ਨਾਲ ਉਹ ਕਦੇ ਦੁਬਾਰਾ ਆਪਣੇ ਪੈਰਾਂ 'ਤੇ ਹੋਏ ਨਹੀਂ, ਅਤੇ ਉੱਧਰੋਂ ਅਸੀਂ ਦੇਖਿਆ ਕਿ ਚੀਨ ਅਤੇ ਅਮਰੀਕਾ ਉਹ ਕਈ ਵਾਰ ਟ੍ਰੇਡ ਸੰਬੰਧੀ, ਵਪਾਰ ਸੰਬੰਧੀ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਚੁੱਕੇ ਨੇ।
ਤੁਸੀਂ ਹੁਣੇ ਗੱਲ ਇੱਕ ਸਾਂਝੀ ਕਰਕੇ ਹਟਾਈ ਹੋ, ਜੋ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਆ ਵੀ ਆ ਟੈਰਿਫ ਔਰ ਟੈਰਿਫ ਹੀ ਹੋਣ ਦੇ ਬਾਵਜੂਦ ਚਾਈਨਾ ਦੇ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿੰਦੇ ਨੇ ਆਓ ਜੀ ਭਾਬੀ ਜੀ ਕੋਲ ਲੇਕਰ,
ਬਿਲਕੁਲ,
ਅਤੇ ਉਹ ਕਹਿੰਦੇ ਨੇ ਮੈਂ ਵੀ ਜਾਣਾ ਚਾਹੁੰਦਾ ਤੁਸੀਂ ਵੀ ਆਓ।
ਹਾਂ, ਅਤੇ ਇਸ ਤੋਂ ਪਹਿਲਾਂ ਵੀ ਯਾਦ ਹੈ ਕਿ ਸ਼ੀ ਜਿਨਪਿੰਗ ਇੱਥੇ ਕੈਲੀਫੋਰਨੀਆ ਆਏ ਵੀ ਸੀਗੇ, ਕੋਈ ਇੱਕ ਕੋਈ ਮਲਟੀਲੈਟਰਲ ਕੋਈ ਸਮਿਟ ਸੀ ਪਿਛਲੇ ਸਾਲਾਂ ਦੌਰਾਨ, ਪਿਛਲੇ 2-3 ਸਾਲਾਂ ਦੇ ਅੰਦਰ ਹੀ ਸ਼ੀ ਜਿਨਪਿੰਗ ਇੱਥੇ ਕੈਲੀਫੋਰਨੀਆ ਹੋ ਕੇ ਗਏ ਨੇ, ਸੈਨ ਫਰਾਂਸਿਸਕੋ ਡਾਊਨ ਟਾਊਨ ਦੇ ਵਿੱਚ, ਉੱਥੇ ਵੱਡੀ ਸਾਰੀ ਕਾਨਫਰੰਸ ਸੀਗੀ, ਉੱਥੇ ਉਹ ਆਏ ਨੇ, ਅਤੇ ਸਾਡੇ ਇੱਥੇ ਕੈਨ ਯੂ ਇਮੈਜਿਨ ਕਿ ਚਾਈਨਾ ਦਾ ਪ੍ਰੀਮੀਅਰ ਸਾਡੇ ਇੱਥੇ ਆ ਰਿਹਾ, ਚਾਈਨਾ ਦਾ ਪ੍ਰੈਜੀਡੈਂਟ ਇੱਥੇ ਆ ਰਿਹਾ ਕੈਨੇਡਾ, ਅਨਥਿੰਕੇਬਲ ਆ। ਜਿਸ ਤਰ੍ਹਾਂ ਦੇ ਅਸੀਂ ਆਪਣੇ ਰਿਸ਼ਤੇ ਵਿਗਾੜ ਲਏ ਅਮਰੀਕਾ ਦੇ ਕਹੇ 'ਤੇ, ਇਹ ਫਿਲਮ ਅਸੀਂ ਪਹਿਲਾਂ ਦੇਖੀ ਹੋਈ ਹੈ ਸਾਰੀ, ਕਿ ਅਸੀਂ ਅਮਰੀਕਾ ਦੇ ਕਹੇ 'ਤੇ ਚੀਨ ਦੇ ਖਿਲਾਫ਼ ਕੋਈ ਕਦਮ ਚੁੱਕਦੇ ਹਾਂ, ਸਾਡਾ ਨੁਕਸਾਨ ਹੋ ਜਾਂਦਾ, ਸਾਡੇ 'ਤੇ ਟੈਰਿਫ ਲੱਗ ਜਾਂਦੀ ਹੈ, ਸਾਡੇ ਬੰਦੇ ਉੱਥੇ ਫੜ ਕੇ ਡਿਟੇਨ ਕਰ ਲਏ ਜਾਂਦੇ ਨੇ, ਸਾਡੇ ਨਾਲ ਸਾਰੀ ਟ੍ਰੇਡ ਖਤਮ ਕਰ ਲੈਂਦਾ ਚਾਈਨਾ, ਅਤੇ ਅਮਰੀਕਾ ਅਤੇ ਚਾਈਨਾ ਫਿਰ ਘਿਓ ਖਿਚੜੀ ਹੋ ਜਾਂਦੇ ਦੁਬਾਰਾ।
ਉਹ ਦੌਰ ਗਿਆ ਜਦੋਂ 2 billion ਦੀ ਲੜਾਈ 'ਚ ਬਾਂਦਰ ਨੂੰ ਫਾਇਦਾ ਹੋ ਜਾਂਦਾ ਸੀ, ਹੁਣ ਨਵਾਂ ਦੌਰ ਹੈ, 2 billion ਦੀ ਲੜਾਈ 'ਚ ਫਸੇ ਬਾਂਦਰ ਨੂੰ ਚਪੇੜਾਂ ਪੈ ਜਾਂਦੀਆਂ,
ਕਿਸੋਨ
ਨਾ ਕਿਸੋਨ ਦੋਵੇਂ ਪਾਸੋਂ ਪੈ ਰਹੇ ਨੇ, ਉੱਧਰੋਂ ਅਮਰੀਕਾ ਵੀ ਖੁਸ਼ ਨਹੀਂ, ਅਤੇ ਆਹ ਜਿਹੜੀਆਂ ਕਾਊਂਟਰ ਵੇਲਿੰਗ ਜਾਂ ਜਿਹੜੀ ਐਂਟੀ ਡੰਪਿੰਗ ਡਿਊਟੀਜ਼ ਚਾਈਨਾ ਨੇ ਕੈਨੇਡੀਅਨ ਕਨੋਲਾ ਦੇ ਉੱਪਰ ਲਾਈਆਂ, ਉਹਨਾਂ ਨੂੰ ਅੱਜ
ਹੁਣ ਵੈਸੇ ਸਮਾਂ ਆ ਗਿਆ ਕਿ ਬਾਂਦਰ ਬੰਦਾ ਬਣ ਜਾਏ,
ਬਾਂਦਰ ਬੰਦਾ ਬਣ ਜਾਏ। ਹਾਂ, 75.8% ਕਾਊਂਟਰ ਜਿਹੜੀ ਐਂਟੀ ਡੰਪਿੰਗ ਡਿਊਟੀਜ਼ ਨੇ ਕੈਨੇਡੀਅਨ ਕਨੋਲਾ ਦੇ ਉੱਪਰ ਚਾਈਨਾ ਨੇ ਐਲਾਨ ਕੀਤੀਆਂ, ਅਤੇ ਇਹ ਪਰਸੋਂ ਭਾਵ ਵੀਰਵਾਰ ਤੋਂ ਲਾਗੂ ਹੋ ਜਾਣਗੀਆਂ।
ਸੋ ਦੇਖੋ, ਇਹ ਜਦੋਂ ਅਸੀਂ ਇਹਨਾਂ ਦੀ ਇਲੈਕਟ੍ਰਿਕ ਵਹੀਕਲਸ ਦੇ ਉੱਤੇ 100% ਡਿਊਟੀ ਲਗਾਈ ਸੀ ਪਿਛਲੇ ਸਾਲ ਅਗਸਤ ਦੇ ਵਿੱਚ,
ਜੀ,
ਉਸ ਤੋਂ ਬਾਅਦ ਚਾਈਨਾ ਨੇ ਕਿਹਾ ਸੀ ਕਿ ਜਿਹੜੀ ਤੁਹਾਡੇ ਕੋਲੋਂ ਕਨੋਲਾ ਖਰੀਦਦੇ ਹਾਂ ਉਹਦੇ ਉੱਤੇ ਅਸੀਂ ਇੱਕ ਇਨਵੈਸਟੀਗੇਸ਼ਨ ਆਰਡਰ ਕਰ ਰਹੇ ਹਾਂ ਕਿ ਵੀ ਤੁਸੀਂ ਡੰਪਿੰਗ ਡੁੰਪਿੰਗ ਤਾਂ ਨਹੀਂ ਕਰ ਰਹੇ, ਐਂਟੀ ਡੰਪਿੰਗ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੀ, ਉਹਦੇ ਤਹਿਤ ਹੁਣ ਇਹਨਾਂ ਨੇ ਅੱਜ ਅਨਾਊਂਸ ਕਰਤਾ ਕਿ 75.8% ਅਸੀਂ ਐਂਟੀ ਡੰਪਿੰਗ ਡਿਊਟੀ ਲਗਾ ਰਹੇ ਹਾਂ ਕੈਨੇਡੀਅਨ ਕਨੋਲਾ ਦੇ ਉੱਤੇ। ਵਿਜੇ ਜੀ, ਪਿਛਲੇ ਦਿਨਾਂ ਦੌਰਾਨ ਥੋੜ੍ਹੀ ਜਿਹੀ ਆਸ ਵੱਜੀ ਸੀ ਕਿ ਜੂਨ ਦੇ ਵਿੱਚ ਇਹਨਾਂ ਦੇ ਪ੍ਰੀਮੀਅਰ ਲੀ ਕਿਆਂਗ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਮਾਰਕ ਕਾਰਨੀ ਦੀ, ਅਤੇ ਉਸ ਫੋਨ ਕਾਲ ਤੋਂ ਬਾਅਦ ਦੋਨੋਂ ਧਿਰਾਂ ਵੱਲੋਂ ਕਿਹਾ ਗਿਆ ਸੀ ਵੀ ਕੋਈ ਇੱਡੇ ਵੀ ਜ਼ਿਆਦਾ ਕੋਈ ਆਪਸੀ ਮੁਫਾਦ ਨਹੀਂ ਹੈਗੇ ਕੈਨੇਡਾ ਅਤੇ ਚਾਈਨਾ ਦੇ, ਇਟਸ ਨਥਿੰਗ ਦੈਟ ਕੈਨੋਟ ਬੀ ਰਿਜ਼ੋਲਵਡ, ਅਤੇ ਜਿਹੜੇ ਚਾਈਨਾ ਦੇ ਅੰਬੈਸਡਰ ਨੇ ਅਮਰੀਕਾ ਕੈਨੇਡਾ ਦੇ ਵਿੱਚ ਉਹਨਾਂ ਵੱਲੋਂ ਵੀ ਪਿਛਲੇ ਦਿਨਾਂ ਦੌਰਾਨ ਕੁਝ ਚੰਗੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਜਦੋਂ ਦੇ ਡੋਨਲਡ ਟਰੰਪ ਕੈਨੇਡਾ ਦੇ ਨਾਲ ਆਡਾ ਲੈ ਰਹੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਨਾਲ ਆਪਣੇ ਸੰਬੰਧ ਬਿਹਤਰ ਕਰਨਾ ਚਾਹੁੰਦੇ ਹਾਂ ਤੇ ਵੀ ਜੇਕਰ ਗੱਲਬਾਤ ਹੋਵੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਵੀ ਅਸੀਂ ਟ੍ਰੇਡ ਟਾਈਜ ਅਸੀਂ ਤਾਂ ਵਪਾਰ ਹੋਰ ਵਧਾਉਣਾ ਚਾਹੁੰਦੇ ਕੈਨੇਡਾ ਦੇ ਨਾਲ ਵੀ ਕੈਨੇਡਾ ਜਿਹੜੇ ਆਪਣੀਆਂ ਕੁਝ ਬੇਸਿਕ ਜੀਆਂ ਵੀ ਕੋਈ ਆਈਡੀਓਲੋਜੀਕਲ ਜਿਹੜੇ ਸਟੈਂਸ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰਨ ਲਈ ਤਿਆਰ ਹੋਵੇ। ਅਸੀਂ ਤਾਂ ਟ੍ਰੇਡ ਵਧਾਉਣਾ ਚਾਹੁੰਦੇ ਹਾਂ ਤੇ ਲੱਗਿਆ ਸੀ ਵੀ ਸ਼ਾਇਦ ਕੈਨੇਡਾ ਚਾਈਨਾ ਹੁਣ ਕੈਨੇਡਾ ਨੂੰ ਬੁਰਕੀ ਪਾਏਗਾ ਵੀ ਜੇ ਤੁਹਾਡੇ ਨਾਲ ਡੋਨਲਡ ਟਰੰਪ ਤੁਹਾਡੀ ਯਾਰੀ ਨਹੀਂ ਤੁਹਾਡੀ ਟੁੱਟ ਗਈ ਉਧਰਲੇ ਪਾਸੇ ਸਾਡੇ ਨਾਲ ਯਾਰੀ ਲਾ ਲਓ ਪਰ ਉਹ ਸਾਰੀ ਗੱਲ ਹੁਣ ਜਿਵੇਂ ਕਹਿ ਲਓ ਵੀ ਉਹ ਠੰਡੇ ਬਸਤੇ ਚ ਪੈ ਗਈ ਜਾਂ ਕਹਿ ਲਓ ਵੀ ਬਿਲਕੁਲ ਹੀ
ਦੇਖੋ ਕਿਉਂਕਿ ਉਹਨਾਂ ਨੇ ਚਾਈਨਾ ਤੇ ਅਮਰੀਕਾ ਗੱਲ ਕਰ ਰਹੇ ਨੇ ਤੇ ਚਾਈਨਾ ਵੱਲੋਂ ਕੈਨੇਡਾ ਨੂੰ ਦੁਆਰ ਤੋਂ ਘੂਰਿਆ ਜਾ ਰਿਹਾ। ਸੋ ਕਨੋਲਾ ਦੇ ਉੱਪਰ ਡਿਊਟੀ ਲਾ ਦਿੱਤੀ ਇੱਕ ਨਾ ਮੈਸੇਜ ਆਇਆ ਉਹ ਨਾ ਵੈਸੇ ਇਹ ਕਹੀ ਜਾਂਦੀ ਗੱਲ ਵੀ ਖਿੱਲਾਂ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਤੇ ਵੀ ਕਿਤੇ ਕੈਨੇਡਾ ਦੇ ਨਾਲ ਉਹ ਕੰਮ ਨਾ ਹੋ ਗਿਆ ਹੋਵੇ। ਇਹਦੇ ਨਾਲ ਜੁੜੀ ਇੱਕ ਪੁਰਾਣੀ ਯਾਦ ਆ ਮੈਂ ਤੁਹਾਨੂੰ ਨਾ ਫਿਰ ਸਾਂਝੀ ਕਰੂੰ ਗੱਲ
ਠੀਕ ਹੈ
ਤਾਂ ਮੈਸੇਜ ਸਾਡੇ ਸੁਣਨ ਨਾਲ ਨੇ ਭੇਜਿਆ ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਇਸ ਤਰ੍ਹਾਂ ਦੀ ਕੰਟਰੀਬਿਊਸ਼ਨ ਪ੍ਰੋਗਰਾਮ ਦੇ ਵਿੱਚ ਰੈਗੂਲਰਲੀ ਕਰਦੇ ਰਿਹਾ ਕਰੋ।
ਬੀਸੀ ਦੀ ਇਕਾਨਮੀ ਜਿਹੜੇ ਜਿਸ ਤਰ੍ਹਾਂ ਤੁਰੀ ਹੋਈ ਹੈ ਨਾ ਵਰਕਰਾਂ ਨੂੰ ਰਲ ਕੇ ਇੰਪਲੋਇਰ ਹਾਇਰ ਕਰਨੇ ਪੈਣੇ।
ਇਹੀ ਹਾਂ ਮੈਂ ਮੇਰੇ ਜ਼ਬਾਨ ਤੋਂ ਹੀ ਨਿਕਲਣ ਲੱਗਾ ਸੀ ਜੇ ਤੁਸੀਂ ਵਰਕ ਕਰੋ ਤੁਸੀਂ ਇੰਪਲੋਇਰ ਹਾਇਰ ਕਰਨਾ ਐਜ਼ ਇੱਕ ਨਹੀਂ ਨਹੀਂ ਗਲਤ ਹੋ ਗਿਆ।
ਬੇਸਿਕਲੀ ਇਹ ਮਤਲਬ ਇਹ ਹੈ ਵੀ ਆਪਣੇ ਰੁਜ਼ਗਾਰ ਹੁਣ ਤੁਹਾਨੂੰ ਆਪ ਹੀ ਪੈਦਾ ਕਰਨੇ ਪੈਣੇ ਆ ਕਿ ਹਰ ਕੋਈ ਆਪਣਾ ਆਪਣੇ ਆਪ ਦੇਖੇ।
ਇਕਨੋਮਿਕਲੀ ਜਿਹੜੀ ਸਥਿਤੀ ਹੈ ਕੋਈ ਇੰਨੀ ਵਧੀਆ ਨਹੀਂ। ਅਸੀਂ ਬਸ ਜੀ ਪਿਛਲੇ ਦਿਨ ਗੱਲ ਕਰਦੇ ਸੀ ਨਾ ਜਿਸ ਦਿਨ ਜੋਬ ਨੰਬਰਸ ਆਏ ਸੀ ਜੋਬ ਨੰਬਰਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਓਵਰਆਲ ਕੈਨੇਡਾ ਦੇ ਵਿੱਚ ਨੌਕਰੀਆਂ 'ਤੇ 40,800 ਨੌਕਰੀਆਂ ਦਾ ਨੁਕਸਾਨ ਹੋਇਆ ਇਨ ਦਾ ਮੰਥ ਆਫ ਜੁਲਾਈ ਪਰ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ ਨੌਕਰੀਆਂ ਵਧੀਆਂ ਸੀ ਅਤੇ ਅਸੀਂ ਉੱਦਣ ਗੱਲ ਕਰਦੇ ਸੀ ਵੀ ਦੱਸੋ ਯਾਰ ਵੀ ਇਹ ਗੱਲ ਜੀ ਰਲਦੀ ਨਹੀਂ ਲੱਗਦੀ ਕਿ ਅਦਰਵਾਈਜ਼ ਤਾਂ ਜਦੋਂ ਟਰਾਂਸਪੋਰਟੇਸ਼ਨ 'ਚ ਨੌਕਰੀਆਂ ਵੱਧ ਹੋਈਆਂ ਹੋਣ ਮਤਲਬ ਇਕੋਨਮੀ ਵਧੀਆ ਚੱਲ ਰਹੀ ਹੁੰਦੀ ਆ ਪਰ ਉਹ ਸੰਕੇਤ ਉੱਦਾਂ ਦੇ ਹੈ ਨਹੀਂ। ਫਿਰ ਇੱਕ ਨਾ ਮੈਸੇਜ ਆਇਆ ਹੋਇਆ ਸੀ ਉਹਨਾਂ ਨੇ ਕਿਹਾ ਕਿ CRA ਨੇ ਬਹੁਤ ਸਾਰੇ ਜਿਹੜੇ ਡਰਾਈਵਰ ਜਿਹੜੇ ਹਨ ਜਿਨ੍ਹਾਂ ਨੇ ਆਪਣੀਆਂ ਕੰਪਨੀਆਂ ਰਜਿਸਟਰ ਕਰਾ ਕੇ ਉਹ ਇੱਕ ਤਰ੍ਹਾਂ ਸਬ ਕੰਟਰੈਕਟਰ ਵਜੋਂ ਕੰਪਨੀ ਨਾਲ ਕੰਮ ਕਰਦੇ ਸੀ ਟਰੱਕਿੰਗ ਕੰਪਨੀ ਨਾਲ ਉਹਨਾਂ ਨੂੰ ਡਰਾਈਵਰ ਇਨਕਾਰਪੋਰੇਟਡ ਤੋਂ ਹਟਾ ਕੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮੁਲਾਜ਼ਮ ਬਣਨਾ ਪੈਣਾ। ਉਹ ਜਿਹੜਾ ਉੱਥੋਂ ਜਿਹਦੀ ਕੰਪਨੀ ਜਿਹਨੇ ਕੈਂਸਲ ਕਰਕੇ ਜਿਹੜਾ ਇੰਪਲੋਈ ਬਣਿਆ ਤਾਂ ਉਹਦੇ ਕਰਕੇ ਜਿਹੜੇ ਨੰਬਰਸ ਨੇ ਜੋਬ ਨੰਬਰਸ ਉਹ ਹੋ ਸਕਦਾ ਕਿ ਵੱਧ ਗਏ ਹੋਣ ਇਨ ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ
ਕੁਡ ਬੀ
ਯਾ। ਸੋ ਉਹ ਇੱਕ ਕੰਟਰੀਬਿਊਟਿੰਗ ਫੈਕਟਰ ਹੋ ਸਕਦਾ
ਮਤਲਬ ਸਟੈਟਕਾਂ ਦੇ ਨੰਬਰ ਸਹੀ ਹੁੰਦੇ
ਆਹੋ ਦੇਖ ਲਓ ਹੈ ਨਾ ਸਟੈਟਕਾਂ ਵਾਲੇ। ਅੱਛਾ ਇਹ ਕਹਿ ਰਹੇ ਨੇ ਅੱਜ ਕੱਲ੍ਹ ਇਹ ਨੰਬਰ ਆਏ ਨੇ ਕਿ ਜਿਹੜੇ ਲੋਕ ਕੈਨੇਡਾ ਕੈਨੇਡੀਅਨਸ ਰਿਟਰਨਿੰਗ ਫਰੋਮ ਦਾ US ਉਹਨਾਂ ਦੀ ਗਿਣਤੀ ਹੁਣ ਲਗਾਤਾਰ ਸੱਤ ਮਹੀਨੇ ਹੋ ਗਏ ਨੇ ਲਗਾਤਾਰ ਘੱਟਦੀ ਜਾ ਰਹੀ ਆ ਅਤੇ ਹੁਣ ਕੈਨੇਡਾ ਅਤੇ US ਦਾ ਬਾਰਡਰ ਕਰੋਸ ਕਰਕੇ ਕੈਨੇਡਾ 'ਚ ਦਾਖਲ ਹੋਣ ਵਾਲੇ ਅਮਰੀਕਨਾਂ ਦੀ ਗਿਣਤੀ ਕੈਨੇਡੀਅਨਸ ਨਾਲੋਂ ਜ਼ਿਆਦਾ ਹੈ ਕਿਉਂਕਿ ਸਟੈਟ ਕੈਨੇਡਾ ਕੋਲ ਵੀ ਰਿਟਰਨਿੰਗ ਦੇਖੋ ਜਿਹੜਾ ਕੈਨੇਡੀਅਨ ਲੈਂਡ ਬਾਰਡਰ ਕਰੋਸ ਕਰਕੇ ਅਮਰੀਕਾ ਜਾਏਗਾ ਜਾਣ ਵੇਲੇ ਤਾਂ ਉਹਦਾ ਨੰਬਰ ਅਮਰੀਕਨ ਦਰਜ ਕਰ ਰਹੇ ਨੇ ਸਾਨੂੰ ਤਾਂ ਤਾਂਹੀਓ ਪਤਾ ਲੱਗਣਾ ਨਾ ਵੀ ਵਾਪਸ ਆਉਣ ਵਾਲਿਆਂ ਦੇ ਵਿੱਚੋਂ ਕੈਨੇਡੀਅਨਸ ਦੀ ਗਿਣਤੀ ਕਿੰਨੀ ਆ। ਸੋ ਰਿਟਰਨਿੰਗ ਕੈਨੇਡੀਅਨਸ ਦਾ ਨੰਬਰ ਕਾਫੀ ਘੱਟ ਗਿਆ ਹੋਇਆ ਸਟੈਟ ਕੈਨ ਨੇ ਇਹ ਵੀ ਕੱਲ੍ਹ ਦੱਸਿਆ। ਸੋ ਕੈਨੇਡੀਅਨਸ ਦੀਆਂ ਐਲਬੋਜ਼ ਅਪ ਨੇ ਸਰਕਾਰ ਦੀਆਂ ਐਲਬੋਜ਼ 'ਤੇ ਲੱਗਦਾ ਡਾਊਨ ਨੇ।
ਕੈਨੇਡੀਅਨਸ ਦੀਆਂ ਜੇਬਾਂ ਦੇ ਵਿੱਚ ਪੈਸੇ ਹੀ ਹੈ ਨਹੀਂ ਉਹ ਕਹਿੰਦੇ ਕੀ ਕਰਨ ਜਾਣਾ ਅਮਰੀਕਾ।
ਯਾ ਸਹੀ ਗੱਲ ਆ ਵਾਸੂ ਜੀ। ਅੱਛਾ ਜੇ ਅਮਰੀਕਾ ਦੀ ਗੱਲ ਕਰ ਹੀ ਲਏ ਹਾਂ ਟਰੰਪ ਵੱਲੋਂ ਲਗਾਏ ਟੈਰਿਸ ਕਰਕੇ ਇੱਕ ਸਭ ਤੋਂ ਵੱਡੀ ਮੁਖਾਲਫਤ ਕਿਹੜੇ ਪਹਿਲੂ ਤੋਂ ਕੀਤੀ ਜਾਂਦੀ ਆ ਕਿ ਦੇਖੋ ਜੀ ਇਹਨੇ ਇਨਫਲੇਸ਼ਨ ਇੰਨੀ ਵਧਾ ਦੇਣੀ ਆ ਅਤੇ ਉਹਦੇ ਚੱਲਦੇ ਸਾਡੇ ਕੋਲ ਗੁੰਜਾਇਸ਼ ਹੀ ਨਹੀਂ ਰਹਿਣੀ ਕਿ ਅਮਰੀਕਾ ਦੇ ਵਿੱਚ ਕੋਈ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਜਾਵੇ। ਅੱਜ ਜੁਲਾਈ ਮਹੀਨੇ ਦੇ ਇਨਫਲੇਸ਼ਨ ਨੰਬਰਸ ਆਏ ਨੇ US ਦੇ ਵਿੱਚ ਹਾਲਾਂਕਿ ਦੇਖੋ ਬਹੁਤੇ ਮੁਲਕਾਂ ਦੇ ਉੱਪਰ ਜਿਹੜੇ ਵਧੇ ਹੋਏ ਟੈਰਿਫਸ ਨੇ ਉਹ 1 ਅਗਸਤ ਤੋਂ ਲਾਗੂ ਹੋਏ ਨੇ ਸੋ ਮੇ ਬੀ ਜਿਹੜੀ ਇਸ ਮਹੀਨੇ ਦੇ ਇਨਫਲੇਸ਼ਨ ਨੰਬਰਸ ਹੋਣਗੇ ਉਹ ਜ਼ਿਆਦਾ ਅਸਲੀ ਤਸਵੀਰ ਬਿਆਨ ਕਰਨਗੇ ਮੇ ਬੀ। ਪਰ ਉਹਦੇ ਵਿੱਚ ਵੀ ਇੱਕ ਐਗਜ਼ੈਂਪਸ਼ਨ ਹੈ ਨਾ ਕਿ ਜਿਹੜਾ ਸਮਾਨ 6 ਅਕਤੂਬਰ ਤੱਕ ਪਹੁੰਚ ਜਾਂਦਾ ਉਹਦੇ ਉੱਪਰ ਉਹ ਟੈਰਿਫ ਨਹੀਂ ਲੱਗਣਾ 1 ਅਗਸਤ ਤੋਂ ਲਾਗੂ ਹੋਇਆ ਸੋ ਆਉਂਦੇ ਮਹੀਨਿਆਂ 'ਚ ਪਤਾ ਲੱਗੂ। ਪਰ ਜੁਲਾਈ ਦੇ ਵਿੱਚ ਜਦੋਂ ਇੱਕ ਸਿਗਨੀਫਿਕੈਂਟ ਲੈਵਲ ਆਫ ਟੈਰਿਫਸ ਫਿਰ ਵੀ ਲਾਗੂ ਹੋਏ ਸਨ ਅਮਰੀਕਾ ਦੇ ਵਿੱਚ ਇਨਫਲੇਸ਼ਨ 2.7% ਹੀ ਰਹੀ ਹੈ ਜੁਲਾਈ 'ਚ
ਯਾ ਤੇ ਇਕੋਨਮਿਸਟ ਫੋਰਕਾਸਟ ਕਰ ਰਹੇ ਸੀ ਕਿ 2.8% ਤੇ ਪਹੁੰਚੇਗੀ ਇਹ ਯੀਅਰ ਓਵਰ ਯੀਅਰ ਇਨਫਲੇਸ਼ਨ ਪਰ 2.7 ਹੀ ਦਰਜ ਹੋਈ ਹੈ ਅਤੇ ਆਈ ਐਮ ਸ਼ੋਰ ਕਿ ਡੋਨਲਡ ਟਰੰਪ ਇਹਦੇ ਬਾਰੇ ਕੁਝ ਨਾ ਕੁਝ ਤਾਂ ਕਹਿਣਗੇ ਹੀ ਵੀ ਦੇਖ ਲਓ ਵੀ ਐਵੇਂ ਹੀ ਬਾਰ ਬਾਰ ਜਰੋਮ ਪਾਵਲ ਕਹੀ ਜਾਂਦੇ ਆ ਕਿ ਇਨਫਲੇਸ਼ਨ ਵੱਧ ਜਾਣੀ ਇਸ ਕਰਕੇ ਇੰਟਰਸਟ ਰੇਟ ਨਹੀਂ ਘਟਾਉਣਾ ਵੀ ਇਨਫਲੇਸ਼ਨ ਤਾਂ ਵੱਧ ਨਹੀਂ ਰਹੀ ਠੀਕ ਹੀ ਹੈ 2.7% 'ਤੇ ਹੀ ਆ ਕਿਉਂਕਿ ਜੂਨ ਦੇ ਵਿੱਚ ਵੀ 2.7% ਹੀ ਸੀ ਤੇ ਜੁਲਾਈ ਦੇ ਵਿੱਚ ਵੀ 2.7% ਹੀ ਰਹੀ ਆ ਈਅਰ ਓਵਰ ਈਅਰ ਇਨਫਲੇਸ਼ਨ। ਮੰਥ ਓਵਰ ਮੰਥ ਜੇ ਦੇਖੋਗੇ ਤਾਂ ਇਸ ਜੁਲਾਈ ਦੇ ਵਿੱਚ 0.2% ਵਧੀ ਆ ਮੰਥ ਓਵਰ ਮੰਥ ਜੂਨ ਦੇ ਮੁਕਾਬਲੇ, ਤੇ ਜੂਨ ਦੇ ਵਿੱਚ ਮਈ ਦੇ ਮੁਕਾਬਲੇ 0.3% ਵਧੀ ਸੀ। ਤੇ ਇਹਦੇ ਵਿੱਚ ਜੇ ਕੋਰ ਇਨਫਲੇਸ਼ਨ ਦੇਖੋਗੇ, ਕਿਉਂਕਿ ਕੋਰ ਇਨਫਲੇਸ਼ਨ ਜ਼ਿਆਦਾ ਦੇਖਦੇ ਇਕਨੋਮਿਸਟ, ਜਿਹਦੇ ਆਧਾਰ ਤੇ ਇੰਟਰਸਟ ਰੇਟ ਡਿਸੀਜਨ ਲਏ ਜਾਂਦੇ ਨੇ, ਵੀ ਜੇ ਤੁਸੀਂ ਫੂਡ ਕੋਸਟ ਤੇ ਵਿੱਚੋਂ ਐਨਰਜੀ ਕੋਸਟ ਨੂੰ ਮਨਫੀ ਕਰ ਦਿਓ ਜਿਹੜੀਆਂ ਵੋਲੇਟਾਈਲ ਹੁੰਦੀਆਂ ਨੇ, ਉਸ ਤੋਂ ਬਿਨਾਂ 3.1% ਇਨਫਲੇਸ਼ਨ ਰਹੀ ਹੈ। ਤੇ ਇਹ ਪਹਿਲਾਂ ਜੂਨ ਦੇ ਵਿੱਚ 2.9% ਸੀ ਕੋਰ ਇਨਫਲੇਸ਼ਨ ਅਮਰੀਕਾ 'ਚ, ਤੇ ਮੰਥ ਓਵਰ ਮੰਥ 0.3% ਰਹੀ ਕੋਰ ਇਨਫਲੇਸ਼ਨ, ਮੰਥ ਓਵਰ ਮੰਥ ਜੂਨ ਦੇ ਵਿੱਚ 0.2% ਸੀ।
ਜੇ ਵਸੂ ਜੀ ਇੱਧਰ ਕੈਨੇਡਾ ਦੀ ਗੱਲ ਕਰੀਏ, ਕਿਉਂਕਿ ਇਨਫਲੇਸ਼ਨ ਦਾ ਸਿੱਧਾ ਸਿੱਧਾ ਸੰਬੰਧ ਇੰਟਰਸਟ ਰੇਟਸ ਦੇ ਨਾਲ ਹੈ, ਅਤੇ ਇੱਕ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਿਹੜਾ ਇੱਕ ਸਰਵੇ ਕੀਤਾ ਗਿਆ ਕੁਆਰਟਰਲੀ ਸਰਵੇ 30 ਵੱਖੋ ਵੱਖਰੇ ਪਾਰਟੀਸੀਪੈਂਟਸ ਦਾ, ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਸਾਲ ਬੈਂਕ ਆਫ ਕੈਨੇਡਾ ਵੱਲੋਂ ਹੋ ਸਕਦਾ ਕਿ ਵਿਆਜ ਦਰ ਦੇ ਵਿੱਚ 2 ਕਟੌਤੀਆਂ ਕੀਤੀਆਂ ਜਾਣ, ਸੋ 50 ਪੁਆਇੰਟਸ ਦਾ ਕੱਟ ਵਿਦ ਇਨ ਦਿਸ ਈਅਰ ਹੋ ਸਕਦਾ, ਅਤੇ 2026 ਦੇ ਵਿੱਚ ਵੀ ਜਿਹੜਾ ਇੰਟਰਸਟ ਰੇਟ ਦਾ ਪੱਧਰ ਆ ਉਸੇ ਹੀ ਪੱਧਰ 'ਤੇ ਉਹਨੂੰ ਬਰਕਰਾਰ ਕਰਕੇ ਰੱਖਿਆ ਜਾਏਗਾ।
ਪਰ ਜਿਹੜਾ ਇਹ ਸਰਵੇ ਵੀ ਕੀਤਾ ਗਿਆ ਨਾ, ਜਿਹਦੇ ਆਧਾਰ ਪੁਰਾਣਾ ਹੈ, 1.5-2 ਮਹੀਨੇ ਪੁਰਾਣਾ ਸਰਵੇ ਹੈ,
ਜੀ ਜੀ ਜੀ,
ਤੇ ਉਸ ਤੋਂ ਬਾਅਦ ਕਈ ਸਾਰੇ ਡੇਟਾ ਸੈਟਸ ਆ ਗਏ ਨੇ, ਪਰ ਇਹਦੀ ਹੁਣ ਮੀਡੀਆ ਦੇ ਵਿੱਚ ਗੱਲ ਬਹੁਤ ਹੋ ਰਹੀ ਹੈ।
ਜੀ ਜੀ ਜੀ,
ਤੇ ਵਿਜੇ ਜੀ, ਡੋਨਲਡ ਟਰੰਪ ਨੇ ਐਜ਼ ਐਕਸਪੈਕਟਿਡ ਪੋਸਟ ਪਾਤੀ ਜਾਂ ਟਰੂਥ ਸੋਸ਼ਲ ਤੇ ਇਨਫਲੇਸ਼ਨ ਬਾਰੇ, ਉਹਨਾਂ ਨੇ ਕਿਹਾ ਟ੍ਰਿਲੀਅਨਸ ਆਫ ਡਾਲਰਸ ਆਰ ਬੀਨ ਟੇਕਨ ਇਨ ਔਨ ਟੈਰਿਫਸ, ਕਿ ਅਮਰੀਕਾ 'ਚ ਆ ਰਹੇ ਨੇ ਟ੍ਰਿਲੀਅਨਸ ਆਫ ਡਾਲਰਸ, ਵਿਚ ਹੈਜ਼ ਬੀਨ ਇਨਕ੍ਰੈਡੀਬਲ ਫੋਰ ਅਵਰ ਕੰਟਰੀ, ਇਟਸ ਸਟਾਕ ਮਾਰਕੀਟ, ਇਟਸ ਜਨਰਲ ਵੈਲਥ ਐਂਡ ਜਸਟ ਅਬਾਊਟ ਐਵਰੀਥਿੰਗ ਐਲਸ। ਇਟ ਹੈਜ਼ ਬੀਨ ਪ੍ਰੂਵਨ ਦੈਟ ਈਵਨ ਐਟ ਦਿਸ ਲੇਟ ਸਟੇਜ ਟੈਰਿਫਸ ਹੈਵ ਨਾਟ ਕੌਜ਼ਡ ਇਨਫਲੇਸ਼ਨ ਔਰ ਐਨੀ ਅਦਰ ਪ੍ਰੋਬਲਮਸ ਫਾਰ ਅਮੈਰੀਕਾ ਅਦਰ ਦੈਨ ਮੈਸਿਵ ਅਮਾਊਂਟਸ ਆਫ ਕੈਸ਼ ਪੋਰਿੰਗ ਇਨ ਅਵਰ ਟ੍ਰੈਜਰੀਜ ਕੋਫਰਸ। Also, it has been shown that for the most part, consumers aren't even paying these tariffs. It is mostly companies and governments. Companies kar rahi hain. Many of them foreign, picking up the tabs. But David Solomon and Goldman Sachs refused to give credit where credit is due. They made a bad prediction a long time ago on both the market repercussion, whatever. So, ਇਹਦੇ ਵਿੱਚ ਇਹਨਾਂ ਨੇ, ਮੈਨੂੰ ਹੈਰਾਨੀ ਹੋਈ, ਜਰੋਮ ਪਾਵਲ ਦਾ ਕੋਈ ਜ਼ਿਕਰ ਨਹੀਂ ਕੀਤਾ, ਗੋਲਡਮੈਨ ਸੈਕਸ ਵਾਲੇ ਹੋ ਗਏ ਨੇ। ਸੋ ਪਰ ਇਹਨਾਂ ਨੇ ਇਹੀ ਗੱਲ ਕਹੀ ਆ ਵੀ ਹੁਣ ਕਹਿੰਦੇ ਪ੍ਰੂਵ ਹੋ ਚੁੱਕਿਆ ਕਿ ਟੈਰਿਫਸ ਦੇ ਕਰਕੇ ਇਨਫਲੇਸ਼ਨ ਨਹੀਂ ਹੁੰਦੀ।
ਬਸ ਵੀ ਤੁਸੀਂ ਦੇਖੋ ਜਿਹੜੀ ਆਪਾਂ ਪਹਿਲਾਂ ਖਬਰ ਕਰਕੇ ਹਟੇ ਹਾਂ ਵੀ 15% ਇੱਕ ਚਿਪ ਟੈਕਸ ਦੇਣ ਨੂੰ ਐਨਵੀਡੀਆ ਵਾਲੇ ਮੰਨ ਗਏ ਨੇ।
ਹਾਂਜੀ,
ਐਨਵੀਡੀਆ ਦੇ ਸਟਾਕ ਦੇ ਉੱਪਰ ਕੋਈ ਬਹੁਤਾ ਫਰਕ ਨਹੀਂ ਪਿਆ ਉਹਦੇ ਕਰਕੇ, ਇਨਫੈਕਟ
ਸੋਰੀ ਹੋਲਡ ਯੂਰ ਥੋਟ,
ਹਾਂ,
ਉਸ ਤੋਂ ਇੱਕ ਪੋਸਟ ਪਹਿਲਾਂ ਉਹਨਾਂ ਨੇ ਪੂਰੀ ਪੋਸਟ ਹੀ ਜਰੋਮ ਪਾਵਲ ਦੇ ਉੱਤੇ
ਡੈਡੀਕੇਟਡ,
ਪੂਰੀ ਪੋਸਟ ਉਹਨਾਂ ਨੇ ਇੱਕ ਉਹਦੇ ਟਾਰਗੇਟ ਕਰਕੇ ਪਾਏ, ਜਰੋਮ ਟੂ ਲੇਟ ਪਾਵਲ ਮਸਟ ਨਾਓ ਲੋਅਰ ਦਾ ਰੇਟ, ਉਹ ਹੋਰ ਵੀ ਉਹਨਾਂ ਨੇ ਉਹਦੇ ਵਿੱਚ ਕਾਫੀ ਕੁਛ ਲਿਖਿਆ। ਸੋਰੀ ਤੁਹਾਡੀ ਗੱਲ ਵਿੱਚ।
ਸੋ ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਜਿਹੜੇ ਵਸੂਰੀ 15% ਦਾ ਇੱਕ ਟੈਕਸ ਦੇਣ ਵਾਸਤੇ ਕਿ ਚਾਈਨਾ ਨੂੰ ਜਿੰਨੀਆਂ ਵੀ AI ਚਿਪਸ ਐਨਵੀਡੀਆ ਵਾਲੇ ਵੇਚਣਗੇ ਉਹਦਾ 15% ਅਮਰੀਕਨ ਸਰਕਾਰ ਨੂੰ ਉਹਨਾਂ ਨੂੰ ਦੇਣਾ ਪੈਣਾ, ਵੀ ਇਸ ਗੱਲ 'ਤੇ ਸਹਿਮਤੀ ਹੋਈ ਆ। ਉਹਦੇ ਬਾਵਜੂਦ ਐਨਵੀਡੀਆ ਦੇ ਸਟਾਕ ਦੇ ਵਿੱਚ ਕੋਈ ਇੱਦਾਂ ਨਹੀਂ ਕਿ ਬਹੁਤ ਵੱਡੀ ਗਿਰਾਵਟ ਦਰਜ ਕੀਤੀ ਹੋਈ ਆਈ ਹੋਵੇ, ਕਿਉਂਕਿ ਇਹਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਇਹਦੇ ਨਾਲ ਐਟਲੀਸਟ ਇੱਕ ਸਰਟਨਟੀ ਆ ਜਾਏਗੀ ਜਿਹੜੀ ਚਾਈਨੀਜ਼ AI ਮਾਰਕੀਟ ਦੇ ਵਿੱਚ ਐਨਵੀਡੀਆ AMD ਵਰਗੀ ਕੰਪਨੀਆਂ ਦਾ ਜਿਹੜੀ ਗ੍ਰਿਪ ਆ ਉਹ ਹੁਣ ਬਰਕਰਾਰ ਰਹਿ ਸਕੇਗੀ, ਕਿਉਂਕਿ ਜੇ ਚਿਪਸ ਨਾ ਭੇਜਦੇ ਫਿਰ ਤਾਂ ਉਸ ਇੰਨੀ ਵੱਡੀ ਮਾਰਕੀਟ ਤੋਂ ਫਿਰ ਇਹਨਾਂ ਨੇ ਬਾਹਰ ਹੀ ਹੋ ਜਾਣਾ ਸੀ।
ਸਟਾਕ ਦੇ ਵਿੱਚ ਉਛਾਲ ਆਉਣਾ ਚਾਹੀਦਾ ਸੀ
ਜੀ, ਉਛਾਲ ਉਹ ਨਹੀਂ ਉਨਾ ਆਇਆ ਹੈਗਾ ਜੇ
ਪਰ ਆਉਣਾ ਚਾਹੀਦਾ ਸੀ,
ਪਰ ਇਹ ਕਿ ਜਿਸ ਤਰ੍ਹਾਂ ਦੀ ਕੱਲ੍ਹ ਪ੍ਰੀ ਮਾਰਕੀਟ ਟ੍ਰੇਡਿੰਗ ਦੇ ਵਿੱਚ ਸਟਾਕ ਡਿੱਗ ਗਿਆ ਸੀ ਉਹਨੇ ਆਪਣੇ ਲੋਸਿਸ ਰਿਕਵਰ ਕਰ ਲਏ ਨੇ ਕਿਉਂਕਿ ਸੈਂਟੀਮੈਂਟ ਪੋਜ਼ਿਟਿਵ ਹੋ ਗਿਆ। ਸੋ ਇਹ ਸਾਰੀ ਗੱਲਬਾਤ ਹੈ ਵਾਸੂ ਜੀ, ਦੇਖ ਲਿਓ। ਮੈਨੂੰ ਲੱਗਦਾ ਜਿਸ ਹਿਸਾਬ ਦੇ ਨਾਲ ਅਮਰੀਕਾ ਵੱਲੋਂ ਟੈਰਿਫਸ ਇਕੱਠੇ ਕੀਤੇ ਜਾ ਰਹੇ ਨੇ ਨਾ, ਤੇ ਇਸ ਮਹੀਨੇ ਤਾਂ ਟੈਰਿਫਸ ਦੀ ਜਿਹੜੀ ਜਿਹੜੀ ਕਲੈਕਸ਼ਨ ਆ ਉਹ ਹੋਰ ਵੱਧ ਗਈ ਹੋਣੀ। ਪਿਛਲੇ ਮਹੀਨੇ $100 billion ਇਕੱਲਾ ਜੁਲਾਈ ਦੇ ਵਿੱਚ ਅਮਰੀਕਾ ਨੇ ਟੈਰਿਫ ਦੇ ਵਿੱਚ ਇਕੱਠਾ ਕੀਤਾ, ਤੇ ਉਹਦੇ ਵਿੱਚੋਂ ਦੇਖਿਆ ਉਹਨਾਂ ਨੇ ਕੁਛ ਪੈਸੇ ਚੈੱਕ ਦੇ ਰੂਪ ਦੇ ਵਿੱਚ ਲੋਕਾਂ ਨੂੰ ਭੇਜ ਦੇਣੇ ਆ।
ਫਿਰ ਡੋਨਲਡ ਟਰੰਪ ਠੀਕ ਹੀ ਕਹਿ ਰਹੇ ਆ ਕਿ ਇੰਨਾ ਕੈਸ਼ ਆ ਜਾਣਾ, ਕਹਿੰਦੇ ਕਿ ਤੁਸੀਂ ਕਦੇ ਦੇਖਿਆ ਨਹੀਂ ਹੋਣਾ, ਤੁਹਾਨੂੰ ਸਮਝ ਨਹੀਂ ਆਉਣੀ ਵੀ ਕਿੱਦਾਂ ਖਰਚ ਕਰੀਏ ਇੰਨੇ ਪੈਸੇ।
ਦੈਟਸੀ ਕੁਇਕਲੀ ਵਸੂ ਜੀ, ਆਇਲ ਡਿਮਾਂਡ ਦੀ ਵੀ ਗੱਲ ਕਰ ਲਈਏ। ਓਪੈਕ ਦਾ ਇਹ ਕਹਿਣਾ ਕਿ 2026 ਦੇ ਵਿੱਚ ਜਿਹੜੀ ਵਰਲਡ ਆਇਲ ਡਿਮਾਂਡ ਆ ਉਹਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਏਗਾ ਪਿਛਲੀ ਫੋਰਕਾਸਟ ਦੇ ਨਾਲੋਂ। ਹੁਣ ਇਹ ਕਿਹਾ ਗਿਆ ਕਿ ਵਰਲਡ ਆਇਲ ਡਿਮਾਂਡ ਦੇ ਵਿੱਚ ਟੋਟਲ 1.38 million ਬੈਰਲਸ ਪਰ ਡੇ ਦਾ ਵਾਧਾ ਹੋਏਗਾ। ਪਿਛਲੀ ਫੋਰਕਾਸਟ ਦੇ ਨਾਲੋਂ ਇਹ 1 ਲੱਖ ਬੈਰਲਸ ਪਰ ਡੇ ਜ਼ਿਆਦਾ ਹੈ, ਪਰ ਨਾਲ ਹੀ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਜਿਹੜੀ ਆਇਲ ਦੀ ਸਪਲਾਈ ਆ ਨੋਨ ਓਪੈਕ ਪਲੱਸ ਨੇਸ਼ਨਸ ਵੱਲੋਂ, ਜਿਹਦੇ ਵਿੱਚ ਅਮਰੀਕਾ ਅਤੇ ਕੈਨੇਡਾ ਹੈ ਨਾ, ਹੋਰ ਅਜਿਹੇ ਮੁਲਕ ਆਉਂਦੇ ਨੇ, ਨੋਨ ਓਪੈਕ ਪਲੱਸ ਨੇਸ਼ਨਸ ਤੋਂ ਵੀ ਤੇਲ ਦੀ ਸਪਲਾਈ ਦੇ ਵਿੱਚ ਵਾਧਾ ਤਾਂ ਹੋਏਗਾ ਅਗਲੇ ਸਾਲ, ਪਰ ਓਨਾ ਨਹੀਂ ਹੋਏਗਾ ਜਿੰਨਾ ਕਿ ਪਹਿਲਾਂ ਮੰਨਿਆ ਗਿਆ ਸੀ। ਸੋ ਜੇ ਤੇਲ ਦੀ ਗਲੋਬਲ ਡਿਮਾਂਡ ਵੱਧਦੀ ਆ ਨੋਨ ਓਪੈਕ ਪਲੱਸ ਨੇਸ਼ਨਸ ਤੋਂ ਆਉਂਦੇ ਤੇਲ ਦੀ ਸਪਲਾਈ ਘਟਦੀ ਆ, ਫਿਰ ਵਾਸੂ ਜੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਓਪੈਕ ਪਲੱਸ ਨੇਸ਼ਨਸ ਨੇ ਉਹਨਾਂ ਦਾ ਮਾਰਕੀਟ ਸ਼ੇਅਰ ਵਧੇਗਾ?
ਯਾ, ਅਤੇ ਓਪੈਕ ਪਲੱਸ ਨੇਸ਼ਨ ਨੇ ਚਾਹੁੰਗੇ ਵੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਪ੍ਰਾਈਸ ਦੇ ਓਇਲ ਦੇ ਪ੍ਰਾਈਸ ਨੂੰ ਮੇਨਟੇਨ ਕਰਨ ਵਾਸਤੇ ਕਿ ਇੱਕ ਮਿਆਰ ਤੋਂ ਹੋਰ ਥੱਲੇ ਨਾ ਡਿੱਗ ਜਾਏ, ਉਹਨਾਂ ਨੇ ਆਪਣੀਆਂ ਪ੍ਰੋਡਕਸ਼ਨ ਜਿਹੜੀ ਆ ਉਹ ਲੈਵਲਸ ਘਟਾਏ ਹੋਏ ਸੀ, ਅਤੇ ਹੁਣ ਉਹ ਚਾਹੁੰਗੇ ਕਿ ਜਿਹੜਾ ਮਾਰਕੀਟ ਸ਼ੇਅਰ ਉਹ ਗਵਾ ਬੈਠੇ ਸੀ, ਅਮਰੀਕਾ ਨੇ ਆਪਣਾ ਸ਼ੇਅਰ ਬਹੁਤ ਵਧਾਇਆ ਗਲੋਬਲ ਮਾਰਕੀਟ ਦੇ ਵਿੱਚ, ਵੀ ਓਪੈਕ ਪਲੱਸ ਨੇਸ਼ਨਸ ਆਪਣਾ ਗਵਾਇਆ ਹੋਇਆ ਮਾਰਕੀਟ ਸ਼ੇਅਰ ਵਾਪਸ ਹਾਸਲ ਕਰ ਸਕਣ। ਸੋ ਉਹਨਾਂ ਨੇ ਹੁਣ ਇਹ ਪ੍ਰੋਜੈਕਟ ਕੀਤਾ ਕਿ ਅਗਲੇ ਸਾਲ ਓਇਲ ਦੀ ਜਿਹੜੀ ਡਿਮਾਂਡ ਆ ਦੈਟ ਵਿਲ ਇਨਕਰੀਜ਼ ਬਾਏ 1.38 ਮਿਲੀਅਨ ਬੈਰਲਸ ਪਰ ਡੇ। ਪਹਿਲਾਂ ਇਹਨਾਂ ਦੀ ਪ੍ਰੋਜੈਕਸ਼ਨ ਸੀ ਕਿ 1 ਮਿਲੀਅਨ ਬੈਰਲਸ ਪਰ ਡੇ ਦਾ ਵਾਧਾ ਹੋਏਗਾ, ਹੁਣ ਤਕਰੀਬਨ 1.4 ਮਿਲੀਅਨ ਬੈਰਲਸ ਪਰ ਡੇ। ਸੋ 40% ਦਾ ਕਹਿ ਲਓ ਵੀ ਇਹ ਪੰਪ ਅਪ ਆ, ਤੇ ਇਹ ਆਊਟਸਾਈਡ ਆਫ ਓਪੈਕ ਪਹਿਲਾਂ ਮੰਨ ਕੇ ਚੱਲ ਰਹੇ ਸੀ ਕਿ 7,30,000 ਬੈਰਲਸ ਪਰ ਡੇ ਆਊਟਪੁੱਟ ਦਾ ਇਜ਼ਾਫਾ ਹੋਏਗਾ ਡਿਮਾਂਡ ਦਾ ਸਪਲਾਈ ਦਾ, ਤੇ ਹੁਣ ਇਹ ਕਹਿ ਰਹੇ ਨੇ ਕਿ 6,30,000 ਬੈਰਲਸ ਪਰ ਡੇ ਦਾ ਹੀ ਇਜ਼ਾਫਾ ਹੋਏਗਾ ਆਊਟਸਾਈਡ ਆਫ ਓਪੈਕ।
ਸੋ ਜੇ ਗਲੋਬਲ ਓਇਲ ਡਿਮਾਂਡ ਅਗਲੇ ਸਾਲ ਓਪੈਕ ਮੁਤਾਬਕ ਵਧੇਗੀ ਤਾਂ ਕੀ ਫਿਰ ਇਹਦਾ ਮਤਲਬ ਇਹ ਹੈ ਕਿ ਇਕੋਨਮੀ ਦੇ ਵਿੱਚ ਜਿਹੜੀ ਇਸ ਵੇਲੇ ਸੁਸਤੀ ਪਈ ਹੋਈ ਆ, ਫਿਰ ਇਕਨੋਮਿਕ ਐਕਟੀਵਿਟੀ ਵਧੇਗੀ? ਸੋ ਗਰੋਥ ਦੇ ਚਾਂਸਿਸ ਜ਼ਿਆਦਾ ਨੇ, ਕਿਉਂਕਿ ਓਇਲ ਦੀ ਡਿਮਾਂਡ ਉਦੋਂ ਹੀ ਵੱਧਦੀ ਆ ਜਦੋਂ ਓਵਰਆਲ ਇਕਨੋਮਿਕ ਐਕਟੀਵਿਟੀ ਇੱਕ ਆਪਟੀਮਿਸਟਿਕ ਤਸਵੀਰ ਪੇਸ਼ ਕਰ ਰਹੀ ਹੋਵੇ, ਉਹਦੇ ਵਿੱਚ ਕੋਈ ਉਮੀਦ ਵਧੀਆ ਹੋਵੇ।
ਸੋ ਕੀ ਫਿਰ ਓਪੈਕ ਪਲੱਸ ਵਾਲੇ ਇਹ ਪ੍ਰੋਜੈਕਟ ਕਰਕੇ ਚੱਲ ਰਹੇ ਨੇ ਕਿ ਜੋ ਡੋਨਲਡ ਟਰੰਪ ਦੀ ਮੁਲਾਕਾਤ ਹੋਣ ਜਾ ਰਹੀ ਆ
ਸ਼ੀ ਜਿਨਪਿੰਗ ਨਾਲ,
ਪੁਤਿਨ ਦੇ ਨਾਲ, ਉਹਦੇ ਨਾਲ ਰਸ਼ੀਆ ਯੂਕਰੇਨ ਵਾਲੀ ਜੰਗ ਜਿਹੜੀ ਆ ਉਹ ਖਤਮ ਹੋ ਸਕਦੀ ਆ, ਕਿਉਂਕਿ ਮੇਨ ਰੀਜ਼ਨ ਜਿਹੜਾ ਗਲੋਬਲ ਓਇਲ ਡਿਮਾਂਡ ਘਟਣ ਦਾ ਉਹ ਇਹੀ ਦੱਸਿਆ ਜਾਂਦਾ ਸੀ ਕਿ ਜਿਹੜੇ ਗਲੋਬਲ ਕੌਨਫਲਿਕਟਸ ਨੇ ਸਟਾਰਟਿੰਗ ਵਿਦ ਰਸ਼ੀਆ ਐਂਡ ਯੂਕਰੇਨ ਤੇ ਮਿਡਲ ਈਸਟ ਦੇ ਵਿੱਚ ਜੋ ਰੇੜਕਾ ਪਿਆ ਹੋਇਆ, ਇਹਨਾਂ ਦੇ ਕਰਕੇ ਓਇਲ ਡਿਮਾਂਡ ਘਟੀ ਹੋਈ ਆ, ਇੱਕ ਅਨਸਰਟਨਟੀ ਹੈ, ਪਲੱਸ ਆਫਕੋਰਸ ਡੋਨਲਡ ਟਰੰਪ ਹਿਮਸੈਲਫ। ਤੇ ਸੋ ਕੀ ਹੁਣ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਅਗਲੇ ਸਾਲ ਜਿਹੜੇ ਜੀਓ ਪੋਲੀਟਿਕਸ ਦੇ ਵਿੱਚ ਜਿਹੜੇ ਗਲੋਬਲ ਕੌਨਫਲਿਕਟਸ ਨੇ ਵੀ ਉਹ ਉਹਨਾਂ ਨੂੰ ਠੱਲ ਪਏਗੀ, ਸੋ ਇਸ ਕਰਕੇ ਡਿਮਾਂਡ ਵਧੇਗੀ।
ਤੇ ਕੀ ਟਰੰਪ ਦੀ ਟ੍ਰੇਡ ਵਾਰ ਦਾ ਜਿਹੜਾ ਅਸਰ ਆ ਉਹਨਾਂ ਨਹੀਂ ਹੋਣਾ?
ਯੈਸ,
ਕਿ ਜਿਹੜਾ ਉਹ ਥਕੇਵਾਂ ਸੀ ਹੁੰਦਾ ਨਾ ਵੀ ਜਦ ਤੁਸੀਂ ਵਾਸੋ ਜੀ ਇੱਕ ਲੈਵਲ ਆਫ ਐਕਟੀਵਿਟੀ ਦੇ ਗਿੱਝੇ ਹੋਵੋ, ਫਿਰ ਜਦ ਤੁਹਾਨੂੰ ਫਿਰ ਤੁਹਾਨੂੰ ਇੱਕਦਮ ਉਸ ਤੋਂ 20% ਜ਼ਿਆਦਾ ਐਕਟੀਵਿਟੀ ਕਰਨੀ ਪਵੇ ਜ਼ਿਆਦਾ। ਹਰ ਬੰਦਾ ਨਾ ਮੰਨ ਲਓ ਰੋਜ਼ 10,000 ਸਟੈਪਸ ਤੁਰਦਾ, ਉਹਨੂੰ ਹੁਣ 12,000 ਸਟੈਪਸ ਤੁਰਨੇ ਪੈ ਰਹੇ ਨੇ, ਹਫ਼ਤਾ ਤਾਂ ਬਹੁਤ ਔਖਾ ਰਹੂਗਾ, ਫਿਰ 12,000 ਦੀ ਆਦਤ ਪੈ ਜਾਂਦੀ ਆ, ਉਹ ਕਹਿੰਦਾ ਠੀਕ ਆ ਹੁਣ ਥਕਾਵਟ ਨਹੀਂ ਹੁੰਦੀ।
ਸੋ ਕੀ ਨਿਊ ਨੋਰਮਲ?
ਹਾਂ, ਸੋ ਕੀ ਟਰੰਪ ਦੇ ਟੈਰਿਫਸ ਵੀ ਇਸੇ ਤਰ੍ਹਾਂ ਹੀ ਗਲੋਬਲ ਇਕੋਨਮੀ ਵਾਸਤੇ ਇੱਕ ਇਸੇ ਤਰ੍ਹਾਂ ਦਾ ਇੱਕ ਵਾਧਾ ਨੇ ਕਿ ਉਹ ਨਵੀਂ ਬੇਸ ਲਾਈਨ ਜਦੋਂ ਸੈੱਟ ਹੋਗੀ ਤਾਂ ਉਹਦੀ ਆਦਤ ਪੈ ਜਾਣੀ ਆ, ਉਹਦਾ ਫਿਰ ਕੋਈ ਇੰਪੈਕਟ ਨਹੀਂ ਹੋਣਾ?
ਟਰੂ ਸੋਸ਼ਲ ਤੇ ਪ੍ਰੂਫ ਤਾਂ ਕਰਤਾ ਡੋਨਲਡ ਟਰੰਪ ਨੇ
ਜੀ ਕਿ
ਇਨਫਲੇਸ਼ਨ
LHS ਇਜ਼ ਇਕੁਅਲ ਟੂ RHS,
ਕਿ ਇਹਦਾ ਕੋਈ ਜਿਹੜੀਆਂ ਟੈਰਿਫਸ ਨੇ ਇਹਨਾਂ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਇਨਫਲੇਸ਼ਨ ਤੇ, ਸਾਰੀਆਂ ਇਕਨੋਮਿਕ ਥਿਊਰੀਜ਼ ਗਲਤ ਨੇ
ਜੀ। ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਥੈਂਕ ਯੂ ਵੈਰੀ ਮੱਚ। ਹੈਵ ਅ ਗੁੱਡ ਡੇ। ਤੁਹਾਨੂੰ ਸ਼ਾਮੀ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਕਰਦੇ ਹਾਂ।
ਥੈਂਕ ਯੂ ਵਿਜੇ ਜੀ।